ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ, ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
हरियाणा के अंदर हमारी सरकार आ रही है, 2025 में हरियाणा के हर खेत के डोले पे पानी पहुंचेंगे, ये हमारा वायदा नहीं है, गारंटी
है। या सो द मुसिया बेबी या हां मर्सी ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾੜਾ ਦੇ ਦਿਓ, ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ।
ਹਾਂਜੀ, ਰੇਡੀਓ ਪ੍ਰੋਗਰਾਮ ਪੋਲੀਟਿਕਸ ਪੰਜਾਬ WTOR 770 AM 'ਤੇ ਅਸੀਂ ਸਾਰੇ ਇੰਟੈਰੀਓ ਵਿੱਚ ਇਸ ਚੈਨਲ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਅੱਜ ਇੱਕ ਕੱਲ੍ਹ ਇੱਕ ਇਤਿਹਾਸਿਕ ਦਿਨ, ਇੱਕ ਇਤਿਹਾਸਿਕ ਜ਼ਿੰਮੇਵਾਰੀ, ਇੱਕ ਇਤਿਹਾਸਿਕ ਮੌਕਾ, ਓਪਰਚੁਨਿਟੀ ਅਤੇ ਤੁਹਾਡੇ ਕੋਲ ਆ ਕੱਲ੍ਹ ਨੂੰ, ਉਹਦੇ 'ਤੇ ਅੱਜ ਅਸੀਂ ਗੱਲ ਕਰਨ ਦੇ ਲਈ ਸਾਡੇ ਨਾਲ ਵਾਸ਼ਿੰਗਟਨ ਤੋਂ ਡਾਕਟਰ ਸੰਧੂ ਅਤੇ ਨਾਲ ਸਰਦਾਰ ਕੁਲਦੀਪ ਸਿੰਘ ਨਿਊਯਾਰਕ ਤੋਂ, ਜਿਹੜੇ ਵੀਰ ਸ਼ਹੀਦ ਹਰਪ੍ਰੀਤ ਸਿੰਘ ਰਾਣਾ ਦੇ ਪਿਤਾ ਜੀ ਨੇ, ਉਹ ਇਸ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਇਸ ਸਟੂਡੀਓ 'ਚ ਮੌਜੂਦ ਨੇ। ਅਸੀਂ ਉਹਨਾਂ ਦੇ ਨਾਲ, ਦੋਨਾਂ ਨਾਲ ਵੀ ਫਤਿਹ ਦੀ ਸਾਂਝ ਕਰਨੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਡਾਕਟਰ ਸਾਹਿਬ, ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ ਤੁਹਾਡੇ ਤੋਂ।
ਹਾਂਜੀ,
ਤੁਹਾਨੂੰ ਇਤਿਹਾਸ ਦੇ ਤੁਸੀਂ ਸਟੂਡੈਂਟ ਵੀ ਹੋ, ਤੁਹਾਨੂੰ ਸ਼ਾਇਦ ਯਾਦ ਹੋਵੇ ਵੀ ਮੁਦਕੀ ਸਬਰਾਵਾਂ ਚਿਲਿਆਂ ਵਾਲੀ ਦੀ ਜਦੋਂ ਐਨ ਅੰਤ ਹੋਇਆ ਸਿੱਖ ਸਰਕਾਰੇ ਖਾਲਸਾ ਦਾ, ਤਕਰੀਬਨ 150 ਸਾਲ ਬਾਅਦ ਸਿੱਖ ਸੰਗਤਾਂ ਨੂੰ ਸ਼ਾਮ ਸਿੰਘ ਟਾਰੀ ਦੀ ਆਖਰੀ ਲੜਾਈ, ਸ਼ੇਰ ਸਿੰਘ ਟਾਰੀ ਉਹਦਾ ਮੁੰਡਾ ਵੀ ਲੜਿਆ, ਅੱਜ ਮੌਕਾ ਆ ਜਿਹੜਾ ਕਿ ਸਿੱਖਾਂ ਦੇ ਕੋਲ ਜਿਨ੍ਹਾਂ ਦੀ ਡੇਢ ਸਾਲ ਦੀ ਖੁਆਰੀ ਤੋਂ ਬਾਅਦ ਕਿ ਉਹ ਫੈਸਲਾ ਆਪਣਾ ਆਪਣੀ ਕੋਈ ਜ਼ਿੰਮੇਵਾਰੀ ਨਿਭਾ ਸਕਣ। ਤੁਸੀਂ ਸਾਡੇ ਟੋਰਾਂਟੋ ਦੀ ਸੰਗਤਾਂ ਨੂੰ ਵਾਸ਼ਿੰਗਟਨ ਤੋਂ ਆਏ ਹੋ, ਆਫਕੋਰਸ ਤੁਸੀਂ ਇੰਗਲੈਂਡ, ਸਵਿਟਜ਼ਰਲੈਂਡ, ਇਟਲੀ ਸਾਰਿਆਂ ਤੋਂ ਘੁੰਮਦੇ ਆਏ ਹੋ, ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਤੁਸੀਂ ਚਾਹੋਗੇ ਕਿ ਕੱਲ੍ਹ ਉਹ ਇੱਥੇ ਆਉਣ, ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਕੀ ਸੁਨੇਹਾ ਦਿਓਗੇ?
ਵੇਖੋ ਜੀ, ਮੈਂ ਆਪਣੇ ਭੈਣਾਂ ਅਤੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਵਾਂ ਵੀ ਦੁਨੀਆਂ ਵਿੱਚ ਕਈ ਵਾਰ ਨਾ ਇਹੋ ਜਿਹੀ ਅਪਰਚੁਨਿਟੀ ਆਉਂਦੀ ਆ, ਇਹੋ ਜਿਹਾ ਮੌਕਾ ਆਉਂਦਾ ਵਾ ਕਿ ਜੇ ਤਾਂ ਲੋਕ ਜਿਹੜੇ ਨੇ ਚੁਕੰਨੇ ਨੇ, ਚੁਸਤ ਨੇ, ਉਹ ਮੌਕੇ ਨੂੰ ਫੜ ਕੇ ਅਤੇ ਉਹਨੂੰ ਆਪਣਾ ਐਡਵਾਂਟੇਜ ਲੈ ਕੇ ਆਪਣਾ ਕੰਮ ਕਰ ਜਾਂਦੇ ਨੇ। ਜਿਹੜੇ ਲੋਕ ਮੌਕਾ ਨਹੀਂ ਪਛਾਣਦੇ ਅਤੇ ਅਪਰਚੁਨਿਟੀ ਨੂੰ ਕੈਪਚਰ ਨਹੀਂ ਕਰਦੇ, ਉਹ ਫਿਰ ਪਛਤਾਉਂਦੇ ਰਹਿੰਦੇ ਨੇ। ਦੁਨੀਆਂ ਦਾ ਦੂਜਾ ਕਾਨੂੰਨ ਇਹ ਵੀ ਆ ਵੀ ਦੋਜ਼ ਹੂ ਇਗਨੋਰ ਹਿਸਟਰੀ ਆਰ ਕੰਡੈਮਡ ਟੂ ਰਿਪੀਟ ਇਟ। ਜੇ ਲੋਕ ਆਪਣੀ ਜਿਹੜੀ ਆ ਹਿਸਟਰੀ ਆ ਉਹਨੂੰ ਭੁੱਲ ਜਾਂਦੇ ਆ ਅਤੇ ਫਿਰ ਉਹਨਾਂ 'ਤੇ ਉਹ ਦੁਬਾਰਾ ਉਹ ਹਿਸਟਰੀ ਜਿਹੜੀ ਆ ਰਿਪੀਟ ਹੁੰਦੀ ਹੈ। ਇਹਨਾਂ ਦੋਵਾਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆਂ ਅਸੀਂ ਬੇਨਤੀ ਕਰਦੇ ਹਾਂ ਸਾਰੇ ਭੈਣਾਂ ਦੇ ਭਰਾਵਾਂ ਨੂੰ ਵੀ ਹੁਣ ਮੌਕਾ ਜੇ, ਹੁਣ ਕਿ ਹਿਸਟਰੀ ਬਣ ਰਹੀ ਆ, ਭਲਕੇ ਉੱਥੇ ਬਹੁਤ ਭਾਰੀ ਗਿਣਤੀ ਵਿੱਚ ਸਿੱਖਣ ਆ ਕੇ ਵੋਟਾਂ ਪਾਉਣੀਆਂ ਅਤੇ ਤੁਹਾਡਾ ਦਿਲ ਕਰਦਾ ਹੋਏਗਾ ਯਾਰ ਮੈਂ ਵੀ ਵੋਟ ਪਾਵਾਂ, ਤੁਹਾਡਾ ਦਿਲ ਕਰਦਾ ਹੋਏਗਾ ਯਾਰ ਮੈਂ ਵੀ ਹਿਸਟਰੀ ਦਾ ਪਾਰਟ ਬਣਾ। ਸੋ ਹੁਣ ਤੁਹਾਡੇ ਵਾਸਤੇ ਮੌਕਾ ਵਾ, ਅੱਜ ਸ਼ਾਮ ਨੂੰ ਤੁਸੀਂ ਡਿਸਾਈਡ ਕਰ ਲਓ, ਆਪਣੀ ਤਿਆਰੀ ਕਰ ਲਓ ਵੋਟਾਂ ਪਾਉਣ ਦੀ। ਸਵੇਰੇ ਭਲਕੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਪਾਲ ਕੌਫੀ ਅਰੀਨਾ ਵੋਟਿੰਗ ਸੈਂਟਰ 'ਚ ਵੋਟਾਂ ਪੈਣੀਆਂ ਨੇ। ਉੱਥੇ ਤੁਹਾਡਾ ਕੋਈ ਜਿਹੜੇ ID ਆ ਉਹਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਣਾ, ਕਿਸੇ ਕੰਪਿਊਟਰ 'ਤੇ ਉਹਨੂੰ ਨਹੀਂ ਚੜਾਇਆ ਜਾਣਾ। ਤੁਹਾਡੀ ID ਵੇਖ ਕੇ ਤੁਹਾਨੂੰ ਬੈਲਟ ਕਿ ਵੋਟ ਦੀ ਪਰਚੀ ਦਿੱਤੀ ਜਾਏਗੀ ਅਤੇ ਤੁਸੀਂ ਪਰਦੇ ਪਿੱਛੇ ਜਾ ਕੇ ਤੁਸੀਂ ਉਹਨੂੰ ਯੈਸ ਕਰ ਦੇਣਾ ਵਾ ਜਾਂ ਨੋ ਕਰ ਦੇਣਾ ਵਾ। ਕੁਸ਼ਚਨ ਇਹ ਆ ਕਿ ਕੀ ਹਿੰਦੁਸਤਾਨ ਦੇ ਕਬਜ਼ੇ ਵਾਲਾ ਪੰਜਾਬ ਆਜ਼ਾਦ ਦੇਸ਼ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ? ਅਸੀਂ ਕਹਿੰਦੇ ਹਾਂ ਬਿਲਕੁਲ ਬਣਨਾ ਚਾਹੀਦਾ। ਜੇ ਪੰਜਾਬੀਆਂ ਨੇ ਆਪਣੇ ਹੱਕ ਲੈਣੇ ਆ ਤਾਂ ਪੰਜਾਬ ਨੂੰ ਆਜ਼ਾਦ ਕਰਨਾ ਪਏਗਾ। ਜੇ ਤੁਸੀਂ ਪੰਜਾਬ ਨੂੰ ਆਜ਼ਾਦ ਨਹੀਂ ਕਰਦੇ ਤਾਂ ਫਿਰ ਆਪਾਂ ਪੰਜਾਬੀ ਸਾਰੇ ਆ ਉਹ ਗੁਲਾਮੀ ਦੀ ਦਲਦਲ ਦੇ ਵਿੱਚ ਫਸੇ ਰਹਾਂਗੇ।
ਡਾਕਟਰ ਸਾਹਿਬ, ਕਈ ਵਾਰ ਇੱਦਾਂ ਦਾ ਇੱਕ ਉਰਦੂ ਦਾ ਸ਼ੇਰ ਹੈ, ਇਤਿਹਾਸ ਕੇ ਲਮਹੋਂ ਮੇਂ ਕੁਛ ਐਸੇ ਵੀ ਪਲ ਆਏ ਹੈ, ਲਮਹੋਂ ਨੇ ਖਤਾ ਕੀ ਹੈ ਸਦੀਓਂ ਨੇ ਸਜ਼ਾ ਪਾਈ। ਮਤਲਬ ਸੈਕਿੰਡਸ ਜਾਂ ਜਿਸ ਤਰ੍ਹਾਂ ਦੀ ਅੱਜ ਇੱਕ ਓਪਰਚੁਨਿਟੀ ਤੁਸੀਂ ਸਾਡੇ ਕੋਲ ਇੱਥੇ ਲਿਆ ਰਹੇ ਹੋ, ਇਹੋ ਜਿਹੀਆਂ ਹਿਸਟੋਰਿਕ ਓਪਰਚੁਨਿਟੀਜ਼ ਬਹੁਤ ਰੇਅਰ ਹੁੰਦੀਆਂ ਅਤੇ ਬਹੁਤ ਮੁਸ਼ਕਲ ਮਿਲਦੀਆਂ। ਜਿੱਥੇ ਤੁਸੀਂ ਅੱਜ ਲੋਕਾਂ ਨੂੰ ਐਡਰੈਸ ਵੀ ਦੱਸਿਆ ਅਤੇ ਇਨਵਾਈਟ ਵੀ ਕਰ ਰਹੇ ਹੋ ਇਸ ਹਿਸਟੋਰੀਕਲ ਡੇ ਦੇ ਉੱਤੇ, ਉੱਥੇ ਹੀ ਰਜਿਸਟੈਂਸ ਵੀ ਕਾਫੀ ਹੈ, ਰਜਿਸਟੈਂਸ ਜਿਹੜਾ ਓਕੂਪਾਇਰ ਹੈ ਉਹਦੇ ਵੱਲੋਂ, ਜਿਹਦੀ ਲੈਜੀਟੀਮੇਸੀ ਜਾਂ ਉਹ ਤਾਂ ਚਲੋ ਇੱਕ ਡਿਫਰੈਂਟ ਕੰਮ ਆ, ਜਿਹੜਾ ਉਹਨਾਂ ਦੇ ਵੱਲੋਂ ਸਾਡੇ ਕੈਨੇਡਾ ਦੇ ਡੈਮੋਕ੍ਰੈਟਿਕ ਕੰਟਰੀ ਨੂੰ ਜਿੱਥੇ ਕਿਊਬੈਕ ਦਾ ਰੈਫਰੈਂਡਮ ਹੋਇਆ ਸੀ, ਜਿਹੜਾ ਬਲਾਕ ਕਿਊਬੈਕ ਹੈ ਉਹਨਾਂ ਦੀ ਇੱਕ ਓਫੀਸ਼ੀਅਲ ਓਪੋਜੀਸ਼ਨ ਵੀ ਕੈਨੇਡਾ ਦੀ ਰਹਿ ਚੁੱਕੀ ਆ, ਯਾਨੀ ਕਿ ਸੈਪਰੇਟਿਸਟ ਇੱਕ ਪਾਰਟੀ ਜਿਹੜੀ ਜੇ ਕੈਨੇਡਾ ਦੇ ਹਿਸਾਬ ਨਾਲ ਸੋਚੀਏ ਉਹ ਉਹਨੂੰ ਸੋਵਰਨਿਸਟ ਕਹਿੰਦੇ ਨੇ ਆਪਣੇ ਆਪ ਨੂੰ। ਸੋ ਤੁਸੀਂ ਜਿਹੜਾ ਉਹਨਾਂ ਦੇ ਵੱਲੋਂ ਇਹ ਲਗਾਤਾਰਤਾ ਦੇ ਨਾਲ ਇਹ ਹੁਣ ਪਹਿਲਾਂ ਤਾਂ ਇੰਟਰਪੋਲ ਦੇ ਵਿੱਚ ਪ੍ਰੈਸ਼ਰ ਪਾਇਆ ਗਿਆ ਇੱਕ ਪ੍ਰੈਕਟਿਸਿੰਗ ਲਾਇਰ ਨੂੰ ਕ੍ਰਿਮੀਨਲ ਦਾ ਚਾਰਜ ਲਾ ਕੇ ਜਾਂ ਕੁਛ ਕਹਿ ਕੇ ਵੀ ਪੋਲੀਟੀਕਲ ਜਾਂ ਕੁਛ ਵੀ ਆ, ਅਤੇ ਦੂਸਰਾ ਅੱਜ ਉਹ ਕੈਨੇਡਾ ਨੂੰ ਡਿਮਾਰਸ਼ੇ ਵੀ ਬੜੇ ਇਸ਼ੂ ਕਰ ਰਹੇ ਨੇ, ਟ੍ਰੇਡ ਦੀ ਵੀ ਕਹਿ ਵੀ ਰਹੇ ਨੇ ਸਾਡੀ ਅੜਚਣ ਪੈ ਜਾਏਗੀ ਸਾਡੀ ਕਿਸੇ ਗੱਲ ਦੀ, ਕਿ ਤੁਸੀਂ ਵੀ ਸਾਡੇ ਬੇਸ 'ਤੇ ਇਹਨਾਂ ਨੂੰ ਜਿਹੜੀ SFJ ਆ ਇਹਨੂੰ ਇੱਕ ਟੈਰਰਿਸਟ ਔਰਗਨਾਈਜੇਸ਼ਨ ਜਾਂ ਕ੍ਰਿਮੀਨਲ ਔਰਗਨਾਈਜੇਸ਼ਨ ਕਹਿ ਕੇ ਇਹਦੇ 'ਤੇ ਬੈਨ ਲਗਾਓ, ਇਹਦੇ ਬਾਰੇ ਤੁਸੀਂ ਕੀ ਕਹਿਣਾ?
ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇੰਡੀਆ ਬਿਲਕੁਲ ਦਬਾਅ ਪਾ ਰਿਹਾ ਵਾ ਕੈਨੇਡਾ ਦੇ ਉੱਤੇ, ਪਰ ਕੈਨੇਡੀਅਨ ਗੌਰਮੈਂਟ ਤੇ ਸਾਫ਼ ਸਾਫ਼ ਚਿੱਟਾ ਜਵਾਬ ਦੇਤਾ ਵਾ ਵੀ ਇੱਥੇ ਲੋਕਾਂ ਨੂੰ ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ ਦਾ ਹੱਕ ਆ, ਫਿਰ ਕਹਿੰਦੇ ਲੋਕਾਂ ਨੂੰ ਅਸੈਂਬਲੀ ਦਾ ਹੱਕ ਆ ਵੀ ਅਸੀਂ ਜੇ ਸਿੱਖ ਇਕੱਠੇ ਹੋ ਕੇ ਆਪਣੇ ਵਿਚਾਰ ਪ੍ਰਗਟ ਕਰਨਾ ਚਾਹੁੰਦੇ ਆ ਅਤੇ ਅਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ, ਪਰ ਇੰਡੀਆ ਉਹਨਾਂ ਦੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ। ਇਹਦਾ ਮਤਲਬ ਵੀ ਇੰਡੀਆ ਜਿਹੜੀ ਆਪ ਇੱਕ ਝੂਠੀ ਡੈਮੋਕ੍ਰੇਸੀ ਆ, ਜਿਹੋ ਜਿਹੇ ਉਹਨਾਂ ਦੀ ਡੈਮੋਕ੍ਰੇਸੀ ਆ ਉਹੋ ਜਿਹੀ ਉਹ ਡੈਮੋਕ੍ਰੇਸੀ ਕੈਨੇਡਾ ਵਿੱਚ ਲਿਆਉਣਾ ਚਾਹੁੰਦੇ ਨੇ। ਇਸ ਕਰਕੇ ਕੈਨੇਡਾ ਦੇ ਕਈ ਮੈਂਬਰ ਪਾਰਲੀਮੈਂਟ ਨੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੀ ਕਿਹਾ ਵਾ, ਨਾਲ ਇੱਕ ਮੈਂ ਤੁਹਾਨੂੰ ਦੱਸਾਂ, ਇੱਕ ਮੈਕਗਿਲ ਯੂਨੀਵਰਸਿਟੀ ਦਾ ਪੋਲੀਟੀਕਲ ਪ੍ਰੋਫੈਸਰ ਆ ਜਿਸ ਦਾ ਨਾਮ ਨਰਿੰਦਰਾ ਸੁਬਰਾਮਾਨੀਅਨ, ਉਹ ਕਹਿੰਦਾ ਵੀ ਸਿੱਖ ਫੈਦਰਸ ਦਾ ਕੋਈ ਫੋਕਸ ਨਹੀਂ ਹੈਗਾ ਟੈਰੋਰਿਜ਼ਮ ਦੇ ਉੱਤੇ, ਅਤੇ ਨਾਲੇ ਉਹ ਕਹਿੰਦਾ ਜਿਹੜੀ ਆ ਅਨਡੈਮੋਕ੍ਰੈਟਿਕ ਮੋਦੀ ਗੌਰਮੈਂਟ ਜਿਹੜੀ ਆ, ਜਿਹੜੀ ਕਿ BJP ਦੀ ਇੱਕ ਜਿਹੜੀ ਆ ਉਹ ਉਹਨਾਂ ਦਾ ਕੈਂਡੀਡੇਟ ਆ, ਉਹਦੇ ਥੱਲੇ ਲਾ ਕੇ ਇਹ ਹਿੰਦੁੱਤਵਾ ਦਾ ਜਿਹੜਾ ਵਾ ਦੇਸ਼ ਬਣ ਰਿਹਾ ਵਾ ਉਹਦੀ ਉਹ ਗੱਲ ਕਰਦੇ ਨੇ, ਪਰ ਅਸੀਂ ਤਾਂ ਜਿਹੜੇ ਪੰਜਾਬ ਦੇ ਸਾਰੇ ਲੋਕਾਂ ਦੀ ਗੱਲ ਕਰਦੇ ਹਾਂ, ਨਾ ਕਿ ਸਿਰਫ ਸਿੱਖਾਂ ਦੀ ਗੱਲ ਕਰਦੇ ਹਾਂ। ਦੂਜੀ ਤੁਸੀਂ ਇੰਟਰਪੋਲ ਦੀ ਗੱਲ ਕੀਤੀ ਆ, ਇੰਟਰਪੋਲ ਦੇ ਕੋਲ ਦੂਜੀ ਵਾਰਾਂ ਇੰਡੀਅਨ ਗੌਰਮੈਂਟ ਨੇ ਕੇਸ ਪਾਇਆ ਵਾ ਗੁਰਪ੍ਰਤਵਿੰਦਰ ਸਿੰਘ ਪੰਨੂ, ਜਿਹੜਾ ਕਿ ਸਿੱਖ ਫੈਦਰਸ ਦਾ ਲੀਗਲ ਐਡਵਾਈਜ਼ਰ ਹੈ। ਤੇ ਜਿਹੜੀ ਆ ਇਹ ਕਾਫੀ ਚਿਰ ਜਿਹੜਾ ਸੀ ਮਤਲਬ ਕਿ ਇੰਟਰਪੋਲ ਨੇ ਕੇਸ ਤੇ ਇਹ ਘੋਖਿਆ ਇਹਨੂੰ ਉਹਨਾਂ ਨੇ ਐਨਾਲਾਈਜ਼ ਕੀਤਾ ਤੇ ਉਹਨਾਂ ਦੇ ਨਾਲ ਸਜ਼ਾ ਇਹ ਆ ਵੀ ਸਿੱਖ ਪਰ ਜਸ ਇੱਕ ਪੋਲੀਟੀਕਲ ਕੰਪੇਨ ਜਿਹੜੀ ਆ ਉਹ ਕਰ ਰਹੇ ਨੇ ਜਾਂ ਇੱਕ ਰਿਲੀਜੀਅਸ ਨੁਕਤਾ ਹੈਗਾ ਇਹਦੇ ਵਿੱਚ ਵੀ ਸਿੱਖਾਂ ਦੀ ਨਸ਼ਕੁਸ਼ੀ ਹੋਈ ਆ ਇਸ ਕਰਕੇ ਅਸੀਂ ਪੋਲੀਟੀਕਲ ਕੰਪੇਨ ਕਰ ਰਹੇ ਹਾਂ ਕਿ ਪੰਜਾਬ ਨੂੰ ਆਜ਼ਾਦ ਕੀਤਾ ਜਾਵੇ ਅਤੇ ਉਹ ਕਹਿੰਦੇ ਆ ਵੀ ਸਾਡੇ ਚਾਰਟਰ 'ਚ ਨਹੀਂ ਹੈਗਾ ਅਸੀਂ ਜਿਹੜਾ ਵਾ ਜਿਹੜੇ ਕਿ ਲੋਕ ਪੋਲੀਟੀਕਲ ਫਾਈਟਸ ਲੜ ਰਹੇ ਨੇ ਜਿਹੜੇ ਕਿ ਪੋਲੀਟੀਕਲ ਕੰਪੇਨਸ ਕਰ ਰਹੇ ਨੇ ਰਿਲੀਜੀਅਸ ਕੰਪੇਨਸ ਕਰ ਰਹੇ ਨੇ ਜਾਂ ਹਿਊਮਨ ਰਾਈਟਸ ਦੀ ਐਕਟੀਵਿਸਟ ਨੇ ਉਹਨਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈਗਾ ਵੀ ਡੋਂਟ ਡੀਲ ਵਿਦ ਦੈਮ ਫਿਰ ਜਿਸ ਤਰ੍ਹਾਂ ਮੈਂ ਵੀ ਕਹਿੰਦਾ ਵਾਂ ਕਿ ਇੰਡੀਅਨ ਗੌਰਮੈਂਟ ਜਿਹੜੀ ਆ ਸਦਾ ਤੋਂ ਇਹ ਜਿਸ ਤਰ੍ਹਾਂ ਕਿ ਯੂਕੇ ਵਿੱਚ ਰਿਫੰਡ ਹੋਣਾ ਸੀ ਯੂਕੇ ਨੂੰ ਵੀ ਡਿਮਾਰਸ਼ ਲਿਖਦੇ ਰਹੇ ਯੂਕੇ ਨੂੰ ਕਿਹਾ ਵੀ ਇਹਨਾਂ ਨੂੰ ਜਿਹੜਾ ਟ੍ਰਫਾਲਗਰ ਸਕੇਅਰ ਸੀ 2018 ਜਿੱਥੇ ਕਿ ਡੈਕਲਰੇਸ਼ਨ ਆਫ ਪੰਜਾਬ ਇੰਡੀਪੈਂਡਸ ਹੋਈ ਉਹ ਨਾ ਦਿੱਤਾ ਜਾਵੇ ਉਹ ਵੀ ਉਹ ਅੰਗਰੇਜ਼ਾਂ ਨੇ ਕਿਹਾ ਯੂਕੇ ਦੇ ਨੇ ਕਿਹਾ ਜੀ ਅਸੀਂ ਬਿਲਕੁਲ ਨਹੀਂ ਰੋਕ ਸਕਦੇ ਇੱਥੇ ਲੋਕਾਂ ਨੂੰ ਫ੍ਰੀ ਸਪੀਚ ਦਾ ਆਖਿਆ ਪੀਪਲ ਰਾਈਟ ਟੂ ਐਕਸਪ੍ਰੈਸ਼ਨ ਉਹ ਵੀ ਨਹੀਂ ਇਹ ਰੋਕ ਸਕਦੇ ਫਿਰ ਜਦੋਂ ਕਿ ਅਸੀਂ ਲੰਡਨ ਵਿੱਚ ਵੋਟਾਂ ਪਾਉਣੀਆਂ ਸੀ 31 ਅਕਤੂਬਰ ਪਿਛਲੇ ਸਾਲ 2021 ਵਿੱਚ ਇੰਡੀਆ ਨੇ ਟਿਲ ਦਾ ਜ਼ੋਰ ਲਾ ਲਿਆ ਜੀ ਇਹਨਾਂ ਨੂੰ ਤੁਸੀਂ ਨਾ ਦਿਓ ਜਿਹੜੀ ਕੁਈਨ ਇਲਿਜ਼ਾਬੈਥ ਸੈਂਟਰ 2 ਆ ਜਿਹੜਾ ਕਿ ਯੂਕੇ ਦੀ ਜਿਹੜੀ ਆ ਸੁਪਰੀਮ ਕੋਰਟ ਦੇ ਸਾਹਮਣੇ ਆ ਅਤੇ ਲਾਗੇ ਹੀ ਪਾਰਲੀਮੈਂਟ ਆ ਅਤੇ ਉਹ ਕਹਿੰਦੇ ਜੀ ਅਸੀਂ ਨਹੀਂ ਰੋਕ ਸਕਦੇ ਨਾਲੇ ਉਹ ਸੈਮੀ ਗੌਰਮੈਂਟ ਜਗ੍ਹਾ ਵਾ ਅਸੀਂ ਕਹਿੰਦੇ ਹਾਂ ਬਾਕੀ ਜਿਹੜੀਆਂ ਬਾਹਰ ਦੀਆਂ ਵੈਸਟਰਨ ਗੌਰਮੈਂਟ ਨੇ ਉਹ ਸਾਡੇ ਹੱਕ ਜਿਹੜੇ ਨੇ ਉਹ ਸਾਨੂੰ ਦਿੰਦੀਆਂ ਨੇ ਅਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕੈਨੇਡਾ ਦੀ ਗੌਰਮੈਂਟ ਦਾ ਕੈਨੇਡਾ ਦੀ ਦੇਖੋ ਆਪੋਜੀਸ਼ਨ ਪਾਰਟੀ ਜਿਹੜੀ ਆ ਉਹਨਾਂ ਦੇ ਜਿਹੜੇ ਹੈਗੇ ਨੇ ਲੀਡਰ ਪੀਅਰ ਪਰਫਰ ਐਗਜੈਕਟਲੀ ਮੈਨੂੰ ਉਹਦਾ ਪ੍ਰੋਨਾਂਸੀਏਸ਼ਨ ਨਹੀਂ ਆਉਂਦਾ ਪ੍ਰੋਨਾਂਸੀਏਸ਼ਨ
ਕੋਈ ਗੱਲ ਨਹੀਂ
ਸੋਰੀ ਅਬਾਊਟ ਦੈਟ ਪਰ ਉਹਨਾਂ ਨੇ ਕਿਹਾ ਜੀ ਇੱਥੇ ਆਲ ਪੀਪਲ ਹੈਵ ਰਾਈਟ ਟੂ ਐਕਸਪ੍ਰੈਸ ਦੇ ਵਿਊਜ਼ ਰਾਈਟ ਟੂ ਐਕਸਪ੍ਰੈਸ ਦੇ ਵਿਊਜ਼ ਥਰੂ ਰਿਫੰਡਮ ਜਿਤਨਾ ਕਿ ਹੁਣ ਜਿਹੜਾ ਸੀ ਕੈਨੇਡੀਅਨ ਜਿਹੜਾ ਕੌਂਸਲ ਜਨਰਲ ਸੀ ਉਹ ਵੇਖੋ ਗੁਰਦੁਆਰੇ ਗਿਆ ਦਿੱਲੀ ਦੇ ਵਿੱਚ ਹੈ ਬੰਗਲਾ ਸਾਹਿਬ ਗੁਰਦੁਆਰੇ ਗਿਆ ਉਹਨੂੰ ਸਵਾਲ ਪੁੱਛਿਆ ਗਿਆ ਦੁਬਾਰਾ ਉਹਨੇ ਕਿਹਾ ਜੀ ਵੀ ਲਵ ਆਲ ਦ ਰਿਲੀਜਨ ਵੀ ਲਵ ਆਲ ਦ ਪੀਪਲ ਇਨ ਕੈਨੇਡਾ ਸੋ ਜੇ ਬਾਕੀ ਸਾਰੀ ਦੁਨੀਆ ਦੇਸ਼ ਜਿਹੜੇ ਨੇ ਸਾਨੂੰ ਹੱਕ ਦਿੰਦੇ ਨੇ ਆਪਣੇ ਹੱਕ ਮੰਗਣ ਦਾ ਤੇ ਇੰਡੀਆ ਕਿਉਂ ਸਟੋਪ ਕਰ ਰਿਹਾ ਵਾ ਕਿ ਇੰਡੀਆ ਇਜ਼ ਰਿਪ੍ਰੈਸਿੰਗ ਸਿੱਖਸ ਇੰਡੀਆ ਨੇ ਸਿੱਖਾਂ ਦੀ ਨਸ਼ਕੁਸ਼ੀ ਕੀਤੀ ਆ ਇੰਡੀਆ ਨੇ ਸਿੱਖਾਂ ਦੇ ਹੱਕ ਖੋਏ ਨੇ ਸਾਡੇ ਤੇ ਤਸ਼ੱਦਦ ਕੀਤੀ ਜਾਈ ਆ ਸਾਨੂੰ ਐਕਸਟਰਾ ਜੁਡੀਸ਼ਲੀ ਮਾਰਿਆ ਗਿਆ ਵਾ 150,000 ਸਿੱਖਾਂ ਦਾ ਇਹਨਾਂ ਨੇ ਕਤਲੇਆਮ ਕੀਤਾ ਵਾ ਤੇ ਇਹ ਅਜੇ ਵੀ ਨਹੀਂ ਹਟਦੇ ਅਸੀਂ ਕਹਿੰਦੇ ਅਸੀਂ ਪੰਜਾਬ ਨੂੰ ਆਜ਼ਾਦ ਕਰਕੇ ਹੀ ਰਵਾਂਗੇ
ਹਾਂਜੀ ਬਿਲਕੁਲ ਤੁਸੀਂ ਗੱਲ ਜਿਹੜੀ ਕਰ ਰਹੇ ਸੀ ਨਾ ਸਾਡੇ ਇੱਥੇ ਪੋਲੀਟਿਕਸ ਦੇ ਦੋ ਵੇਰੀਏਸ਼ਨਸ ਨੇ ਜਿੱਦਾਂ ਲੈਫਟ ਐਂਡ ਰਾਈਟ ਟੂ ਐਰੇਜ਼ ਆ ਸੋ ਤੁਸੀਂ ਦੇਖ ਲਿਆ ਵੀ ਤੁਸੀਂ ਗੱਲ ਕੀਤੀ ਵੀ ਸਾਡੇ ਪ੍ਰਾਈਮ ਮਿਨਿਸਟਰ ਟੂਡੋ ਜਿਹੜੇ ਲਿਬਰਲਸ ਦੇ ਨੇ ਜਾਂ ਲੈਫਟ ਕਹਿ ਲਓ ਉਹਨਾਂ ਨੇ ਵੀ ਕਿਹਾ ਵੀ ਅਸੀਂ ਡੈਮੋਕ੍ਰੈਟਿਕਲੀ ਜਿਹੜੀ ਕੋਈ ਚੀਜ਼ ਪ੍ਰੋਸੈਸ ਹੋ ਰਿਹਾ ਉਹਨੂੰ ਨਹੀਂ ਕਰ ਰੋਕ ਸਕਦੇ ਦੂਸਰੇ ਪਾਸੇ ਜਿਹੜੀ ਸਾਡੀ ਆਪੋਜੀਸ਼ਨ ਹੈ ਇਸ ਵੇਲੇ ਕੰਜ਼ਰਵੇਟਿਵਸ ਦੀ ਆ ਜਿਹਨਾਂ ਤੁਸੀਂ ਨਾਂ ਲਿਆ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਕੋਈ ਡੈਮੋਕ੍ਰੈਟਿਕ ਪ੍ਰੋਸੈਸ ਆ ਜਾਂ ਓਪੀਨੀਅਨ ਆ ਕਿਸੇ ਦੀ ਜਿਹੜੀ ਪੋਲੀਟੀਕਲ ਓਪੀਨੀਅਨ ਉਹਨੂੰ ਅਸੀਂ ਰੋਕ ਨਹੀਂ ਸਕਦੇ ਇਹ ਦੋਨੇ ਹੀ ਚੀਜ਼ਾਂ ਜਿਹੜਾ ਸਾਡੀ ਸੌਫਟ ਡਿਪਲੋਮੇਸੀ ਅਸੀਂ ਇੱਥੇ ਜਿਹੜੀ ਯੂਜ਼ ਕੀਤੀ ਜਿਹੜਾ 1,00,000 ਦੇ ਕਰੀਬ ਵੋਟਰ ਜਿਹੜਾ ਉੱਥੇ ਆਇਆ ਸਾਨੂੰ ਵੋਟ ਪਾਉਣ ਦੇ ਲਈ ਦੈਟ ਵਾਜ਼ ਅ ਮੈਸੇਜ ਜਿਹੜੇ ਕਹਿੰਦੇ ਵੀ ਬਾਈਂਡਿੰਗ ਨਹੀਂ ਨੋਨ ਬਾਈਂਡਿੰਗ ਨਹੀਂ ਆ ਇਨਫੈਕਟ ਉਹਦੇ ਕਰਕੇ ਜਿਹੜਾ ਇਹ ਇਫੈਕਟ ਸਾਡੇ ਵਿੱਚ ਹੋਇਆ ਮੈਂ ਇਸ ਕਿਉਂਕਿ ਸਾਡੇ ਨਾਲ ਸਰਦਾਰ ਕੁਲਦੀਪ ਸਿੰਘ ਵੀ ਨੇ ਔਰ ਇਹ ਸਰਦਾਰ ਹਰਪ੍ਰੀਤ ਸਿੰਘ ਰਾਣਾ ਸ਼ਹੀਦ ਜਿਹੜੇ ਹੋਏ ਨੇ ਸਾਡੇ ਇਸ ਮੁਹਿੰਮ ਦੇ ਵਿੱਚ ਜਿਹੜੀ 1995 ਦੀ ਖੜੌਤ ਤੋਂ ਬਾਅਦ ਦੁਬਾਰਾ ਸਿੰਘਾਂ ਨੇ ਖੜੀ ਕੀਤੀ ਆ ਜਿਹੜੀ ਕਿ ਨੋਨ ਵਾਇਲੈਂਟ ਪਹਿਲਾਂ ਵੀ ਸੀਗੀ CNN ਨੇ ਕਿਹਾ ਵੀ 27 ਮਈ ਨੂੰ ਪੋਲੀਟੀਕਲ ਨੋਨ ਕਾਰਪੋਰੇਸ਼ਨ ਮੂਵਮੈਂਟ ਸ਼ੁਰੂ ਹੋਣ ਲੱਗੀ ਸੀ ਦਰਬਾਰ ਸਾਹਿਬ ਤੋਂ ਅਤੇ ਉਹਨੂੰ ਪ੍ਰੀਐਮਪਟ ਕਰਕੇ ਇਹਨਾਂ ਨੇ ਜਿਹੜਾ ਆ ਉਹ ਟੈਰਰਿਜ਼ਮ ਦੇ ਨਾਲ ਲਿੰਕ ਕੀਤਾ ਨੈਸ਼ਨਲਿਜ਼ਮ ਨੂੰ ਜਾਂ ਮੋਰ ਰਾਈਟਸ ਵਾਲੀ ਗੱਲ ਨੂੰ ਮੈਂ ਤੁਹਾਡੇ ਤੋਂ ਭਾਅ ਜੀ ਕੁਲਦੀਪ ਜਾਣਨਾ ਚਾਹੁੰਦਾ ਕਿ ਤੁਸੀਂ ਸਾਡੇ ਪਹਿਲੀ ਤਾਂ ਗੱਲ ਤੁਸੀਂ ਸਾਡੇ ਕੋਲ ਆਏ ਹੋ ਟੋਰਾਂਟੋ ਤੁਹਾਡਾ ਸਵਾਗਤ ਹੈ ਦੂਸਰਾ ਰਾਣੇਵੀਰ ਨਾਲ ਇੱਕ ਦੋ ਵਾਰ ਸਟੂਡੀਓ 'ਚ ਅਸੀਂ ਬੈਠੇ ਵੀ ਸੀ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਉੱਪਰ ਪਰ ਅੱਜ ਤੁਸੀਂ ਸਾਡੀਆਂ ਜਿਹੜੀਆਂ ਟੋਰਾਂਟੋ ਦੀ ਸੰਗਤਾਂ ਨੂੰ ਅਸੀਂ ਕਹਿ ਲਓ ਰਾਣੇ ਵੱਲੋਂ ਤੁਹਾਡੇ ਵੱਲੋਂ ਕੀ ਸੁਨੇਹਾ ਜੀ
ਮੇਰੇ ਵੱਲੋਂ ਤਾਂ ਟੋਰਾਂਟੋ ਦੀ ਜਿੰਨੀ ਵੀ ਸੰਗਤ ਹੈ ਉਹਨਾਂ ਨੂੰ ਇਹੀ ਸੁਨੇਹਾ ਹੈ ਕਿ ਅਸੀਂ 18 ਸਤੰਬਰ ਨੂੰ ਜਿੱਦਾਂ ਪਹਿਲਾਂ ਵੋਟਾਂ ਪਈਆਂ ਸੀ ਉੱਦਣ ਵੀ ਆਏ ਸੀਗੇ ਉੱਦਣ ਆ ਕੇ ਵਲੰਟੀਅਰ ਤੌਰ 'ਤੇ ਅੰਦਰ ਜਾ ਕੇ ਸੇਵਾ ਵੀ ਕੀਤੀ ਜਿੰਨੀ ਕਰ ਸਕੇ ਹਾਂ ਅਤੇ ਐਨ ਟਾਈਮ 5 ਵਜੇ ਜਦੋਂ ਵੋਟਾਂ ਦਾ ਟਾਈਮ ਬੰਦ ਹੋਣ ਦਾ ਹੋ ਗਿਆ 5 ਵਜੇ ਤਾਂ ਬਾਹਰ 10,000 ਦੇ ਲਗਭਗ ਲੋਕ ਖੜ੍ਹੇ ਸੀ ਵੋਟ ਪਾਉਣ ਵਾਸਤੇ ਸਭ ਲੋਕ ਨਾਰਾਜ਼ ਸੀ ਚਾਹੁੰਦੇ ਸੀ ਕਿ ਸਾਡੀ ਵੋਟ ਕਾਊਂਟ ਹੋਵੇ ਤਾਂ ਫਿਰ ਚੋਣ ਕਮਿਸ਼ਨ ਕਹਿ ਰਿਹਾ ਸੀ ਕਿ 5 ਵਜੇ ਤੋਂ ਬਾਅਦ ਆਪਾਂ ਨਹੀਂ ਕਰਾ ਸਕਦੇ ਹੈਗੇ ਤਾਂ ਫਿਰ ਉਹਦਾ ਸੰਗਤ ਨਾਲ ਵਾਅਦਾ ਕੀਤਾ ਸੀਗਾ ਕਿ ਚਲੋ ਅੱਜ ਨਹੀਂ ਤੁਹਾਡੀ ਵੋਟ ਪੈਂਦੀ ਤੁਹਾਨੂੰ ਚਾਂਸ ਦੇਵਾਂਗੇ ਤੁਹਾਡਾ ਦੁਬਾਰੇ ਵੋਟ ਪਵਾਵਾਂਗੇ ਉਹ ਕੱਲ ਨੂੰ ਦਿਨ ਆ ਰਿਹਾ 6 ਨਵੰਬਰ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਪਹਿਲਾਂ ਕੋਈ ਰਹਿ ਗਏ ਨੇ ਜਾਂ ਉੱਧਰ ਨਹੀਂ ਆਪਣੀ ਵੋਟ ਪਾ ਰਹੇ, 9 ਤੋਂ ਲੈ ਕੇ 5 ਵਜੇ ਤੱਕ, 5 ਵਜੇ ਦੀ ਵੇਟ ਨਹੀਂ ਕਰਨੀ ਕਿਉਂਕਿ 5 ਵਜੇ ਫਿਰ ਗੇਟ ਬੰਦ ਹੋ ਜਾਣੇ ਨੇ। 5 ਵਜੇ ਤੋਂ ਪਹਿਲਾਂ ਸਾਰੀ ਸੰਗਤ ਨੇ ਜਿਹੜੇ ਰਹਿ ਗਏ ਨੇ ਇੱਥੇ ਵੋਟਾਂ ਪਾਉਣ ਤੋਂ, ਉਹਨਾਂ ਨੇ ਇੱਥੇ ਪਹੁੰਚ ਕੇ ਆਪਣੀ ਵੋਟ ਪਾਉਣੀ ਹੈ। ਸਾਡੇ ਵੱਲੋਂ ਇਹੀ ਬੇਨਤੀ ਹੈ ਸਾਰੀ ਸੰਗਤ।
ਠੀਕ ਹੈ ਭਾਜੀ। ਦੂਸਰਾ ਮੈਂ ਇੱਕ ਗੱਲ, ਕਿਉਂਕਿ ਸਾਡੇ ਇੱਥੇ ਲੋਕ ਨਾ ਬਹੁਤ ਜਾਣਨਾ ਚਾਹੁੰਦੇ ਨੇ ਵੀ ਜਿਹੜਾ ਇਹ ਵੀਰ ਹਰਪ੍ਰੀਤ ਸਿੰਘ ਸੀਗੇ, ਉਹਨਾਂ ਦੀ ਜਿਹੜਾ ਨਿਊਯਾਰਕ ਤੋਂ ਜਦੋਂ ਗਏ ਨੇ, ਉਹਨਾਂ ਦੀ ਸ਼ਡਿਊਲ ਸੀਗੀ ਉਸ ਵੇਲੇ ਸ਼ਡਿਊਲ ਹੋਈ ਸੀ ਉਹਨਾਂ ਦੀ ਸਰਜਰੀ ਵੀ, ਡਿਸਪਾਈਟ ਇਹਦੇ ਹੈਲਥ ਕੰਸਰਨਸ ਦੇ, ਕਿਉਂਕਿ ਇਟ ਵਾਜ਼ ਅ ਵੈਰੀ ਕਰੂਸ਼ਲ ਮੂਮੈਂਟ, ਜਾਂ ਇੱਕ ਜੰਗ ਜਿੱਦਾਂ ਹੁੰਦਾ ਨੋਨ ਵਾਇਲੈਂਟ ਸਾਡਾ ਪ੍ਰੋਸੈਸ ਆ, ਕਈ ਵਾਰੀ ਉਹਦੀਆਂ ਬੜੀਆਂ ਕਰੂਸ਼ਲ ਮੂਮੈਂਟਸ ਹੁੰਦੀਆਂ ਜਦੋਂ ਯੂ ਰਿਕੁਆਇਰ ਕਿ ਕੋਈ ਨਾ ਕੋਈ ਉੱਥੇ ਐਕਸ਼ਨ ਹੋਣਾ ਚਾਹੀਦਾ। ਔਰ ਕਿਸੇ ਪਰਸਨੈਲਿਟੀ ਦੀ ਉੱਥੇ ਜਿੱਦਾਂ ਸਰਹੰਦ ਵਾਲੀ ਜੰਗ 'ਚ ਬਾਬੇ ਬੰਦੇ ਬਹਾਦਰ ਨੂੰ ਵੀ ਐਂਡ ਵਿੱਚ ਆਪ ਵਿੱਚ ਆਉਣਾ ਪਿਆ ਸੀ, ਜਦੋਂ ਜਿਹੜਾ ਇੱਕ ਉਹ ਐਕਟ ਕਰ ਰਿਹਾ ਸੀ ਇਸ ਤਰੀਕੇ ਨਾਲ। ਸਾਡਾ ਨੋਨ ਵਾਇਲੈਂਟ ਹੈ 'ਚ ਕੋਈ ਸ਼ੱਕ ਨਹੀਂ, ਲੇਕਿਨ ਉਹਨਾਂ ਨੇ ਵੀ ਉੱਥੋਂ ਡਿਮਾਂਡ ਹੋਈ ਵੀ ਨਹੀਂ, ਵੀ ਮੈਨੂੰ ਪੰਮੇ ਵੀਰ ਨੇ ਵੀ ਦੱਸਿਆ ਸੀ ਵੀ ਨਹੀਂ ਆਪਣੇ ਰਾਣਾ ਤੈਨੂੰ ਆਉਣਾ ਪੈਣਾ ਰਾਣੇ। ਸੋ ਤੁਸੀਂ ਉਹਦੇ ਸੰਦਰਭ ਵਿੱਚ ਕੋਈ ਦੱਸਣਾ ਚਾਹੋਗੇ ਸਾਡੇ ਸ਼ਰੋਤਿਆਂ, ਕਿਉਂਕਿ ਸਾਨੂੰ ਲੋਕ ਪੁੱਛਦੇ ਰਹਿੰਦੇ ਆ, ਸੋ ਤੁਹਾਡੇ ਤੋਂ ਨੇੜੇ ਉਹਦੇ ਨਾਲ ਕੋਈ ਨਹੀਂ ਸੀਗਾ?
ਵੋਟਾਂ ਤੋਂ ਹਫ਼ਤਾ ਪਹਿਲਾਂ, ਇੱਕ ਮਹੀਨਾ ਡੇਢ ਮਹੀਨੇ ਦਾ ਪਹਿਲਾਂ ਉਹਦਾ ਡਾਕਟਰ ਨੂੰ ਸਿੱਧਾ ਕਾਲ ਕਰਦਾ ਰਿਹਾ ਕਿ ਤੂੰ ਆ ਜਾ ਰਾਣੇ, ਤੇਰੀ ਸਰਜਰੀ ਹੋਣੀ ਆ। ਅਤੇ ਜਦੋਂ ਇਹਨੇ ਉਹਨਾਂ ਦਾ ਕੋਈ ਆਂਸਰ ਨਹੀਂ ਦਿੱਤਾ, ਫਿਰ ਉਹ ਡਾਕਟਰ ਨੇ ਮੇਰਾ ਸੈੱਲਫੋਨ 'ਤੇ ਮੈਨੂੰ ਡਾਇਰੈਕਟ ਕਾਲ ਕੀਤੀ ਹੈ। ਮੈਨੂੰ ਕਿਹਾ ਉਹਨਾਂ ਨੇ ਕਿ ਇਹਦਾ ਬਹੁਤ ਜ਼ਰੂਰੀ ਹੈਗਾ, ਇਹਦਾ ਟਾਈਮ ਹੋ ਗਿਆ ਅਤੇ ਇਹਦੀ ਸਰਜਰੀ ਹੋਣੀ ਹੈ, ਤੁਸੀਂ ਇਹਨੂੰ ਪਲੀਜ਼ ਕਹੋ ਕਿ ਅਸੀਂ ਚੈੱਕਅਪ ਵਾਸਤੇ ਆ ਜਾਈਏ ਕਿ ਅਸੀਂ ਚੈੱਕ ਕਰ ਲਈਏ ਕੀ ਹੈ। ਪਰ ਰਾਣੀ ਨੂੰ ਪਤਾ ਸੀਗਾ ਕਿ ਜੇ ਮੈਂ ਉਹਨਾਂ ਕੋਲ ਗਿਆ ਤਾਂ ਮੈਨੂੰ ਉਹਨਾਂ ਨੇ ਉਦਣੇ ਸਰਜਰੀ ਨੂੰ ਕਹਿਣਾ ਕਿ ਅੱਜ ਇਹ ਕਰਾ ਕੇ, ਇੰਨੀ ਜ਼ਰੂਰੀ ਸੀਗੀ ਉਹ ਕਿ ਉਦਣ ਗਿਆ ਉਦਣੇ ਮੈਨੂੰ ਉਹਨਾਂ ਨੇ ਕਹਿਣਾ ਕਿ ਤੂੰ ਸਰਜਰੀ ਕਰਾ। ਉਹ ਕਹਿੰਦਾ ਸੀਗਾ ਕਿ ਜੇ ਮੈਂ ਉੱਥੇ ਚਲੇ ਗਿਆ ਤਾਂ ਮੈਨੂੰ ਘੱਟੋ ਘੱਟ 3-4 ਮਹੀਨੇ ਲੱਗਣਗੇ ਦਾਰੇ ਰਿਕਵਰ ਕਰਨ ਵਾਸਤੇ, ਇਹ ਮੈਂ ਕਰ ਨਹੀਂ ਸਕਦਾ ਕਿਉਂਕਿ ਮੇਰੀ ਸਾਰੀ ਟੀਮ ਹੈ ਜਿਹੜੀ ਇੰਗਲੈਂਡ ਪਹੁੰਚ ਚੁੱਕੀ ਹੈ, ਮੇਰੀ ਵੇਟ ਕਰਦੀ ਹੈ, ਮੈਂ ਉੱਥੇ ਜਾਏ ਬਿਨਾਂ ਰਹਿ ਨਹੀਂ ਸਕਦਾ, ਮੈਂ ਦੇਖ ਲਵਾਂਗਾ ਆ ਕੇ ਸਰਜਰੀ ਦਾ, ਕੋਈ ਗੱਲ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਮੈਂ ਜਾ ਕੇ ਆਪਣੀਆਂ ਪਹਿਲਾਂ ਵੋਟਾਂ ਪਾਉਣੀਆਂ ਨੇ। ਉਹਨੇ ਪਹਿਲਾਂ ਵੋਟਾਂ ਨੂੰ ਤਰਜੀਹ ਦਿੱਤੀ ਹੈ, ਨਾ ਕਿ ਸਰਜਰੀ ਨੂੰ।
ਬਿਲਕੁਲ ਜੀ। ਸੋ ਤੁਸੀਂ ਸਾਡੇ ਕੋਲ ਦੋਨੋਂ ਵੀਰ, ਇੱਕ ਵਾਸ਼ਿੰਗਟਨ ਤੋਂ ਇੱਕ ਨਿਊਯਾਰਕ ਤੋਂ ਆਇਆ, ਅਤੇ ਇੰਨੀ ਸੀਰੀਅਸ ਹੈਲਥ ਕੰਸਰਨ ਦੇ ਬਾਵਜੂਦ ਸਰਦਾਰ ਹਰਪ੍ਰੀਤ ਸਿੰਘ ਰਾਣਾ ਸ਼ਹੀਦ ਹੋ ਚੁੱਕੇ ਨੇ ਜਿਹੜੇ, ਹੁਣ ਉਹਨਾਂ ਨੇ ਹੀ ਡਿਡ ਨਾਟ ਕੇਅਰ ਨਹੀਂ ਕੀਤੀ ਔਰ ਉੱਥੇ ਪਹੁੰਚੇ। ਬਿਲਕੁਲ, ਐਕਟਿਵਿਜ਼ਮ ਵੀ ਇੱਕ ਮੈਟਰ ਕਰਦਾ ਆ, ਇਹ ਵੀ ਇੰਸਪਾਇਰ ਕਰਨਾ ਲੋਕਾਂ ਨੂੰ ਕਿ ਜਿਹੜੇ ਲੋਕਾਂ ਦੇ ਨਾ ਛੋਟੇ ਛੋਟੇ ਕੰਸਰਨ ਨੇ ਕਿ ਐਂ ਹੋਜੂਗਾ, ਓਂ ਹੋਜੂਗਾ, ਜਿਹਨਾਂ ਦੀ ਜੀਭ ਉੱਤੇ ਫਤਿਹ ਆ ਨਾ, ਉਹਨਾਂ ਦੀ ਰਣ ਵਿੱਚ ਵੀ ਫਤਿਹ ਆ। ਸੋ ਜਿਹੜੀ ਕੌਮ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਆ, ਉਹਨੂੰ ਕੋਈ ਢਾਹ ਨਹੀਂ ਸਕਦਾ। ਕੋਈ ਸਕੋਟਲੈਂਡ ਵਾਲੇ ਦੁਬਾਰਾ ਫਿਰ ਰੈਫਰੈਂਡਮ 2024 ਦੀ ਅਕਤੂਬਰ ਵਿੱਚ, ਸਟਰਗੋਨ ਨੂੰ ਮੈਂ ਸੁਣ ਰਿਹਾ ਸੀਗਾ SNP ਵਾਲੀ ਨੂੰ, ਉਹ ਕੋਸ਼ਿਸ਼ ਕਰ ਰਹੇ ਆ ਦੁਬਾਰਾ ਫਿਰ 2014 ਜਿਹੜਾ 18 ਸਤੰਬਰ ਨੂੰ ਉਹਨਾਂ ਦਾ ਹੋਇਆ ਸੀਗਾ, ਉਸ ਤੋਂ ਬਾਅਦ ਫਿਰ। ਡਾਕਟਰ ਸਾਹਿਬ, ਇੱਕ ਸਵਾਲ ਪੈਦਾ ਹੁੰਦਾ, ਇੰਗਲੈਂਡ ਇੱਕ ਡੈਮੋਕ੍ਰੇਟਿਕ ਕੰਟਰੀ ਆ ਅਤੇ ਕਾਮਨਵੈਲਥ ਦਾ ਮੈਂਬਰ ਇੰਡੀਆ ਵੀ ਹੈਗਾ ਅਤੇ ਕੈਨੇਡਾ ਵੀ ਸਾਡਾ ਹੈਗਾ, ਅਤੇ ਉਸ ਤੋਂ ਬਾਅਦ ਤੁਸੀਂ ਕੈਨੇਡਾ ਦੇ ਵਿੱਚ ਦੇਖ ਲਓ, ਸਾਡੇ ਵੀ ਇੱਥੇ ਰੈਫਰੈਂਡਮ ਜਿਹੜਾ ਆ ਕੈਨੇਡਾ ਨੇ ਅਲਾਊ ਕੀਤਾ, ਅਤੇ ਇੰਗਲੈਂਡ ਜਿਹੜਾ UK ਆ ਬੜੀ ਵੱਡੀ ਇੰਪੀਰੀਅਲ ਪਾਵਰ ਕਿਸੇ ਵੇਲੇ, ਉਹਨਾਂ ਨੇ ਵੀ ਸਕੋਟਲੈਂਡ ਦਾ ਰੈਫਰੈਂਡਮ ਕਰਾਇਆ। ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਤੁਸੀਂ ਮੁੜ ਮੁੜ ਕੇ ਵਰਲਡਸ ਓਲਡੈਸਟ ਡੈਮੋਕ੍ਰੇਸੀ, ਵਰਲਡਸ ਲਾਰਜੈਸਟ ਡੈਮੋਕ੍ਰੇਸੀ ਦੇ ਦਾਅਵੇ ਕਰਦੇ ਹੋ ਵਰਲਡ ਦੇ ਵਿੱਚ, ਸਰ ਤੁਸੀਂ ਕਿਹੜੇ, ਮਤਲਬ ਤੁਹਾਡੀ ਕੀ ਉੱਥੇ ਉਹ ਰਹਿ ਜਾਂਦੀ ਆ ਜਿਹਨੂੰ ਕਹਿੰਦੇ ਨਾ, ਜਾਣੀ ਬੰਦੇ ਦਾ ਚੈਲੇਂਜ, ਮੇਰੇ ਇੰਟੈਗਰਿਟੀ ਐਜ਼ ਏ ਨੇਸ਼ਨ, ਜਦੋਂ ਤੁਸੀਂ ਆ ਕੇ ਕਹਿੰਦੇ ਹੋ ਵੀ ਜਿਹੜਾ ਆਹ ਡੈਮੋਕ੍ਰੇਟਿਕ ਪ੍ਰੋਸੈਸ ਆ ਜਿਹੜਾ ਤੁਹਾਡੇ ਕੰਟਰੀ 'ਚ ਹੋ ਰਿਹਾ, ਡਿਵੈਲਪਡ ਕੰਟਰੀ ਦੇ ਵਿੱਚ, ਕੈਨੇਡਾ ਦੇ ਵਿੱਚ, ਇਹਨੂੰ ਟੈਰਰਿਜ਼ਮ ਨਾਲ ਕੋਈ ਲਿੰਕ ਕਰੋ, ਇਹਨੂੰ ਤੁਸੀਂ ਪੋਲਰਾਈਜੇਸ਼ਨ ਨਾਲ ਲਿੰਕ ਕਰੋ, ਸੋ ਹਾਊ ਯੂ ਥਿੰਕ ਕੈਨ ਯੂ ਡੂ ਦੈਟ, ਮਤਲਬ ਕੈਨ ਯੂ ਡੂ ਦਿਸ?
ਹਾਂਜੀ, ਮੈਂ ਸਮਝਿਆ ਤੁਹਾਡੀ ਗੱਲ। ਪਹਿਲੀ ਗੱਲ ਤਾਂ ਇਹ ਵੀ ਇੰਡੀਆ ਆਪਣੇ ਆਪ ਨੂੰ ਇੱਕ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ ਵਾ, ਇਸ ਕਰਕੇ ਕਿ ਹਿੰਦੁਸਤਾਨ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਵਾ, ਇਸ ਕਰਕੇ ਲਾਰਜੈਸਟ ਡੈਮੋਕ੍ਰੇਸੀ ਹੋ ਗਈ। ਪਰ ਇੰਡੀਆ ਦੀ ਕੋਈ ਡੈਮੋਕ੍ਰੇਸੀ ਨਹੀਂ, ਲੋਕਾਂ ਨੂੰ ਹੱਕ ਨਹੀਂ, ਜਿਹੜੇ ਮਿਨੋਰਟੀਜ਼ ਨੇ ਉਹਨਾਂ ਦੇ ਹੱਕ ਮਾਰੇ ਜਾ ਰਹੇ ਨੇ। ਸਿੰਪਲ ਗੱਲਾਂ ਜਿਹੜੀ ਉਹਨਾਂ ਤੋਂ ਇਹ ਪ੍ਰੂਵ ਹੁੰਦਾ ਵਾ ਵੀ ਹਿੰਦੁਸਤਾਨ ਦੀ ਜਿਹੜੀ ਆ ਕੋਈ ਡੈਮੋਕ੍ਰੇਸੀ ਬਿਲਕੁਲ ਨਹੀਂ ਹੈਗੀ। ਜਿਸ ਤਰ੍ਹਾਂ ਕਿ ਜਦੋਂ ਕਿ ਨਵੰਬਰ 1984 ਸਿੱਖਾਂ ਦੀ ਨਸਲ ਖੁਸ਼ੀ ਹੋਈ, ਉੱਥੇ ਕੁਛ ਸਾਡੇ ਹਿੰਦੂ ਵੀਰਾਂ ਅਤੇ ਭੈਣਾਂ ਨੇ ਵੀਡੀਓ ਬਣਾਈ ਆ, ਅਤੇ ਉਹਦੇ 'ਚ ਉਹਨਾਂ ਲਿਖਿਆ ਵਾ ਉਸ ਦਿਨ ਕਿ ਨਵੰਬਰ 1984 ਵਿੱਚ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਿਹੜੀ ਆ ਉਹ ਮਰ ਚੁੱਕੀ ਸੀ ਅਤੇ ਇੰਡੀਆ ਦਾ ਕੰਸਟੀਟਿਊਸ਼ਨ ਜਿਹੜਾ ਸੀ ਉਹ ਸੜ ਰਿਹਾ ਸੀ। ਮੈਂ ਇੰਡੀਆ ਦੀ ਡੈਮੋਕ੍ਰੇਸੀ ਬਾਰੇ ਕਰਦਾ ਵਾਂ ਵੀ ਮਿਸਟਰ ਅੰਬੇਦਕਰ, ਜਿਹਨੇ ਕਿ ਕੰਸਟੀਟਿਊਸ਼ਨ ਲਿਖਣ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ, ਉਹਨੇ ਫਿਰ ਕਿਹਾ ਵੀ ਜੋ ਇਹ ਪਾਊਂਡਿੰਗ ਕਰਦੇ ਸੀ ਵੀ ਆਹ ਹੋਏਗਾ ਆਹ ਹੋਏਗਾ, ਕਹਿੰਦੇ ਜਿਹੜਾ ਇਹ ਕੰਸਟੀਟਿਊਸ਼ਨ ਬਣਿਆ ਉਹ ਤਾਂ ਕੁਛ ਹੈ ਹੀ ਨੀਗਾ। ਫਿਰ ਉਹ ਕਹਿੰਦਾ ਵੀ ਮੈਂ ਸਭ ਤੋਂ ਪਹਿਲਾਂ ਇਹ ਕੰਸਟੀਟਿਊਸ਼ਨ ਸਾੜਾਂਗਾ। ਫਿਰ ਉਹ ਵੀ ਕਹਿੰਦਾ ਸੀ ਵੀ ਜਿਹੜੀ ਕਿ ਅਸੀਂ ਵੀ ਕਹਿੰਦੇ ਹਾਂ, ਔਰ ਵੀ ਮੈਂ ਕਈ ਵਾਰ ਕਹਿ ਚੁੱਕਾ ਵਾਂ ਵੀ ਇੰਡੀਆ ਇਜ਼ ਨੋਟ ਏ ਡੈਮੋਕ੍ਰੇਸੀ। ਉਹ ਕਹਿੰਦਾ ਸੀ ਇੰਡੀਆ ਦੀ ਧਰਤੀ ਜਿਹੜੀ ਆ ਗੁਲਾਮਾਂ ਦੀ ਧਰਤੀ ਆ, ਇਹਦੇ ਉੱਤੇ ਗੰਢੇ ਦੀ ਛਿੱਲ ਵਰਗਾ ਆਜ਼ਾਦੀ ਦਾ ਪਰਦਾ ਪਾਇਆ ਹੋਇਆ ਵਾ। ਅੱਛਾ, ਹੁਣ ਜਿਹੜੀ ਇੰਡੀਆ ਦੀ ਜਿਹੜੀ ਗੌਰਮੈਂਟ ਆ, ਇੱਥੇ ਕੈਨੇਡੀਅਨ ਗੌਰਮੈਂਟ ਨੂੰ ਕਹਿੰਦੀ ਆ ਜੀ ਤੁਸੀਂ ਸਿੱਖ ਫਾਰ ਜਸਟਿਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰੋ, ਨਾਲੇ ਕਹਿੰਦੇ ਇਹਨਾਂ ਨੂੰ ਬੈਨ ਕਰੋ। ਵੀ ਜਿਹੜੀਆਂ ਫੋਰਨ ਗੌਰਮੈਂਟਸ ਨੇ ਉਹ ਇਸ ਤਰ੍ਹਾਂ ਨਹੀਂ ਕਰਦੀਆਂ ਵੀ ਜੋ ਕਹਿੰਦੇ ਜੀ ਇਹਨਾਂ ਨੂੰ ਤੁਸੀਂ ਡਿਕਲੇਅਰ ਕਰ ਦਿਓ ਜੀ ਇਹ ਟੈਰਰਿਸਟ ਆਰਗੇਨਾਈਜੇਸ਼ਨ, ਇਸ ਤਰ੍ਹਾਂ ਨਹੀਂ ਕੁਛ ਹੁੰਦਾ। ਪਰ ਇੰਡੀਅਨ ਗੌਰਮੈਂਟ ਜਿਹੜੀ ਆ ਉਹ ਜੇ ਕਹਿੰਦੀ ਆ ਉਹ ਸਾਨੂੰ ਬਦਨਾਮ ਕਰਨ ਵਾਸਤੇ ਕਹਿੰਦੀ ਹੈ ਜੀ ਇਹ ਟੈਰਰਿਸਟ ਆਰਗੇਨਾਈਜੇਸ਼ਨ ਹੈ। ਇਹ ਹਰ ਵਰਡ ਜਿਹੜਾ ਵਾ ਹਰ ਸੈਂਟੈਂਸ ਦੇ ਪਿੱਛੇ ਲਿਖਦੇ ਆ ਜੀ ਸਿੱਖ ਜਸ ਆਰਗੇਨਾਈਜੇਸ਼ਨ ਜਿਹੜੀ ਆ ਉਹ ਬੈਂਡ ਆ। ਪਰ ਅਸੀਂ ਕਹਿੰਦੇ ਹਾਂ ਇਹ ਬਿਲਕੁਲ ਗਲਤ ਆ, ਅਸੀਂ ਕਹਿੰਦੇ ਤੁਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਆਓ ਅਤੇ ਉੱਥੇ ਤੁਸੀਂ ਸਾਡੇ ਨਾਲ ਮੁਕਦਮਾ ਜਿਹੜਾ ਆਪਾਂ ਝਗੜਦੇ ਹਾਂ ਉੱਥੇ ਅਸੀਂ ਵਕੀਲ ਲੈ ਆਉਂਦੇ ਹਾਂ, ਤੁਸੀਂ ਵਕੀਲ ਆਇਓ ਫਿਰ ਵੇਖ ਲਾਂਗੇ ਕਿਹੜਾ ਟੈਰੋਰਿਸਟ ਹੈ
ਕਿਹਦੇ ਕੋਲ ਲੈਜੀਟੀਮੇਸੀ ਹੈ।
ਜਿਹਦੇ ਕੋਲ ਲੈਜੀਟੀਮੇਸੀ ਆ, ਹੁਣ ਇਹ ਕੰਟਰੀ ਕਹਿੰਦੇ ਜੀ ਹਰ ਕੰਟਰੀ ਜਿਹੜਾ ਵਾ ਜਿਹੜਾ ਉਹਨਾਂ ਤੋਂ ਆਜ਼ਾਦੀ ਲੈਣੀ ਚਾਹੁੰਦਾ ਵਾ ਉਹਨੂੰ ਇਹ ਟੈਰੋਰਿਸਟ ਕਹਿੰਦੇ ਨੇ। ਜਿਤਨਾ ਕਿ ਅਮਰੀਕਾ ਦੇ ਲੋਕਾਂ ਨੇ ਆਜ਼ਾਦੀ ਲਈ ਅੰਗਰੇਜ਼ਾਂ ਤੋਂ ਅਤੇ ਉਹ ਵੀ ਉਹਨਾਂ ਨੂੰ ਕਹਿੰਦੇ ਸੀ ਵੀ ਉਹ ਨਹੀਂ ਜੀ ਇਹ ਬਿਲਕੁਲ ਆਪਣੀ ਆਜ਼ਾਦੀ ਮੰਗਦੇ ਆ, ਇਸ ਕਰਕੇ ਜੋ ਵੀ ਉਹ ਟਰਮ ਯੂਜ਼ ਕਰਦੇ ਨੇ। ਪਰ ਜਿਹੜੀਆਂ ਕੌਮਾਂ ਦੇ ਲੀਡਰ ਨੇ ਉਹ ਉਹਨਾਂ ਨੂੰ ਆਪਣੇ ਲੀਡਰ ਸਮਝਦੇ ਕਿ ਉਹ ਜਿਹੜੀ ਆ ਕੌਮ ਆਜ਼ਾਦ ਕਰਾਉਂਦੇ ਨੇ। ਅੱਛਾ, ਫਿਰ ਜਦੋਂ ਕਹਿੰਦੇ ਨੇ ਕੈਨੇਡਾ ਦੀ ਗੌਰਮੈਂਟ ਨੂੰ ਵੀ ਤੁਸੀਂ ਟੈਰੋਰਿਸਟ ਡਿਕਲੇਅਰ ਕਰੋ ਅਤੇ ਉਹ ਇੱਥੇ ਇਹਨਾਂ ਦੇ ਇੰਡੀਆ ਦੀ ਡੈਲੀਗੇਸ਼ਨ ਬੜੀ ਵਾਰ ਇੱਥੇ ਆਈ ਆ ਅਤੇ ਕੈਨੇਡੀਅਨ ਡੈਲੀਗੇਸ਼ਨ ਕਹਿੰਦੀ ਆ ਵਿਖਾਓ ਕੀ ਪਰੂਫ ਆ। ਹਾਂਜੀ, ਫਿਰ ਕਹਿੰਦੇ ਨੇ ਨਹੀਂ ਜੀ ਪਰੂਫ ਤਾਂ ਕੋਈ ਨਹੀਂ ਪਰ ਸਾਨੂੰ ਸ਼ੱਕ ਹੈ ਵੀ ਹੋ ਸਕਦਾ। ਅਤੇ ਜਦੋਂ ਹੋ ਸਕਦਾ ਫਿਰ ਇਹ ਸਿੱਖਾਂ ਦੀ ਬਦਨਾਮੀ ਕਰਨ ਵਾਸਤੇ ਸਾਨੂੰ ਡਿਫੇਮ ਕਰਨ ਵਾਸਤੇ ਇਹ ਸਾਰੇ ਨਾਲ ਟਕਵਾਂਝ ਰਚੇ ਹੋਏ ਆ। ਮੈਂ ਜੀ ਇੱਕ ਹੋਰ ਐਗਜ਼ਾਮਪਲ ਦੇਣਾ ਹੁਣ। ਅੱਛਾ, ਉਹ ਐਗਜ਼ਾਮਪਲ ਇਹ ਆ ਵੀ ਇਹਨਾਂ ਨੇ ਇੱਕ ਐਡਵਾਈਜ਼ਰੀ ਸ਼ੁਰੂ ਕੀਤੀ ਇੰਡੀਆ ਨੇ ਜਿਸ ਵਿੱਚ ਕਿਹਾ ਵੀ ਐਂਟੀ ਇੰਡੀਅਨ ਹੇਟ ਕ੍ਰਾਈਮ ਜਿਹੜੇ ਨੇ ਵੱਧ ਰਹੇ ਨੇ ਅਤੇ ਐਂਟੀ ਇੰਡੀਅਨਸ ਅਤੇ ਐਂਟੀ ਇੰਡੀਆ ਹੇਟ ਕ੍ਰਾਈਮ ਜਿਹੜੇ ਨੇ ਵੱਧ ਰਹੇ ਨੇ। ਉਹਦੇ ਵਿੱਚ ਜਦੋਂ ਇਹਨਾਂ ਨੇ ਐਡਵਾਈਜ਼ਰੀ ਸ਼ੁਰੂ ਕੀਤੀ ਅਤੇ ਫਿਰ ਕੈਨੇਡਾ ਨੇ ਵੀ ਅੱਗੋਂ ਐਡਵਾਈਜ਼ਰੀ ਜਿਹੜੀ ਸੀ ਉਹਦਾ ਜਵਾਬ ਦਿੱਤਾ। ਅਤੇ ਜੇ ਤੁਸੀਂ ਕੈਨੇਡਾ ਦੀ ਐਡਵਾਈਜ਼ਰੀ ਦਾ ਜਿਹੜਾ ਸਾਰਾ ਉਹ ਨੈਰੇਟਿਵ ਆ ਉਹ ਪੜ੍ਹੋ, ਉਹ ਕਹਿੰਦੇ ਨੇ ਵੀ ਜਿਹੜਾ ਪੰਜਾਬ ਆ ਜਾਂ ਹਿੰਦੁਸਤਾਨ ਦੇ ਕਈ ਜ਼ਿਲ੍ਹੇ ਨੇ ਉੱਥੇ ਤੁਸੀਂ ਕੈਨੇਡੀਅਨ ਜਿਹੜੇ ਆ ਬਿਲਕੁਲ ਨਹੀਂ ਜਾਣਾ ਕਿਉਂਕਿ ਉੱਥੇ ਜਿਹੜਾ ਵਾ ਪਤਾ ਨਹੀਂ ਕਿਹੜੇ ਵੇਲੇ ਵਾਇਲੈਂਸ ਹੋ ਸਕਦੀ ਆ, ਉੱਥੇ ਵਾਇਲੈਂਟ ਐਕਟੀਵਿਟੀ ਚੱਲ ਰਹੀ ਆ। ਜਿਸ ਤਰ੍ਹਾਂ ਕਿ ਉਹ ਜਿਸ ਤਰ੍ਹਾਂ ਕਿ ਕੋਈ ਈਸਟਰਨ ਜਿਹੜੇ ਸਟੇਟਸ ਨੇ ਇੰਡੀਆ ਦੇ, ਜਿਸ ਤਰ੍ਹਾਂ ਉਹਨਾਂ ਕਿਹਾ ਸੀ ਵੀ ਪੰਜਾਬ ਦੇ ਵਿੱਚ, ਗੁਜਰਾਤ ਦੇ ਵਿੱਚ, ਰਾਜਸਥਾਨ ਦੇ ਵਿੱਚ 10-10 ਕਿਲੋਮੀਟਰ ਦੇ ਵਿੱਚ ਤੁਸੀਂ ਨਹੀਂ ਜਾਣਾ ਕਿ ਉੱਥੇ ਪਤਾ ਨਹੀਂ ਕਿਹੜੇ ਵੇਲੇ ਜਿਹੜੀ ਆ ਤੁਹਾਨੂੰ ਟੈਰਰਿਜ਼ਮ ਜਾਂ ਕੁਛ ਉੱਥੇ ਲੜਾਈ ਜਿਹੜੀ ਆ ਹੋ ਸਕਦੀ ਹੈ। ਪਰ ਕਹਿੰਦੇ ਅੰਮ੍ਰਿਤਸਰ ਜੇ ਤੁਸੀਂ ਅੰਮ੍ਰਿਤਸਰ ਦੇ ਥਰੂ ਹੋਣਾ ਵਾਹਗਾ ਬਾਰਡਰ 'ਤੇ ਜਾਣਾ ਫਿਰ ਤੁਸੀਂ ਜਾ ਸਕਦੇ ਜੇ। ਫਿਰ ਇਹਨਾਂ ਨੇ ਕਿਹਾ ਵੀ ਉੱਥੇ ਜਿਹੜੀਆਂ ਜਦੋਂ ਤੁਸੀਂ ਜਾਂਦੇ ਜੇ ਕਿਸੇ ਤੋਂ ਕੋਈ ਚੀਜ਼ ਲੈ ਕੇ ਨਹੀਂ ਖਾਣੀ, ਕੋਈ ਜਿਹੜੀ ਡਰਿੰਕ ਆ ਸਾਈਡ 'ਤੇ ਨਹੀਂ ਰੱਖਣੀ ਕਿਉਂਕਿ ਲੋਕ ਉਹ 'ਚ ਹੋ ਸਕਦਾ ਕੁਛ ਪਾ ਦੇਣ, ਜਾਂ ਜੇ ਤੁਸੀਂ ਇਕੱਲੇ ਟਰੈਵਲ ਨਹੀਂ ਕਰਨਾ ਸ਼ਾਮ ਨੂੰ ਟਰੈਵਲ ਨਹੀਂ ਕਰਨਾ, ਜੇ ਤੁਹਾਡੀ ਟੈਕਸੀ ਉਹਦੇ ਵਿੱਚ ਕਿਸੇ ਅਣਜਾਣੇ ਬੰਦੇ ਨੂੰ ਨਹੀਂ ਪਾਉਣਾ ਵੀ ਉੱਥੇ ਕਿਸੇ ਤਰ੍ਹਾਂ ਵੀ ਵਾਇਲੈਂਸ ਹੋ ਸਕਦੀ ਆ, ਉੱਥੇ ਜਿਹੜੀ ਆ ਬਲਕਿ ਚੋਰੀਆਂ ਬਹੁਤ ਨੇ ਅਤੇ ਜਿਹੜੀਆਂ ਬੀਬੀਆਂ ਉਹਨਾਂ 'ਤੇ ਵੀ ਹਮਲੇ ਕੀਤੇ ਜਾਂਦੇ ਨੇ, ਹੈ ਇਸ ਕਰਕੇ ਐਡਵਾਈਜ਼ਰੀ ਸ਼ੁਰੂ ਕੀਤੀ। ਫਿਰ ਇੰਡੀਆ ਨੇ ਓਬਜੈਕਸ਼ਨ ਕੀਤਾ ਜੀ ਇਹ ਸਭ ਕੁਛ ਨਹੀਂ ਹੁੰਦਾ। ਪਹਿਲਾਂ ਇੰਡੀਆ ਨੇ ਜਿਹੜੀ ਐਡਵਾਈਜ਼ਰੀ ਜਿਹੜੀ ਇਸ਼ੂ ਕੀਤੀ ਸੀ ਵੀ ਇੱਥੇ ਐਂਟੀ ਇੰਡੀਆ ਵਾਇਲੈਂਸ ਵੱਧ ਰਹੀ ਆ, ਫਿਰ ਹੁਣ ਸਾਰੀਆਂ ਅਖਬਾਰਾਂ ਨੇ ਕਿਹਾ ਜੀ ਕਿ ਇੰਡੀਆ ਜਿਹੜਾ ਵਾ ਇਹ ਬੜੀ ਝੂਠ ਮਾਰ ਕੇ ਕਹਿ ਰਿਹਾ ਜੀ ਇਸ ਕੈਨੇਡਾ ਇਜ਼ ਨੋਟ ਲਾਈਕ ਅਫਗਾਨਿਸਤਾਨ ਔਰ ਲਾਈਕ ਇਰਾਕ ਵੀ ਜਿੱਥੇ ਇਹੋ ਜਿਹੇ ਕੰਮ ਹੁੰਦੇ ਨੇ, ਅਤੇ ਇਸ ਕਰਕੇ ਉਹ ਇੰਡੀਆ ਨੂੰ ਬੈਕ ਫਾਇਰ ਕੀਤਾ ਵਾ, ਇੰਡੀਆ ਦੀ ਝੋਲੀ ਵਿੱਚ ਵਾਪਸ ਪੈ ਗਿਆ ਵੀ ਝੂਠ ਹੀ ਮਾਰੇ ਜਾਂਦੇ ਨੇ। ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਇਹ ਬਹੁਤ ਜਿਹੜਾ ਵਾ ਫਾਲਸ ਇਨਫੋਰਮੇਸ਼ਨ ਜਿਹੜੀ ਆ ਦੇ ਰਿਹਾ। ਫਿਰ ਵੇਖੋ ਜਿੱਦਾਂ ਤੁਸੀਂ ਕਿਹਾ ਵਾ ਖਬਰਾਂ ਦੇ ਜਾਂਦੇ ਨੇ ਜੀ, ਫਿਰ ਕੈਨੇਡੀਅਨ ਗੌਰਮੈਂਟ ਦੁਬਾਰਾ ਉਹੀ ਗੱਲ ਪੁੱਛੀ ਜਾਂਦੇ ਆ, ਉਹ ਜਵਾਬ ਦੇ ਚੁੱਕਿਆ, ਗੌਰਮੈਂਟ ਨੇ ਇੱਕ ਨੂੰ ਜਵਾਬ ਦੇ ਦਿੱਤਾ ਵਾ ਉਹ ਫਾਈਨਲ ਆ। ਇਸੇ ਤਰ੍ਹਾਂ ਯੂਕੇ ਗੌਰਮੈਂਟ ਨੇ ਜਵਾਬ ਦਿੱਤਾ ਜੀ ਨਹੀਂ ਅਸੀਂ ਨਹੀਂ ਰੋਕ ਸਕਦੇ। ਇਟਲੀ ਨੂੰ ਵੀ ਫਿਰ ਅਸੀਂ ਇਟਲੀ ਦੇ ਵਿੱਚ ਇੱਕ ਵਕੀਲ ਲਿਆਂਦਾ, ਉਹਦਾ ਨਾਂ ਜੀ ਬਰਤਾਸ਼ਾ, ਉਹ ਬੜਾ ਪ੍ਰੋਮੀਨੈਂਟ ਵਕੀਲ ਹੈ, ਅਤੇ ਉਹਨੂੰ ਅਸੀਂ ਪੁੱਛਿਆ ਵੀ ਕੀ ਸਿੱਖਾਂ ਨੂੰ ਵੋਟ ਪਾਉਣ ਦਾ ਇਟਲੀ ਵਿੱਚ ਰਿਫੰਡਮ ਬਾਰੇ ਹੱਕ ਹੈ, ਉਹ ਕਹਿੰਦਾ ਬਿਲਕੁਲ ਹੱਕ ਆ। ਕੀ ਕਹਿੰਦਾ ਜੀ, ਉਹਨੇ ਫਿਰ ਪੁੱਛਿਆ ਕਿ ਕੀ ਕੋਈ ਗੁਰਦੁਆਰਾ ਸਾਨੂੰ ਖਾਲਿਸਤਾਨ ਦੇ ਨਾਅਰੇ ਲਾਉਣ ਤੋਂ ਰੋਕ ਸਕਦਾ, ਉਹ ਕਹਿੰਦਾ ਜੀ ਕੋਈ ਗੁਰਦੁਆਰਾ ਨਹੀਂ ਤੁਹਾਨੂੰ ਰੋਕ ਸਕਦਾ। ਫਿਰ ਕੀ ਕੋਈ ਮਿਊਨਿਸਪੈਲਿਟੀ ਜਾਂ ਮਿਊਨਿਸਪੈਲਿਟੀ ਦੀ ਪੁਲਿਸ ਸਾਨੂੰ ਰੋਕ ਸਕਦੀ, ਉਹ ਕਹਿੰਦਾ ਨਹੀਂ ਰੋਕ ਸਕਦਾ। ਫਿਰ ਉਹ ਕਹਿੰਦਾ ਵੀ ਜੇ ਕੋਈ ਦੇਸ਼ ਆ ਜਿਸ ਤਰ੍ਹਾਂ ਕਿ ਇੰਡੀਆ ਵਾ ਜੇ ਸਾਡੇ ਰਿਫੰਡ ਨੂੰ ਰੋਕੇ ਅਤੇ ਉਹ ਕਹਿੰਦਾ ਉਹ ਵੀ ਨਹੀਂ ਰੋਕ ਸਕਦੇ, ਅਤੇ ਜੇ ਉਹ ਰੋਕਣਗੇ ਤਾਂ ਫਿਰ ਜਿਹੜੀ ਇਟਾਲੀਅਨ ਗੌਰਮੈਂਟ ਉਹਨਾਂ 'ਤੇ ਐਕਸ਼ਨ ਲੈਗੀ। ਇਹ ਹਰ ਜਗ੍ਹਾ ਸਾਨੂੰ ਝੂਠੀਆਂ ਖਬਰਾਂ ਲੋਕਾਂ ਨੂੰ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਕਹਿੰਦੇ ਹਾਂ ਲੋਕਾਂ ਨੂੰ ਸੱਚਾਈ ਵੇਖੋ, ਲੁੱਕ ਐਟ ਦਾ ਟਰੂਥ, ਲੁੱਕ ਐਟ ਦਾ ਫੈਕਟਸ, ਗੱਲਾਂ ਕੀਤੀਆਂ ਕੁਛ ਨਹੀਂ ਹੁੰਦਾ, ਵੀ ਗਿਵ ਯੂ ਦਾ ਫੈਕਟਸ। ਜੇ ਸਿੱਖਾਂ ਦੀ ਨਸੀ ਖੁਸ਼ੀ ਹੋਈ 30,000 ਬੰਦਾ ਮਾਰਿਆ ਗਿਆ ਅਤੇ ਜਿਹੜੀ ਸੁਪਰੀਮ ਕੋਰਟ ਨੇ ਕੰਪਲੇਂਟ ਲੈਣ ਤੋਂ ਇਨਕਾਰ ਕਰ ਦਿੱਤਾ, ਫਿਰ ਕਦੀ ਦਾਦੀ ਹੋਈ? ਜੇ ਤੁਹਾਨੂੰ ਪੁਲਿਸ ਮਾਰਦੀ ਹੈ, ਜੇ ਤੁਹਾਨੂੰ ਉਹਨਾਂ ਦੀ ਪੋਲੀਟਿਕਸ ਮਾਰਦੀ ਹੈ, ਪੋਲੀਟੀਸ਼ੀਅਨ ਤੁਹਾਨੂੰ ਮਾਰਦੇ ਨੇ, ਸੁਪਰੀਮ ਕੋਰਟ ਕਹਿੰਦੀ ਜੇ ਕੇਸ ਹੀ ਕੋਈ ਨਹੀਂ ਗਾ ਅਤੇ ਕੋਈ ਕੇਸ ਦਰਜ ਹੋਇਆ ਹੀ ਨਹੀਂ ਅਤੇ ਅਖਬਾਰਾਂ 'ਚ ਵੀ ਕੋਈ ਨਹੀਂ ਆਈ ਖਬਰ, ਅਤੇ ਫਿਰ ਆਜ਼ਾਦੀ ਸਾਡੀ ਬਣਦੀ ਹੈ? ਤੁਸੀਂ ਮੈਨੂੰ ਇੱਕ ਸਵਾਲ ਪੁੱਛਿਆ ਸੀ ਵੀ ਜਿਹੜੇ ਲੋਕ ਨੇ ਪੰਜਾਬ ਦੇ ਸਾਡੇ ਸਿੱਖ ਭੈਣ ਭੈਣਾਂ ਅਤੇ ਭਰਾ ਜਿਹੜੇ ਨੇ ਉਹਨਾਂ ਦਾ ਕੰਸਰਨ ਹੈ ਜੀ ਅਸੀਂ ਵੋਟਾਂ ਪਾਵਾਂਗੇ ਜੀ, ਪਤਾ ਨਹੀਂ ਕਿਸ ਨੂੰ ਪਤਾ ਲੱਗ ਜਾਵੇਗਾ। ਪਰ ਵੇਖੋ, ਪਹਿਲੀ ਗੱਲ ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਤੁਹਾਡਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ, ਨਾ ਕੋਈ ਤੁਹਾਡਾ ਨਾਂ ਦਾ ਇਨਫੋਰਮੇਸ਼ਨ ਜਿਹੜੀ ਸਟੋਰ ਨਹੀਂ ਕਰਦੇ, ਇਹ ਗੱਲ ਹੈ। ਦੂਜੀ ਗੱਲ, ਜੇ ਤੁਸੀਂ ਸਿੱਖ ਹੀ ਜੇ, ਤੁਸੀਂ ਸਾਰੇ ਆਪੋ ਆਪਣੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਦੇ ਸਿੱਖ ਜਿਹੜੇ ਮੰਨਦੇ ਜੇ, ਵੀ ਜੇ ਗੁਰੂ ਤਾਂ ਕਹਿ ਗਏ ਨੇ, ਗੁਰੂ ਨਾਨਕ ਦੇਵ ਜੀ ਕਹਿ ਗਏ ਸੀ ਵੀ ਤੁਹਾਡਾ ਇਹ ਫਰਜ਼ ਬਣਦਾ ਵਾ ਵੀ ਯੂ ਸਪੀਕ ਅਪ ਐਂਡ ਸਪੀਕ ਅਪ ਫਾਰ ਦਾ ਟਰੂਥ। ਵੀ ਜੇ ਬਾਬਰ ਨੂੰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਵੀ ਤੂੰ ਝੂਠਾ ਵਾਂ, ਤੂੰ ਕਾਤਲ ਆ, ਅਤੇ ਫਿਰ ਕਿ ਤੁਹਾਨੂੰ ਤਾਂ ਅਸੀਂ ਕਹਿੰਦੇ ਵੀ ਸਿਰਫ ਵੋਟ ਪਾਓ, ਵੀ ਤਾਂ ਫਿਰ ਗੁਰੂ ਦੇ ਸਿੱਖ ਜੇ ਤੁਸੀਂ ਅਤੇ ਫਿਰ ਗੁਰੂ ਦੇ ਜਿਹੜੇ ਸੰਦੇਸ਼ ਨੇ ਉਹਨਾਂ 'ਤੇ ਵੀ ਚੱਲੋ, ਅਸੀਂ ਨਹੀਂ। ਫਿਰ ਤੁਸੀਂ ਰੋਜ਼ ਦੋਹਰਾ ਪੜ੍ਹਦੇ ਜੀ ਰਾਜ ਕਰੇਗਾ ਖਾਲਸਾ ਆਕੀ ਰਹਿ ਨਹੀਂ ਕੋਏ, ਫਿਰ ਮੈਂ ਤੁਸੀਂ ਅਰਦਾਸ ਵਿੱਚ ਸ਼ਾਮਿਲ ਹੁੰਦੇ ਜੇ, ਰੋਜ਼ ਤੁਸੀਂ ਗੁਰੂ ਗ੍ਰੰਥ ਦੇ ਸਾਹਮਣੇ ਇੱਕ ਓਥ ਲੈਂਦੇ ਜੇ ਰਾਜ ਕਰੇਗਾ ਖਾਲਸਾ, ਅਤੇ ਤੁਸੀਂ ਆਪਣੇ ਹੱਕ ਮੰਗਣੇ ਨੇ, ਫਿਰ ਤੁਹਾਡੇ ਹੱਕ ਮੰਗਣ ਦਾ ਤਰੀਕਾ ਵੋਟ ਪਾਓ, ਜਿਹੜਾ ਕਿ ਬੜਾ ਸਿੰਪਲ ਅਤੇ ਸੇਫ ਜਿਹੜਾ ਵਾ ਸ਼ਾਂਤਮਈ ਤਰੀਕਾ ਵਾ। ਇਸ ਕਰਕੇ ਮੈਂ ਭੈਣਾਂ ਅਤੇ ਭਰਾਵਾਂ ਨੂੰ ਕਹਿੰਦਾ ਵਾਂ ਤੁਸੀਂ ਬਿਲਕੁਲ ਨਹੀਂ ਡਰਨਾ। ਹੁਣ ਜਿਹੜੇ ਤੁਹਾਡੇ ਭੈਣ ਅਤੇ ਭਰਾ ਇੱਕ 1,10,000 ਵੋਟਾਂ ਪਾ ਗਏ ਨੇ, ਤੁਸੀਂ ਉਹਨਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ? ਕੀ ਤੁਸੀਂ ਇਹ ਪਰਚੀ ਨੂੰ ਨਹੀਂ ਅਵੇਲ ਕਰਨਾ ਚਾਹੁੰਦੇ? ਕੀ ਤੁਸੀਂ ਕਹਿੰਦੇ ਜੇ ਤੁਸੀਂ ਘਰ 'ਤੇ ਰੋਜ਼ ਗੱਲਾਂ ਕਰਦੇ ਜੇ ਵੀ ਆਜ਼ਾਦੀ ਮਿਲਣੀ ਚਾਹੀਦੀ ਹੈ ਜੀ, ਉੱਥੇ ਬੜੀ ਬੇਇਨਸਾਫੀ ਹੈ ਜੀ, ਸਿੱਖਾਂ ਨੂੰ ਬੜਾ ਮਾਰਿਆ ਗਿਆ ਜੀ, ਸਾਡੇ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ, ਫਿਰ ਆਓ ਹੁਣ ਫਿਰ ਵੋਟ ਪਾਓ। ਤੁਹਾਨੂੰ ਤਾਂ ਬੇਨਤੀ ਕਰ ਰਹੇ ਹਾਂ, ਤੁਹਾਨੂੰ ਵਾਰ ਵਾਰ ਬੇਨਤੀ ਕਰਦੇ ਹਾਂ, ਹੁਣ ਤੁਸੀਂ ਵੋਟ ਪਾਓ। ਕੋਈ ਫਿਕਰ ਵਾਲੀ ਗੱਲ ਨਹੀਂ, ਕੋਈ ਚਿੰਤਾ ਵਾਲੀ ਗੱਲ ਨਹੀਂ, ਤੁਹਾਨੂੰ ਕੋਈ ਕੁਛ ਨਹੀਂ ਕਰ ਸਕਦਾ।
ਦੇਖੋ ਜੀ, ਜਿਹੜਾ ਪਿਛਲਾ 18 ਸਪਤੰਬਰ ਦਾ ਰੈਫਰੈਂਡਮ ਸੀ, ਇਟ ਵਾਜ਼ ਆਲ ਲਾਈਵ।
ਹਾਂਜੀ,
ਸੋ ਸਾਰੇ ਲੋਕਾਂ ਨੇ ਦੇਖਿਆ, ਲੋਕੀ ਬਿਲਕੁਲ ਇਸ ਗੱਲ ਤੋਂ ਝਿਜਕਦੇ ਨਹੀਂ, ਲੋਕਾਂ ਦੇ ਵਿੱਚੋਂ ਡਰ ਕੱਢ ਦਿੱਤਾ ਗਿਆ, ਜਿਹੜਾ ਡਰ ਤਕਰੀਬਨ 35 ਸਾਲ ਦੇ ਜ਼ੁਲਮ ਦੇ ਨਾਲ ਇੰਸਟਰੂਮੈਂਟ ਆਫ ਪਾਲਿਸੀ ਯੂਜ਼ ਕੀਤਾ ਵੀਜ਼ਾ ਨੂੰ ਇੰਡੀਅਨ ਗਵਰਨਮੈਂਟ ਨੇ। ਸਵਾਲ ਇਹ ਪੈਦਾ ਹੁੰਦਾ ਆ ਕਿ ਜਦੋਂ ਕਿਸੇ ਬੰਦੇ ਨੂੰ ਥੋੜ੍ਹੀ ਬਹੁਤ ਤੰਗੀ ਆਉਂਦੀ ਹੈ, ਜਿੱਦਾਂ ਸਪੋਜ਼ ਕਰੋ ਜਿਨ੍ਹਾਂ ਨੇ ਇੱਥੇ ਰੈਫਿਊਜੀ ਸਟੇਟਸ ਲਏ, ਕਹਿ ਕੇ ਵੀ ਅਸੀਂ ਉੱਥੇ ਪੋਲੀਟੀਕਲੀ ਪ੍ਰੋਸੀਕਿਊਟਡ ਸੀਗੇ, ਅਸੀਂ ਕਿਸੇ ਵਾਇਲੈਂਸ ਦੇ ਵਿੱਚ ਨਹੀਂ ਸੀਗੇ, ਉਹਨਾਂ ਨੂੰ ਸਟੇਟਸ ਦਿੱਤੇ ਇਹਨਾਂ ਗਵਰਨਮੈਂਟਸ ਨੇ, ਜਿੱਦਾਂ ਤੁਸੀਂ ਕਿਹਾ ਰਾਜ ਕਰੇਗਾ ਖਾਲਸਾ ਦੀ ਗੱਲ ਕਰਦੇ, ਜਿਹੜੇ ਉਹ ਤਾਂ ਡਿਊਟੀ ਬਾਉਂਡ ਹੋ ਗਏ ਵੋਟ ਲਈ, ਇਹ ਤਾਂ ਇੱਕ ਤੁਹਾਡੀ ਆਪਣੀ ਓਥ ਹੈ ਨਾ ਜਿਹੜੀ ਤੁਸੀਂ ਗੁਰੂ ਦੀ ਹਜ਼ੂਰੀ 'ਚ ਲੈਂਦੇ ਹੋ। ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਪੋਲੀਟੀਕਲ ਐਕਟੀਵਿਸਟ ਸੀਗੇ, ਸਾਨੂੰ ਉੱਥੇ ਪ੍ਰੋਸੀਕਿਊਟ ਹੋਇਆ, ਉਹਨਾਂ ਨੇ ਇੱਥੇ ਸਟੇਟਸ ਲਏ, ਉਹਨਾਂ ਨੇ ਇੱਥੇ ਇਮੀਗ੍ਰੇਸ਼ਨਸ ਲਈਆਂ, ਮਾਈਗ੍ਰੇਸ਼ਨਸ ਉਹਨਾਂ ਦੇ ਕੇਸ ਬਣੇ, ਉਹਨਾਂ ਦਾ ਕੋਈ ਬਲੱਡ ਰਿਲੇਸ਼ਨ ਨਹੀਂ ਸੀ, ਡੋਂਟ ਯੂ ਥਿੰਕ ਵੀ ਮੋਰਲੀ ਤਾਂ ਉਹ ਵੀ ਬਾਉਂਡ ਆ ਵੀ ਆ ਕੇ ਉੱਥੇ ਵੋਟ ਪਾਉਣ?
ਬਿਲਕੁਲ ਜੀ, ਉਹ ਬਿਲਕੁਲ ਮੋਰਲੀ ਬਾਉਂਡ ਨੇ, ਉਹਨਾਂ ਦਾ ਇਹ ਮੋਰਲ ਜਿਹੜੀ ਆ ਡਿਊਟੀ ਬਣਦੀ ਆ। ਅਸੀਂ ਉਹਨਾਂ ਭੈਣਾਂ ਅਤੇ ਵੀਰਾਂ ਨੂੰ ਜਿਹਨਾਂ ਨੇ ਸਾਲਮ ਲਾਏ ਹੋਏ ਨੇ, ਅਸੀਂ ਕਿਹਨੇ ਵੇਖੋ ਇਸ ਗੌਰਮੈਂਟ ਨੇ ਤੁਹਾਨੂੰ ਸਾਲਮ ਦਿੱਤਾ ਵਾ, ਤੁਹਾਨੂੰ ਰਹਿਣ ਦਾ, ਤੁਸੀਂ ਹੁਣ ਉੱਥੇ ਸਿਟੀਜ਼ਨ ਬਣੇ ਹੋਏ ਜੇ, ਤੁਹਾਡੇ ਬਿਜ਼ਨਸ ਵੀ ਨੇ, ਅਤੇ ਫਿਰ ਕੀ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ? ਕੀ ਤੁਸੀਂ ਆਪਣੇ ਆਪ ਨਾਲ ਫੈਸਲਾ ਕਰ ਸਕਦੇ ਜੇ ਕਿ ਤੁਸੀਂ ਆਪਣੇ ਆਪ ਨੂੰ ਸਮਝੌਤਾ ਕਰ ਸਕਦੇ ਜੇ ਯਾਰ ਮੈਂ ਸਾਇਲਮ ਲਿਆ ਵਾ, ਹੁਣ ਵੋਟਾਂ ਪੈ ਰਹੀਆਂ ਨੇ ਜਿਸ ਕਾਰਨ ਕਰਕੇ ਮੈਂ ਸਾਇਲਮ ਲਿਆ ਵਾ, ਤੁਸੀਂ ਆਪਣੇ ਆਪ ਦਿਮਾਗ ਨੂੰ ਕਿਸ ਤਰ੍ਹਾਂ ਸਮਝਾ ਸਕਦੇ ਜੇ ਨਹੀਂ ਨਹੀਂ ਮੈਂ ਨਹੀਂ ਜੀ ਵੋਟ ਪਾਉਣੀ ਜੀ, ਉੱਥੇ ਕੋਈ ਵੇਖ ਲਏਗਾ ਜੀ, ਉੱਥੇ ਕੋਈ ਮੈਨੂੰ ਇੰਡੀਆ ਨਹੀਂ ਜਾਣ ਦੇਗਾ, ਕੋਈ ਨਹੀਂ ਤੁਹਾਨੂੰ ਰੋਕ ਸਕਦੇ ਜੇ ਜਾਣ ਤੋਂ? ਮੈਂ ਕਹਿੰਦਾ ਵਾਂ ਮੇਰੇ ਸਾਰੇ ਭਰਾ ਜਿਹੜੇ ਨੇ ਜਿਨ੍ਹਾਂ ਨੇ ਸਾਇਲਮ ਲਾਇਆ, ਵੇਖੋ ਭਰਾਓ ਠੀਕ ਆ, ਤੁਸੀਂ ਸਾਇਲਮ ਲਿਆ ਵਾ, ਠੀਕ ਆ, ਵਧੀਆ ਗੱਲ ਆ, ਤੁਸੀਂ ਇਹ ਰਹਿ ਰਹੇ ਜੇ, ਪਰ ਤੁਸੀਂ ਜੇ ਕੈਨੇਡੀਅਨ ਗੌਰਮੈਂਟ ਨੇ ਆਪਣਾ ਫਰਜ਼ ਨਿਭਾਇਆ ਤੇ ਆਪਣਾ ਵੀ ਤੇ ਫਰਜ਼ ਬਣਦਾ ਨਾ ਕੋਈ ਫਰਜ਼ ਨਿਭਾਉਣ ਦਾ, ਆਓ ਆਪਾਂ ਸਾਰੇ ਆਪੋ ਆਪਣੇ ਫਰਜ਼ ਨਿਭਾਈਏ।
ਇੱਕ ਡਾਕਟਰ ਸਾਹਿਬ, ਬੜਾ ਇਵੈਂਟ ਡਿਸਕਸ ਹੋਇਆ ਕਿਉਂਕਿ ਕੱਲ ਸਾਡਾ ਇਵੈਂਟ ਬਹੁਤ ਵੱਡਾ ਆ ਸਾਡੇ ਲਈ, ਉਹ 6 ਨਵੰਬਰ ਦਾ, ਜਿਹੜੀ ਪਾਰਕਿੰਗ ਦਾ ਵੀ ਮੈਂ ਦੇਖਿਆ, ਅੱਜ ਤੁਹਾਡੇ ਸਿਲੰਡਰ ਵੀ ਰੱਖੇ ਹੋ, ਆਲਦੋ ਰੱਬੀ ਕੱਲ ਟੈਂਪਰੇਚਰ 20 ਦੇ ਵਿੱਚ ਆ। ਸੋ ਅੱਜ ਮੇਰੇ ਨਾਲ ਭਾਜੀ ਮਨਜੀਤ ਗੱਲ ਕਰ ਰਹੇ ਸੀਗੇ ਵੀ ਇਹ ਮੈਂ ਇਹਨਾਂ ਨੇ ਪਹਿਲਾਂ ਹੀ, ਕਿਉਂਕਿ ਉਹਨਾਂ ਨੇ ਪਹਿਲਾਂ ਉਦੋਂ ਥੋੜ੍ਹੀ ਜਿਹੀ ਠੰਡ ਸੀਗੀ, ਸੋ ਸਾਰੀ ਉਹ ਇਨਸਾਈਡ ਜਿਹੜੀ ਲਾਈਨਅਪ ਕਰਨ ਦੀ ਵੀ ਅੰਦਰ ਇਨਸਾਈਡ ਦ ਟੈਂਟ ਕੋਸ਼ਿਸ਼ ਆ, ਪਰ ਕਿਉਂਕਿ ਟੈਂਪਰੇਚਰ ਹੀ ਇੰਨਾ ਵਾਰਮ ਹੋ ਗਿਆ ਗੁਰੂ ਵੱਲੋਂ ਜਾਂ ਅਕਾਲ ਪੁਰਖ ਵੱਲੋਂ, ਸੋ ਉਹਦੀ ਯੂਜ਼ ਨਹੀਂ ਪੈ ਗਈ। ਸੋ ਜਿਹੜੇ ਬਜ਼ੁਰਗ ਨੇ, ਜਿਹੜੇ ਮੈਨੂੰ ਪੁੱਛਦੇ ਵੀ ਸੀ ਇੱਕ ਦੋ ਬਜ਼ੁਰਗ ਵੀ ਅਸੀਂ ਪਿਛਲੀ ਵਾਰੀ ਰਹਿ ਗਏ, ਸੋ ਉਹਨਾਂ ਨੂੰ ਦੱਸਦੇ ਵੀ ਪਾਰਕਿੰਗ ਵੀ ਤੁਸੀਂ ਜਦੋਂ ਉੱਥੇ ਪਹੁੰਚੋਗੇ ਅਸੀਂ ਤੁਹਾਡੇ ਸਾਡੇ ਉੱਥੇ ਵਲੰਟੀਅਰ ਹੋਣਗੇ ਸਾਰੇ, ਤੁਹਾਡੇ ਤੁਹਾਨੂੰ ਦੱਸਣਗੇ ਵੀ ਨੇੜੇ ਨੇੜੇ ਜਿੰਨੀਆਂ ਵੀ ਪਾਰਕਿੰਗ ਆ, ਪਹਿਲਾਂ ਵਾਂਗੂ ਨਹੀਂ ਤੁਹਾਨੂੰ 3-3 ਕਿਲੋਮੀਟਰ ਤੁਰ ਕੇ ਆਉਣਾ ਪਊਗਾ। ਬਜ਼ੁਰਗਾਂ ਨੂੰ, ਜਿਨ੍ਹਾਂ ਦੇ ਨਾਲ ਛੋਟੇ ਇਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਹੋਰ ਵੀ ਲੋਕਾਂ ਨੂੰ ਦੱਸ ਦਿਓ ਵੀ ਉੱਥੇ ਕੀ ਫੈਸਿਲਿਟੀ ਹੈ।
ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਬਜ਼ੁਰਗ ਜਣੇ ਨੇ ਡਿਸਏਬਲ ਨੇ ਜਾਂ ਉਹ ਤੁਰ ਨਹੀਂ ਸਕਦੇ ਜਾਂ ਉਹਨਾਂ ਕੋਈ ਵੀਲ ਚੇਅਰ ਆ ਜਾਂ ਉਹ ਖੁੰਡੀ ਲੈ ਕੇ ਤੁਰਦੇ ਨੇ, ਉਹਨਾਂ ਨੂੰ ਅਸੀਂ ਜਿਹੜਾ ਕਹਿੰਦੇ ਹਾਂ ਵੀ ਤੁਹਾਨੂੰ ਛੇਤੀ ਵੋਟ ਪਵਾ ਦਿੰਦੇ ਹਾਂ। ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਜਿਹੜੇ ਮੇਰੇ ਵੀਰ ਚੰਗੇ ਭਲੇ ਤੁਰਦੇ ਫਿਰਦੇ ਨੇ ਉਹਨਾਂ ਨੂੰ ਉਸ ਚੀਜ਼ ਨੂੰ ਵੇਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਵਾ। ਨਾਲੇ ਅਸੀਂ ਕਹਿੰਦੇ ਹਾਂ ਵੀ ਤੁਸੀਂ ਬੜਾ ਡਿਸਿਪਲਨ ਵਿਖਾਇਆ ਵਾ ਪਿਛਲੀਆਂ ਸਾਰੀਆਂ ਵੋਟਾਂ ਵਿੱਚ, ਯੂਕੇ ਵਿੱਚ, ਇਟਲੀ ਵਿੱਚ, ਇੱਥੇ ਵੀ। ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਅੱਗੇ ਵਾਂਗੂ ਉਸ ਤਰ੍ਹਾਂ ਹੀ ਆਪਣਾ ਡਿਸਿਪਲਨ ਜਿਹੜਾ ਵਾ ਤੁਸੀਂ ਵਿਖਾਓ। ਅਸੀਂ ਜਿਹੜੀ ਆ ਇੱਕ ਮਿਸਾਲ ਜਿਹੜੀ ਆ ਉਹ ਕਾਇਮ ਕਰਤੀ ਆ, ਜਿਹੜਾ ਰਿਫੰਡਮ ਹੋ ਰਿਹਾ, ਰਿਫੰਡਮ ਕਮਿਸ਼ਨ ਦੇ ਥੱਲੇ ਹੋ ਰਿਹਾ ਅਤੇ ਕਮਿਸ਼ਨ ਦੇ ਜਿਹੜੇ ਸਾਡੇ ਸੁਪਰਵਾਈਜ਼ਰ ਨੇ ਜਿਹੜੇ ਓਬਜ਼ਰਵਰ ਨੇ ਜਿਨ੍ਹਾਂ ਕਿ ਅਥੈਂਟੀਕੇਟ ਕਰਨੀਆਂ ਵੋਟਾਂ, ਉਹ ਬੜੇ ਖੁਸ਼ ਨੇ ਕਿ ਬੜੇ ਔਰਗਨਾਈਜ਼ ਤਰੀਕੇ ਨਾਲ ਬੜੀਆਂ ਲਾਈਨਾਂ ਲਾ ਕੇ ਤੁਸੀਂ ਆਉਂਦੇ ਜੇ। ਬਹੁਤ ਤੁਹਾਡਾ ਧੰਨਵਾਦ। ਅਤੇ ਅਸੀਂ ਕਹਿੰਦੇ ਵੀ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਅਸੀਂ ਸਪੈਸ਼ਲ ਅਰੇਂਜਮੈਂਟ ਕਰਾਂਗੇ ਵੀ ਉਹਨਾਂ ਦੀ ਛੇਤੀ ਵੋਟ ਪਾ ਦਿੱਤੀ ਜਾਵੇ ਤਾਂ ਕਿ ਲਾਈਨ 'ਚ ਜ਼ਿਆਦਾ ਚਿਰ ਉਹਨੂੰ ਖਲੋਣਾ ਨਾ ਪਵੇ।
ਡਾਕਟਰ ਸਾਹਿਬ, ਇੱਕ ਤੁਸੀਂ ਗੱਲ ਕੀਤੀ ਵੀ ਅਸੀਂ ਰੋਜ਼ ਦੋਹਰਾ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ, ਤਾਂ ਸਾਡੇ ਕਿਸੇ ਵੀਰ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ, ਬਿਲਕੁਲ ਕਦੀ ਉਹ ਸਾਡੇ ਕੌਜ ਨਾਲ ਇਸ ਤਰ੍ਹਾਂ ਲਿਮਿਟਡ ਲਾਈਨ ਨਹੀਂ ਸੀ। ਉਹਨਾਂ ਨੇ ਕਿਹਾ ਵੀ ਯਾਰ ਬੜਾ ਪੰਗਾ ਪਿਆ ਮੈਨੂੰ ਤਾਂ ਇਹਨਾਂ ਵੋਟਾਂ ਕਰਕੇ, ਅਤੇ ਮੈਂ ਕਿਹਾ ਵੀ ਤੁਹਾਨੂੰ ਕਿੱਦਾਂ ਪੰਗਾ ਪਿਆ ਤੁਸੀਂ ਤਾਂ ਵੋਟ ਪਾਉਣ ਵੀ ਨਹੀਂ ਆਏ। ਉਹ ਕਹਿੰਦਾ ਨਹੀਂ ਨਹੀਂ, ਉਹ ਕਹਿੰਦੇ ਨਹੀਂ ਯਾਰ ਪੱਗਾਂ ਵਾਲੇ ਤਾਂ ਘੱਟ ਸੀਗੇ, ਜ਼ਿਆਦਾ ਤੁਹਾਡੇ ਵਰਗੇ ਮੋਨੇ ਸੀ ਜਿਹੜੇ ਵੋਟਾਂ ਪਾਉਣ ਆਏ। ਸੋ ਪੋਲਿਸੀ ਉੱਧਰੋਂ ਵੀ ਚੇਂਜ ਹੋ ਰਹੀ ਆ, ਪਰ ਗੱਲ ਇਹ ਆ ਕਿ ਫਿਰ ਵੀ ਉਹਨਾਂ ਨੇ ਚਲੋ ਲੈ ਲਿਆ, ਉਹ ਤਾਂ ਕੋਈ ਗੱਲ ਨਹੀਂ। ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਅਸੀਂ ਦੇਰ ਇਜ਼ ਇੰਗਲਿਸ਼ ਦੇ ਵਿੱਚ ਸਵਿੰਗ ਆ, ਜਿਹੜੇ ਦ ਨੇਸ਼ਨਸ ਦੈਟ ਬਾਰਡਰ ਅਵੇ ਦੇਅਰ ਸੋਵਰੈਂਟੀ ਫੋਰ ਦਾ ਸੇਕ ਆਫ ਸਿਕਿਉਰਿਟੀ ਡਿਜ਼ਰਵ ਨੀਦਰ ਸੋਵਰੈਂਟੀ ਨੋਰ ਸਿਕਿਉਰਿਟੀ। ਜੇ ਤੁਸੀਂ ਅਰਦਾਸ ਦੇ ਵਿੱਚ ਕਹਿੰਦੇ ਹੋ ਵੀ ਸਾਡੇ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋਏ, ਬੱਚਿਆਂ ਦਾ ਨਾਂ ਲੈਂਦੇ ਹੋ, ਸਾਰਿਆਂ ਦਾ ਨਾਂ ਲੈਂਦੇ ਹੋ, ਅਤੇ ਡੋਂਟ ਯੂ ਥਿੰਕ ਵੀ ਤੁਸੀਂ ਇੰਨਾ ਤਾਂ ਡੇਅਰ ਕਰ ਸਕਦੇ ਹਾਂ ਕਿ ਤੁਸੀਂ ਤੁਹਾਡੀ ਸਪਾਈਨ ਦਿਖਾ ਸਕਦੇ ਹਾਂ ਕਿ ਤੁਸੀਂ ਆ ਕੇ ਉੱਥੇ ਕਹੋ ਕਿ ਚਾਹੇ ਅੱਜ ਅਸੀਂ ਬੁੜੇ ਹੋ ਗਏ ਹਾਂ, ਬਜ਼ੁਰਗ ਹੋ ਗਏ ਹਾਂ, ਸਾਨੂੰ 30-30 ਸਾਲ ਹੋ ਗਏ ਉੱਥੇ ਛੱਡਿਆਂ ਨੂੰ। ਡੋਂਟ ਯੂ ਥਿੰਕ ਵੀ ਤੁਸੀਂ ਉੱਥੇ ਖੜ੍ਹੇ ਹੋ ਕੇ ਆ ਕੇ ਕਹੋ ਵੀ ਹਾਂ ਵੀ ਵੋਟ ਫੋਰ ਦਾ ਸਿੱਖ ਫਰੀਡਮ। ਇਹਦੇ 'ਚ ਕੋਈ ਕਿਸੇ ਤਰ੍ਹਾਂ ਦਾ ਕੋਈ ਕੈਨੇਡਾ ਦੇ ਕਾਨੂੰਨ ਦੀ ਲੰਘਣਾ, ਭਾਰਤ ਦੇ ਕਿਸੇ ਕਾਨੂੰਨ ਦੀ ਲੰਘਣਾ ਜਾਂ ਦੁਨੀਆਂ ਦੇ ਕਿਸੇ ਕਾਨੂੰਨ ਦੀ ਲੰਘਣਾ ਤੇ ਕੋਈ ਐਸੀ ਕੋਈ ਗੱਲ ਹੈ ਨਹੀਂ ਉਹਦੇ ਵਿੱਚ।
ਦੇਖੋ ਜੀ, ਦੁਨੀਆਂ ਦਾ ਕਾਨੂੰਨ ਆ ਇਫ ਯੂ ਵਾਂਟ ਪੀਸ ਬੀ ਪ੍ਰਪੇਅਰ ਫਾਰ ਵਾਰ। ਹੁਣ ਪਿੰਡਾਂ 'ਚ ਵੇਖ ਲਓ ਤੁਸੀਂ, ਅਸੀਂ ਪਿੰਡਾਂ 'ਚ ਆਏ ਹਾਂ, ਮੈਂ ਵੀ ਵਾਈ ਕਰਦਾ ਰਿਹਾ ਵਾਂ, ਉਹ ਤਾਂ ਸਾਨੂੰ ਪਤਾ ਵਾ ਵੀ ਪਿੰਡਾਂ 'ਚ ਕੀ ਹੁੰਦਾ ਵਾ, ਜਿਹੜਾ ਬੰਦਾ ਤਗੜਾ ਉਹਨੂੰ ਤਾਂ ਨਹੀਂ ਕੋਈ ਪੈਂਦਾ। ਅਸੀਂ ਕਹਿੰਦੇ ਹਾਂ ਵੀ ਜੇ ਤੁਸੀਂ ਇਹ ਕਹੋ ਜੀ ਮੈਂ ਨਹੀਂ ਲੜਨਾ, ਮੈਂ ਤੇ ਚੁੱਪ ਕਰਕੇ ਬੈਠਾ ਰਹਿਣਾ, ਫਿਰ ਤਾਂ ਤੁਸੀਂ ਫਸ ਗਏ ਬਿਲਕੁਲ, ਫਿਰ ਤਾਂ ਕੋਈ ਡਿਫੈਂਸ ਨਹੀਂ ਰਿਹਾ। ਜਿਹੜਾ ਬੰਦਾ ਡਿਫੈਂਸ ਚਾਹੁੰਦਾ ਵਾ, ਜਿੱਦਾਂ ਸ਼ੇਰ ਹਮਲਾ ਕਰਦਾ ਹੈ ਨਾ, ਤੇ ਜੇ ਸ਼ੇਰ ਤੁਹਾਡੇ ਤੇ ਹਮਲਾ ਕਰਦਾ ਤੇ ਤੁਸੀਂ ਅੱਗੋਂ ਹਮਲਾ ਕਰੋ ਤੇ ਸ਼ੇਰ ਭੱਜ ਜਾਂਦਾ ਵਾ, ਹੈ। ਇਸ ਕਰਕੇ ਜੇ ਤੁਸੀਂ ਜਿੰਨਾ ਡਰੋਗੇ ਓਨਾ ਹੀ ਤੁਸੀਂ ਆਪਣੇ ਆਪ ਨੂੰ ਖਤਰੇ 'ਚ ਪਾ ਰਹੇ ਜੇ। ਮੈਂ ਫਿਰ ਕਹਿੰਦਾ ਵਾਂ ਯਾਰ ਤੁਸੀਂ ਜੇ ਜਿਸ ਤਰ੍ਹਾਂ ਵੀ ਤੁਸੀਂ ਆਏ ਜੇ, ਪੰਜਾਬ ਨੂੰ ਛੱਡ ਕੇ ਆਏ ਜੇ, ਪੰਜਾਬ ਸਾਡਾ ਦੇਸ਼ ਆ, ਹੁਣ ਤੁਸੀਂ ਵੋਟ ਪਾਉਣ ਤੋਂ ਡਰਦੇ ਜੇ, ਪਰ ਤੁਸੀਂ ਆਪਣੇ ਆਪਣਾ ਕਿਸ ਤਰ੍ਹਾਂ ਸਮਝੌਤਾ ਕਰਦੇ ਜੇ ਵੀ ਜੇ 150,000 ਸਿੱਖਾਂ ਨੂੰ ਮਾਰਿਆ ਵਾ ਤੇ ਉਹਦਾ ਕੀ ਇਲਾਜ ਆ। ਨਾਲੇ ਵੇਖੋ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਨਾ ਸਿਰਫ ਦਰਬਾਰ ਸਾਹਿਬ ਤੇ ਹਮਲਾ ਹੋਇਆ, 37 ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ, ਤੇ 2 ਸਾਲ ਦੀ ਤਿਆਰੀ ਹੁੰਦੀ ਰਹੀ। ਫਿਰ ਤੁਸੀਂ ਸੰਜੇ ਨਾਇਰ ਸਿੰਘ ਜੀ ਭਿੰਡਾਂ ਵਾਲੇ ਸੀ, ਇਹਨਾਂ ਸੁੱਤੀ ਕੌਮ ਨੂੰ ਜਗਾਇਆ। ਸੰਜੇ ਨਾਇਰ ਸਿੰਘ ਜੀ ਭਿੰਡਾਂ ਵਾਲੇ ਕਹਿੰਦੇ ਸੀ ਅਸੀਂ ਇਨਸਾਫ ਮੰਗਦੇ ਹਾਂ, ਜਦੋਂ ਉਹ ਇਨਸਾਫ ਮੰਗਦੇ ਸੀ ਉਹਨਾਂ ਨੂੰ ਟੈਰੋਰਿਸਟ ਕਹਿੰਦੇ ਸੀ। ਇਹਨਾਂ ਨੇ ਆਪਣੇ ਲੇਬਰ ਬਣਾਏ ਹੋਏ ਨੇ ਸਾਨੂੰ ਬਦਨਾਮ ਕਰਨ ਵਾਸਤੇ, ਸਾਨੂੰ ਦਬਕਾਉਣ ਵਾਸਤੇ, ਧਮਕਾਉਣ ਵਾਸਤੇ। ਮੈਂ ਕਹਿੰਦਾ ਸਿੱਖ ਐਡੀ ਬਹਾਦਰ ਕਿਉਂ ਆ, ਬਿਲਕੁਲ ਨਹੀਂ, ਤੁਸੀਂ ਡਰਨਾ, ਆ ਕੇ ਵੋਟਾਂ ਪਾਓ, ਤਕੜੇ ਹੋ ਗਏ, ਤੁਹਾਨੂੰ ਕੋਈ ਕੁਛ ਨਹੀਂ ਕਰ ਸਕਦਾ।
ਬਿਲਕੁਲ ਭਾਅ ਜੀ ਕੁਲਦੀਪ ਸਿੰਘ ਜੀ, ਤੁਹਾਨੂੰ ਯਾਦ ਹੋਣਾ 90-ਆਂ 'ਚ ਮੈਂ ਵੀ ਉੱਥੋਂ ਨਿਕਲਿਆ, ਅਤੇ ਕਿਸ ਤਰ੍ਹਾਂ ਦੇ ਨਾਲ ਡਿਪਰੈਸ਼ਨ ਸੀਗਾ ਉੱਥੇ, ਕਿਸ ਤਰ੍ਹਾਂ ਦੇ ਨਾਲ ਸਾਡੀਆਂ ਕੁਰਬਾਨੀਆਂ ਸਾਡੇ ਨਾਲ ਨੌਜਵਾਨਾਂ ਨੇ, ਪੋਲੀਟੀਕਲ ਲੀਡਰਸ ਨੇ ਸ਼ਾਂਤਮਈ ਢੰਗ ਨਾਲ ਵੀ ਦਿੱਤੀਆਂ, ਜਿਹੜੀ ਉਹਨਾਂ ਦੇ ਉੱਤੇ ਥੋਪੀ ਗਈ ਵਾਇਲੈਂਸ, ਮਤਲਬ ਰੈਸੀਪ੍ਰੋਕਲ ਵਾਇਲੈਂਸ। ਤਾਂ ਚਲੋ ਇਹ ਆ ਵੀ ਹੁਣ ਤੁਸੀਂ ਜਦੋਂ ਤੁਹਾਨੂੰ ਕੋਈ ਮਾਰ ਨਹੀਂ ਆ ਜਾਏ, UN ਵੀ ਤੁਹਾਨੂੰ ਕਹਿੰਦੀ ਹੈ ਵੀ ਜਦੋਂ ਤੁਹਾਨੂੰ ਕੋਈ ਮਾਰ ਨਹੀਂ ਆ ਜਾਏ, ਸੈਲਫ ਡਿਫੈਂਸ ਜਿਹੜਾ ਮੈਂ ਕਹਿੰਦਾ ਉਹਨੂੰ, ਉੱਥੇ ਜਿਹੜਾ ਪੰਜਾਬ ਦੇ ਲੋਕਾਂ ਨੇ ਜਿਹੜਾ ਇੰਨੇ ਵੱਡੇ ਪੱਧਰ ਦੇ ਵਿੱਚ, ਅਸੀਂ ਕਿਸੇ ਤਰ੍ਹਾਂ ਦੀ ਵੀ ਵਾਇਲੈਂਸ ਨੂੰ ਇੰਡੋਰਸ ਨਹੀਂ ਕਰਦੇ, ਪਰ ਲੋਕਾਂ ਨੇ ਜਿਹੜਾ ਕੀਤਾ ਕਿ ਅੱਜ ਦੇ ਸਿੱਖ ਉਸ ਚੀਜ਼ ਨੂੰ ਰਿਫਲੈਕਟ ਕਰਦੇ ਆ, ਜਾਂ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਇਸ ਗੱਲ ਨੂੰ ਵੀ ਕੀ ਅੱਜ ਸਾਨੂੰ ਉਹ ਤੋਂ ਸਬਕ ਲੈਣਾ ਚਾਹੀਦਾ?
ਜਿਹੜੀ ਤੁਸੀਂ 90 ਦੀ ਗੱਲ ਕਰਦੇ, ਮੈਂ 90 ਤੋਂ ਪਹਿਲਾਂ ਥੋੜ੍ਹਾ ਜਿੰਨਾ ਹੈਗਾ, ਪਹਿਲੇ ਵੀ ਜਦੋਂ ਸਿੱਖ ਜਿਹੜੇ ਆ ਮੂਵਮੈਂਟ 'ਚ ਆਏ ਨੇ ਜੁਝਾਰੂ ਸਿੰਘ ਸਾਡੇ, ਜਦੋਂ ਉਹ ਕਿਸੇ ਦੇ ਘਰ ਪ੍ਰਸ਼ਾਦਾ ਵੀ ਛਕਣ ਜਾਂਦੇ, ਲੋਕ ਰਿਸਪੈਕਟ ਕਰਦੇ ਸੀ, ਕਹਿੰਦੇ ਸੀ ਕਿ ਸਾਡੇ ਘਰ ਆਉਣ, ਉਹ ਸਿੰਘ ਜਾਂਦੇ ਸੀ ਪ੍ਰਸ਼ਾਦਾ ਛਕਦੇ ਸੀ, ਉਹਨਾਂ ਨੇ ਆਪਣੀ ਜਿਹੜੀ ਹੈ ਜਾਨ ਹੈ ਕੌਮ ਦੇ ਲੇਖੇ ਲਾਉਣ ਦਾ ਤਹੀਆ ਕੀਤਾ ਸੀ ਔਰ ਹੱਕ ਸੱਚ ਲੜਨ ਲਈ ਉਹਨਾਂ ਨੇ ਤਹੀਆ ਕੀਤਾ ਸੀ ਕਿ ਅਸੀਂ ਹੱਕ ਸੱਚ ਵਾਸਤੇ ਆਪਣਾ ਕੰਮ ਕਰ ਰਹੇ ਸੀ। ਕਦੇ ਵੀ ਉਹਨਾਂ ਨੇ ਲੁੱਟਖੋਹ ਨਹੀਂ ਕੀਤੀ, ਕਿਸੇ ਗਰੀਬ ਗਊ ਦੇ ਜਾ ਕੇ ਧਮਕਾਇਆ ਨਹੀਂ ਹੈਗਾ ਉਹਨਾਂ ਨੇ। ਪਰ ਕੇ ਪੀ ਐਸ ਗਿੱਲ ਨੇ 300 ਆਪਣੀ ਜਿਹੜੀ ਹੈ ਕੈਟ ਜਿਹਨਾਂ ਨੂੰ ਕਹਿੰਦੇ ਤਿਆਰ ਕੀਤੇ, ਟ੍ਰੇਨਿੰਗ ਦਿੱਤੀ ਹੈ, ਉਹੀ ਸਿੰਘਾਂ ਦੇ ਰੂਪ ਚ ਲੋਕਾਂ ਦੇ ਘਰੇ ਜਾਂਦੇ ਸੀ ਰਾਤ ਨੂੰ। ਉਹਨਾਂ ਦੇ ਜਾ ਕੇ ਕਹਿੰਦੇ ਕਿ ਅਸੀਂ ਖਾੜਕੂ ਸਿੰਘ ਹੈ, ਪ੍ਰਸ਼ਾਦਾ ਛਕਦੇ ਸੀ ਤੇ ਛੱਕ ਕੇ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਗਲਤ ਕੰਮ ਕੀਤੇ ਤੇ ਉਹਨਾਂ ਨੇ ਜਾ ਕੇ ਲੁੱਟਖੋਹਾਂ ਕੀਤੀਆਂ, ਜਥੇਬੰਦੀਆਂ ਨੂੰ ਬਦਨਾਮ ਕੀਤਾ। ਉਹ ਉਹਨਾਂ ਨੇ ਦੂਜੇ ਦਿਨ ਜਾ ਕੇ ਪੁਲਿਸ ਨੂੰ ਦੱਸ ਦੇਣਾ ਕਿ ਅਸੀਂ ਫਲਾਣੇ ਦੇ ਘਰੇ ਪ੍ਰਸ਼ਾਦਾ ਸੀਗੇ ਤੇ ਦਿਨੇ ਫਿਰ ਪੁਲਿਸ ਆ ਕੇ ਉਹ ਪਰਿਵਾਰ ਨੂੰ ਤੰਗ ਕਰਦੀ ਸੀਗੀ, ਉਹਨਾਂ ਨੂੰ ਕਹਿਣਾ ਕਿ ਤੁਹਾਡੇ ਸਿੰਘ ਆਏ ਸੀਗੇ, ਉਹਨਾਂ ਤੋਂ ਫਿਰ ਪੈਸੇ ਲੈਣੇ, ਤਸੱਦਰ ਕਰਨਾ ਉਹਨਾਂ ਦਾ, ਜੇ ਕੋਈ ਨਿਆਣਾ ਚੱਕ ਲਿਆ ਜਾਣਾ, ਦੋ ਚਾਰ ਦਿਨ ਕਟਾਈ ਕਰਨੀ, ਫਿਰ ਪੈਸੇ ਲੈ ਕੇ ਪੰਚਾਇਤਾਂ ਜਾਣੀਆਂ ਤਾਂ ਜਾ ਕੇ ਉਹਨਾਂ ਬੱਚੇ ਨੂੰ ਛੱਡਿਆ ਜਾਂਦਾ ਸੀ। ਜਿਹੜੇ ਕਿ ਕਈ ਇਹੋ ਜਿਹੇ ਬੱਚੇ ਜਿਹੜੇ ਛੱਡੇ ਹੀ ਨਹੀਂ ਹੈਗੇ, ਜਿਹਨਾਂ ਦਾ ਪਤਾ ਹੀ ਨਹੀਂ ਉਹ ਗਏ ਕਿੱਥੇ ਹੈ, ਉਹ ਪਰਿਵਾਰ ਅੱਜ ਵੀ ਕਲੇਮ ਕਰਦੇ ਆ। ਪਰ ਜਿਹੜੇ ਸਿੰਘ ਲੜੇ ਆ ਜਾਂ ਜਿਹੜੇ ਸਿੰਘ ਉਸ ਟਾਈਮ ਆਪਣੀ ਕੁਰਬਾਨੀਆਂ ਦੇ ਗਏ ਨੇ, ਉਹਨਾਂ ਦੇ ਪਰਿਵਾਰ ਨੇ ਅੱਜ ਤੱਕ ਕੋਈ ਕਲੇਮ ਨਹੀਂ ਕੀਤਾ ਕਿ ਸਾਡੇ ਪੁੱਤ ਨੂੰ ਕਿਉਂ ਮਾਰਿਆ, ਕਿਉਂ ਸ਼ਹੀਦ ਕੀਤਾ। ਅੱਜ ਤੱਕ ਉਹਨਾਂ ਦਾ ਪਰਿਵਾਰ ਕੋਈ ਵੀ ਕਲੇਮ ਨਹੀਂ ਕਰਦਾ ਹੈਗਾ। ਪਰ ਰੋਣਾ ਇਹ ਹੈ ਕਿ ਜਿਹੜੇ ਬੱਚੇ ਉਹਨਾਂ ਸੰਘਰਸ਼ ਵਿੱਚ ਨਹੀਂ ਸੀਗੇ, ਉਹਨਾਂ ਪਰਿਵਾਰਾਂ ਦੇ ਬੱਚੇ ਚੁੱਕ ਚੁੱਕ ਕੇ ਇਹਨਾਂ ਨੇ ਝੂਠੇ ਮਾਰ ਦਿੱਤੇ ਗਏ ਆ। ਉਹਨਾਂ ਦੀਆਂ ਦੱਸਿਆ ਵੀ ਨਹੀਂ ਗਿਆ ਹੈਗਾ ਕਿ ਉਹ ਬੱਚੇ ਕਿੱਥੇ ਨੇ, ਕਦੋਂ ਸ਼ਹੀਦ ਕਰੇ ਨੇ। ਉਹ ਅੱਜ ਵੀ ਉਹਨਾਂ ਬੱਚਿਆਂ ਨੂੰ ਲੱਭਦੇ ਨੇ ਕਿ ਸਾਡੇ ਬੱਚੇ
ਕੀ ਫਰਜ਼ ਆ ਅੱਜ ਫਿਰ ਜਿਹੜੇ ਸਿੱਖ ਜਿਹੜੇ ਇੱਥੇ ਬੈਠੇ ਸੇਫ।
ਸਾਡਾ ਫਰਜ਼ ਤਾਂ ਇਹੀ ਬਣਦਾ ਹੈਗਾ ਕਿ ਉਹ ਚੀਜ਼ ਨੂੰ ਵੀ ਨਾ ਯਾਦ ਕਰੋ। ਅਸੀਂ ਯਾਦ ਕਰੀਏ ਅੱਜ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ, ਘੱਟੋ ਘੱਟ 200 ਤੋਂ ਉੱਪਰ, ਜਿਹੜਾ ਹੁਣ ਦਾ ਟਾਈਮ, ਜਿਹੜਾ ਪਹਿਲਾਂ ਜਿਹੜਾ ਉਸ ਟਾਈਮ 'ਚ ਕੀਤਾ ਉਹਨਾਂ ਦਾ ਗਿਣਤੀ ਕੋਈ ਨਹੀਂ ਹੈਗੀ, ਪਰ ਜਿਹੜੇ ਹੁਣ ਦੀਆਂ ਤਾਜ਼ੀਆਂ ਨੇ, 200 ਦੇ ਉੱਤੇ ਆਪਣੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ, ਜਿਹਦਾ ਸਾਨੂੰ ਕੋਈ ਇਨਸਾਫ ਨਹੀਂ ਹੈਗਾ, ਉੱਥੇ ਨਾ ਇਨਸਾਫ ਮਿਲਣਾ ਹੈਗਾ। ਇਹਦਾ ਇੱਕੋ ਇੱਕ ਹੱਲ ਹੈ, ਆਜ਼ਾਦੀ, ਆਪਣਾ ਘਰ, ਆਪਣੀ ਗੌਰਮੈਂਟ, ਆਪਣੀ ਪਾਵਰ ਚਾਹੀਦੀ ਹੈ, ਜਿਹਦੇ ਵਾਸਤੇ ਅਸੀਂ ਵੋਟਾਂ ਪਵਾ ਰਹੇ ਨੇ। ਕੱਲ੍ਹ ਨੂੰ 6 ਨਵੰਬਰ ਨੂੰ ਵੋਟਾਂ ਪੈ ਰਹੀਆਂ ਨੇ, ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਆਪਣੇ ਘਰ ਵਾਸਤੇ ਤੁਸੀਂ ਆ ਕੇ ਸਾਰੇ ਆਪਣੀ ਵੋਟ ਕਰੋ। ਸਾਨੂੰ ਸਾਰਿਆਂ ਦਾ ਫਰਜ਼ ਹੈ ਬਣਦਾ ਕੱਲ੍ਹ ਨੂੰ 6 ਤਰੀਕ ਨੂੰ ਆ ਕੇ ਵੋਟਾਂ ਪਾਉਣ।
ਹਾਂਜੀ, ਮੈਂ ਇਹਦੇ ਬਾਰੇ ਇੱਕ ਚੀਜ਼ ਦੱਸਣੀ ਚਾਹੁੰਦਾ ਵਾਂ ਵੀ ਜਿਹੜਾ ਖਾਲਿਸਤਾਨ ਦਾ ਜਿਹੜਾ ਫੈਸਲਾ ਵਾ ਉਹ ਤਾਂ ਬੜੇ ਚੱਕ ਦਾ ਹੋ ਚੁੱਕਾ ਵਾ। ਸੰਤ ਜਰਨੈਲ ਸਿੰਘ ਨੇ ਭਿੰਡਾਂ ਵਾਲੇ ਨੇ ਕਿਹਾ ਸੀ ਵੀ ਜੇ ਦਰਬਾਰ ਸਾਹਿਬ 'ਤੇ ਹਮਲਾ ਹੋਏਗਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਹ ਨੀਂਹ ਰੱਖੀ ਗਈ। ਫਿਰ ਜਦੋਂ 26 ਜਨਵਰੀ 1986 ਵਿੱਚ ਸਰਬੱਤ ਖਾਲਸਾ ਹੋਇਆ ਉਹਦੇ ਵਿੱਚ ਪੰਥਕ ਕਮੇਟੀ ਬਣਾਈ ਗਈ, ਨਾਲੇ ਫਿਰ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਰੈਜ਼ੋਲਿਊਸ਼ਨ ਪਾਸ ਕੀਤਾ ਗਿਆ ਅਤੇ ਉਹਨਾਂ ਦੀ ਜਿਹੜੀ ਪੰਥਕ ਕਮੇਟੀ ਸੀ ਇੱਕ ਉਹਨਾਂ ਦੇ ਮੈਂਬਰ ਸੀ ਭਾਈ ਧੰਨਾ ਸਿੰਘ, ਅਤੇ ਭਾਈ ਧੰਨਾ ਸਿੰਘ ਦੀ ਇੰਟਰਵਿਊ ਲਈ ਸੀ ਜੋਇਸ ਪੈਟੀਗਰੂ ਨੇ। ਜਿਹੜੀ ਜੋਇਸ ਪੈਟੀਗਰੂ ਹੈ ਇੱਕ ਬ੍ਰਿਟਿਸ਼ ਐਂਥਰੋਪੋਲੋਜਿਸਟ ਹੈ ਜਿਹਨੇ ਕਿਤਾਬ ਲਿਖੀ ਹੈ ਦ ਸਿੱਖਸ ਆਫ ਪੰਜਾਬ ਐਂਡ ਵਾਇਲੈਂਸ, ਸਟੇਟ ਵਾਇਲੈਂਸ। ਅੱਛਾ, ਉਹਦੇ ਵਿੱਚ ਉਹਨੇ ਲਿਖਿਆ ਵਾ ਅਤੇ ਵੀ ਧੰਨਾ ਸਾਹਿਬ ਦੀ ਜਦੋਂ ਇੰਟਰਵਿਊ ਹੋਈ ਅਤੇ ਭਾਈ ਧੰਨਾ ਸਾਹਿਬ ਕਹਿੰਦਾ ਵੀ ਸਾਡੇ 'ਤੇ ਜਿਹੜਾ ਹਥਿਆਰਬੰਦ ਸੰਘਰਸ਼ ਜਿਹੜਾ ਸੀ ਉਹ ਥੋਪਿਆ ਗਿਆ ਸੀ। ਉਹਦਾ ਕੀ ਸਬੂਤ ਆ ਵੀ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਸੀ ਉਸ ਤੋਂ ਪਹਿਲਾਂ 2 ਟਰੱਕ ਜਿਹੜੇ ਸੀ ਹਥਿਆਰ ਜਾਂ AK-47 ਦੇ ਹਥਿਆਰ ਜਿਹੜੇ ਸੀ ਜਾਂ ਇਹੋ ਜਿਹੇ ਹਥਿਆਰ ਸੀ ਉਹ 2 ਟਰੱਕ ਜਿਹੜੇ ਸੀ ਵਾਹਗਾ ਬਾਰਡਰ ਤੋਂ ਆਏ ਅਤੇ ਪੁਲਿਸ ਨੇ ਉਹਨਾਂ ਨੂੰ ਇੰਟਰਸੈਪਟ ਕਰਕੇ ਰੋਕ ਲਿਆ। ਪਰ ਜਦੋਂ ਉਹਨਾਂ ਨੇ ਉੱਪਰੋਂ ਪਰਮਿਸ਼ਨ ਲਈ ਅਤੇ ਉਹ ਟਰੱਕ ਜਿਹੜੇ ਸੀ ਉਹ ਦਰਬਾਰ ਸਾਹਿਬ ਆ ਕੇ ਉਹ ਜਿਹੜੇ ਸੀ ਹਥਿਆਰ ਜਿਹੜੇ ਸੀ ਉਹ ਡਿਲੀਵਰ ਹੋਏ। ਫਿਰ ਜਿਹੜੇ ਮੇਰੇ ਵੀਰ ਸਮਝਦੇ ਆ ਜੀ ਹੋ ਸਕਦਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਸੀ ਉਹਨਾਂ ਨੇ ਆਪਣੇ ਹੱਕ ਮੰਗੇ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਆਪਣੇ ਹੱਕ ਮੰਗਦੇ ਸੀ। ਇੰਡੀਅਨ ਗੌਰਮੈਂਟ ਜਿਹੜੀ ਸੀ ਉਹ ਸਪਲਾਈ ਕਰ ਰਹੀ ਸੀ ਆਮ ਜਿਹੜੀ ਆ ਸਿੱਖਾਂ ਨੂੰ ਤਾਂ ਕਿ ਉਹ ਲੜਨ ਲੱਗੋ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਇਹ ਬੜੀ ਡੂੰਘੀ ਸਾਜਿਸ਼ ਆ। ਸਿੱਖੋ ਭੈਣੋ ਅਤੇ ਭਰਾਓ, ਹੋ ਸਕਦਾ ਤੁਹਾਨੂੰ ਸਾਰੀਆਂ ਗੱਲਾਂ ਦਾ ਨਾ ਪਤਾ ਹੋਵੇ, ਬਹੁਤ ਗੱਲਾਂ ਦਾ ਤੁਹਾਨੂੰ ਪਤਾ ਵਾ। ਜੇ ਤੁਹਾਨੂੰ ਹਥਿਆਰ ਦੇ ਕੇ ਤਿਆਰ ਕਰਦੇ ਆ ਵੀ ਤੁਸੀਂ ਕਿਸੇ ਨੂੰ ਮਾਰੋ ਅਤੇ ਫਿਰ ਅਸੀਂ ਕਹਿੰਦੇ ਜੀ ਤੁਸੀਂ ਟੈਰੋਰਿਸਟ ਜੇ, ਇਹ ਫਿਲਾਸਫੀ ਜਿਹੜੀ ਇਹਨਾਂ ਦੀ ਬੜੀ ਦੁਨੀਆ ਦੀ ਬਹੁਤ ਪੁਰਾਣੀ 5000 ਸਾਲ ਤੋਂ ਚੱਲਦੀ ਆ ਰਹੀ ਆ। ਤੁਸੀਂ ਸਮਝੋ ਇਹ ਕਦੀ ਖਤਮ ਨਹੀਂ ਹੋਣ ਵਾਲੀ। ਇਸ ਕਰਕੇ ਅਤੇ ਜੇ ਤੁਸੀਂ ਕਹੋ ਜੀ ਨਹੀਂ ਜੀ ਮੈਂ ਤਾਂ ਇੱਥੇ ਬੈਠਾ ਵਾਂ ਜੀ ਮੈਨੂੰ ਕੀ ਫਿਕਰ ਹੈ ਜੀ, ਅਤੇ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਵੀ ਪਸ਼ੂ ਪੰਛੀ ਵੀ ਜਿਹੜੇ ਨੇ ਉਹ ਆਪਣੀ ਜਿਹੜੀ ਆਫ ਸਪ੍ਰਿੰਗ ਆ ਛੋਟੇ ਛੋਟੇ ਬੱਚਿਆਂ ਦੀ ਜੋ ਉਹ ਹਿਫਾਜ਼ਤ ਕਰਦੇ ਨੇ। ਪਰ ਮਨੁੱਖਾਂ ਦਾ ਇਹ ਫਰਜ਼ ਬਣਦਾ ਵਾ, ਇਹਨਾਂ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਆਪਣੇ ਹੋਰ ਮਨੁੱਖਾਂ ਦੀ ਮਦਦ ਵਿੱਚ ਆ ਕੇ ਉਤਰੋ। ਹੁਣ ਚਲੋ ਤੁਸੀਂ ਜੇ ਇੱਥੇ ਆ ਗਏ ਜੇ ਫਿਰ ਵੀ ਇਹ ਤੁਹਾਡਾ ਫਰਜ਼ ਬਣਦਾ ਵਾ ਕਿ ਤੁਸੀਂ ਪੰਜਾਬ ਦੀਆਂ ਰਿਫੰਡਮ ਦੀਆਂ ਵੋਟਾਂ ਪਾ ਕੇ ਪੰਜਾਬ ਨੂੰ ਆਜ਼ਾਦ ਕਰਾਈਏ, ਕਿਉਂਕਿ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਉੱਥੇ ਰਹਿੰਦੇ ਨੇ ਜਾਂ ਤੁਹਾਡੀਆਂ ਜ਼ਮੀਨਾਂ ਵੀ ਨੇ, ਤੁਹਾਡੀਆਂ ਕੋਠੀਆਂ ਵੀ ਨੇ, ਤੁਸੀਂ ਨਹੀਂ ਬਚਾ ਸਕਦੇ ਉਹਨਾਂ ਨੂੰ।
ਭਾਜੀ ਗੱਲ ਇਹ ਆ, ਤੁਸੀਂ ਜਨਵਰੀ 26, 1986 ਦੀ ਗੱਲ ਵੀ ਕੀਤੀ ਜੱਟ ਸਾਹਿਬ, ਗੱਲ ਇਹ ਆ ਕਿ ਜੇ ਕੋਈ ਸੰਵਿਧਾਨ ਹੀ ਤੁਹਾਨੂੰ ਇਹ ਕਹਿੰਦਾ ਹੋਵੇ ਕੌਂਸਟੀਟਿਊਸ਼ਨ, ਸਾਡੇ ਕੈਨੇਡਾ ਦਾ ਕੌਂਸਟੀਟਿਊਸ਼ਨ ਸਾਨੂੰ ਨਹੀਂ ਕਹਿੰਦਾ ਵੀ ਤੁਸੀਂ ਕਿੱਸਾਧਾਰੀ ਕ੍ਰਿਸਚਨ ਆ ਜਾਂ ਕਿੱਸਾਧਾਰੀ ਹਿੰਦੂ, ਜਿੱਦਾਂ ਸਿੱਖਾਂ ਨੂੰ ਡਿਫਾਈਨ ਕੀਤਾ। ਪਹਿਲੀ ਗੱਲ ਤਾਂ ਕੌਂਸਟੀਟਿਊਸ਼ਨ ਦੀ ਇਹ ਉਹਦਾ ਇਹ ਫੀਲਡ ਹੀ ਨਹੀਂ ਜਾਂ ਉਹਦਾ ਇਹ ਉਹਦੀ ਜੂਰਿਸਡਿਕਸ਼ਨ 'ਚ ਨਹੀਂ ਆ ਉਹ ਡਿਫਾਈਨ ਕਰੇ ਵੀ ਸਿੱਖ ਕੀ ਆ, ਬੋਧੀ ਕੀ ਆ, ਜੈਨੀ ਕੀ ਆ, ਕ੍ਰਿਸਚਨ ਕੀ ਆ, ਹਿੰਦੂ ਕੀ ਆ। ਜਦੋਂ ਤੁਹਾਡੀ ਉਹਨਾਂ ਨੇ ਟਰਮੀਨੋਲੋਜੀ, ਤੁਹਾਡੀ ਡੈਫੀਨੇਸ਼ਨ ਹੀ ਡਿਫਾਈਨ ਹੀ ਤੁਹਾਨੂੰ ਨੋਮਨ ਕਲੈਚਰ ਜਿਹਨੂੰ ਕਹਿੰਦੇ ਉਹੀ ਚੇਂਜ ਕਰਤਾ, ਉਸ ਤੋਂ ਬਾਅਦ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਟੈਰਰਿਜ਼ਮ ਹੋ, ਤੁਸੀਂ ਕ੍ਰਿਮੀਨਲ ਹੋ, ਤੁਸੀਂ ਸਾਰਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਕਰ ਰਹੇ ਹੋ। ਤੁਹਾਡੇ ਹਿਸਾਬ ਦੇ ਨਾਲ ਜਿਹੜੇ ਜਿਹੜੀ ਜਿਹੜੀ ਉਹਨਾਂ ਦਾ ਇਹ ਕਹਿਣਾ ਮੁੜ ਮੁੜ ਕੇ ਕਿ ਟੈਰਰਿਜ਼ਮ ਵੀ ਉਹੀ ਕਰ ਰਹੇ ਨੇ, ਹਥਿਆਰਾਂ ਦਾ ਕੰਮ ਵੀ ਉਹੀ ਕਰ ਰਹੇ ਨੇ, ਵਾਇਲੈਂਸ ਵੀ ਉਹੀ ਕਰ ਰਹੇ ਨੇ, ਪਰ ਉਹ ਮੁੜ ਮੁੜ ਕੇ ਬਲੇਮ ਸਿੱਖਾਂ ਨੂੰ ਕਰੀ ਜਾ ਰਹੇ ਨੇ ਉਹਦੇ ਲਈ। ਇਹਦੇ ਲਈ ਤੁਹਾਡੇ ਲਈ ਹਿਸਾਬ ਦੇ ਨਾਲ ਕੀ ਆ ਸਿੱਖਾਂ ਦੇ ਕੁਝ?
ਮੈਂ ਤੁਹਾਨੂੰ ਵੇਖੋ ਜੀ, ਮੈਂ ਤੇ ਤੁਹਾਨੂੰ ਇਹ ਸਾਰੇ ਆਪਣੇ ਭੈਣਾਂ ਭਰਾਵਾਂ ਨੂੰ ਰੋਜ਼ ਇਹੋ ਕਹਿੰਦਾ ਵਾਂ ਵੀ ਇਹ ਫਾਲਸ ਡੈਮੋਕ੍ਰੇਸੀ ਆ ਜਿਹੜੀ ਕਿ ਤੁਹਾਨੂੰ ਮਾਰ ਕੇ ਤੁਹਾਡਾ ਹੀ ਕਸੂਰ ਕੱਢਦੀ ਆ ਤੇ ਤੁਹਾਨੂੰ ਟੈਰੋਰਿਸਟ ਕਹਿੰਦੀ ਆ ਤੇ ਤੁਹਾਨੂੰ ਹੀ ਮਾਰਦੀ ਆ ਤੇ ਫਿਰ ਤੁਹਾਡਾ ਜਿਹੜਾ ਵਾ ਤੁਹਾਨੂੰ ਗੁੱਸਾ ਨਹੀਂ ਇਹਦੇ ਵਿੱਚ ਆਉਂਦਾ ਜਾਂ ਤੁਹਾਡੇ ਮਨ 'ਚ ਨਹੀਂ ਆਉਂਦੀ ਯਾਰ, ਇਹ ਤਾਂ ਬਿਲਕੁਲ ਬੇਇਨਸਾਫੀ ਹੋ ਰਹੀ ਆ, ਤੁਸੀਂ ਖਲੋ ਫਿਰ ਬੇਇਨਸਾਫੀ ਦੇ ਵਿਰੁੱਧ। ਅੱਛਾ, ਮੈਂ ਜਿਹੜਾ ਕਿ ਇਹ ਸਿੱਖਾਂ ਨੂੰ ਹਿੰਦੂ ਕਹਿੰਦੇ ਨੇ ਇਹਦੇ ਬਾਰੇ ਮੈਂ ਕਹਿੰਦਾ ਵੀ ਜੋ ਸਿੱਖ ਧਰਮ ਦਾ ਫਾਊਂਡਰ ਆ ਗੁਰੂ ਨਾਨਕ ਹੈ ਨਾ, ਉਹ ਤੇ ਕਹਿ ਗਿਆ ਨਾ ਮੈਂ ਹਿੰਦੂ ਨਾ ਮੈਂ ਮੁਸਲਮਾਨ, ਇਹ ਕੌਣ ਹੁੰਦੇ ਨੇ ਸਾਨੂੰ ਹਿੰਦੂ ਕਹਿਣ ਵਾਸਤੇ? ਹੂ ਆਰ ਦੀਸ ਗਾਈਜ਼, ਵਾਈ ਆਰ ਦੇ ਸੋਇੰਗ ਦੈਟ? ਪਤਾ ਉਹਦਾ ਕਾਰਨ ਇਹ ਆ ਵੀ ਇਹ ਸਾਨੂੰ ਇਹ ਸਾਡੀ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਨੇ, ਅਤੇ ਖਤਮ ਕਰਨਾ ਚਾਹੁੰਦੇ ਨੇ ਵੀ ਹੁਣ ਵੇਖੋ ਜੇ ਗੁਰੂ ਨਾਨਕ ਸਾਹਿਬ ਕਹਿ ਗਏ ਨੇ ਅਤੇ ਉਹ ਇਹਨਾਂ ਨੂੰ ਚੰਗਾ ਭਲਾ ਪਤਾ ਹੈਗਾ ਵਾ ਅਤੇ ਫਿਰ ਵੀ ਤੁਹਾਨੂੰ ਕਹਿੰਦੇ ਤਾਂ ਤੁਸੀਂ ਫਿਰ ਉਹਦਾ ਪ੍ਰੋਟੈਸਟ ਕਰੋ, ਤੁਸੀਂ ਇਹਨੂੰ ਓਬਜੈਕਟ ਕਰੋ, ਤੁਸੀਂ ਕਹੋ ਹੁਣ ਤਾਂ ਅਸੀਂ ਜ਼ਰੂਰ ਖਾਲਸਾ ਲੈਣਾ ਜੀ ਕਿਉਂਕਿ ਤੁਸੀਂ ਸਾਨੂੰ ਹਿੰਦੂ ਕਹਿੰਦੇ, ਜੇ ਅਸੀਂ ਹਿੰਦੂ ਨਹੀਂ ਬਣਦੇ ਨਾ ਹੀ ਗੁਰੂ ਨਾਨਕ ਦੇਵ ਜੀ ਕਹਿ ਗਏ ਆ, ਉਹ ਕਹਿ ਗਏ ਨੇ ਵੀ ਅਸੀਂ ਹਿੰਦੂ ਨਹੀਂ ਹੈਗੇ, ਫਿਰ ਯਾਰ ਤੁਸੀਂ ਫਿਰ ਕਹੋ ਕਿਸੇ 'ਤੇ ਆ ਕੇ ਖੜੋ ਤੁਸੀਂ, ਮੈਂ ਆਪਣੇ ਭੈਣਾਂ ਭਰਾ ਨੂੰ ਗੱਲ ਕਰਦਾ, ਨਾਓ ਯੂ ਗੋਟ ਟੂ ਸਟੈਂਡ ਅਪ, ਯੂ ਗੋਟ ਟੂ ਟੇਕ ਅ ਸਟੈਂਡ, ਅਤੇ ਫਿਰ ਗੁਰੂ ਨਾਨਕ ਦੇਵ ਜੀ ਇਹ ਵੀ ਕਹਿੰਦੇ ਵੀ ਯੂ ਹੈਵ ਟੂ ਸਪੀਕ ਅਪ, ਹੁਣ ਸਪੀਕ ਅਪ ਕਰੋ ਫਿਰ, ਆ ਕਮ ਐਂਡ ਸਟੈਂਡ ਵਿਦ ਅਸ। ਮੈਂ ਤਾਂ ਤੁਹਾਨੂੰ ਇਸ ਤਰ੍ਹਾਂ ਸਮਝਾ ਰਿਹਾ ਵਾਂ, ਮੈਂ ਤੁਹਾਨੂੰ ਵੇਖੋ ਥੋੜ੍ਹਾ ਐਨਥੂਜ਼ੀਆਸਟਿਕ ਤਰੀਕੇ ਨਾਲ ਸਮਝਾ ਰਿਹਾ ਵਾਂ, ਬੇਨਤੀ ਕਰ ਰਿਹਾ, ਅਸੀਂ ਤੁਹਾਨੂੰ ਐਜੂਕੇਟ ਕਰ ਰਹੇ ਹਾਂ ਵੀ ਤੁਸੀਂ ਆਪਣਾ ਜਿਹੜਾ ਵਾ ਫਰਜ਼ ਪਛਾਣੋ। ਅੱਛਾ, ਫਿਰ ਜਿਹੜਾ ਵਾ ਜੇ ਵੇਖੋ ਰਾਈਟ ਰਾਈਟ ਟੂ ਲਾਈਫ ਦੁਨੀਆਂ ਦੀ ਇੱਕ ਚੀਜ਼ ਹੈ ਵੀ ਯੂਨਾਈਟਿਡ ਨੇਸ਼ਨ ਦਾ ਯੂਨੀਵਰਸਲ ਡੈਕਲੇਰੇਸ਼ਨ ਹਿਊਮਨ ਰਾਈਟਸ ਕਹਿੰਦੀ ਆ ਆਲ ਪੀਪਲ ਰਾਈਟ ਟੂ ਲਾਈਫ, ਅਤੇ ਜਦੋਂ ਜਿਹੜੀ ਸੀ ਇੰਡੀਆ 'ਚ ਐਮਰਜੈਂਸੀ ਲੱਗੀ 1975 ਵਿੱਚ ਅਤੇ ਯੂਅਰ ਰਾਈਟ ਟੂ ਲਾਈਫ ਵਾਜ਼ ਟੇਕਨ ਅਵੇ, ਕਹਿਣ ਦਾ ਮਤਲਬ ਆ ਵੀ ਕੋਈ ਪੁਲਿਸ ਆਫਿਸਰ ਜਾਂ ਕੋਈ ਮਿਲਟਰੀ ਆਫਿਸਰ ਤੁਹਾਨੂੰ ਮਾਰ ਦਿੰਦਾ ਗੋਲੀ ਨਾ ਅਤੇ ਤੁਹਾਡੀ ਕੋਈ ਸੁਣਾਈ ਨਹੀਂ ਹੋ ਸਕਦੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ 1988 ਵਿੱਚ ਐਮਰਜੈਂਸੀ ਲੱਗੀ, ਸਿਰਫ ਪੰਜਾਬ 'ਚ ਲੱਗੀ, ਅਤੇ ਉਸ ਐਮਰਜੈਂਸੀ ਨੂੰ ਲਾਉਣ ਲਈ ਉਹਨੂੰ ਜਸਟੀਫਾਈ ਕਰਨ ਵਾਸਤੇ ਇਹਨਾਂ ਨੇ ਕੋਈ ਰਾਕਟ ਪ੍ਰੋਪੈਲ ਗ੍ਰੇਨੇਡ ਜਿਹੜੇ ਸੀ ਅਫਗਾਨਿਸਤਾਨ ਤੋਂ ਮੰਗਾ ਕੇ ਹਿੰਦੂ ਮੰਦਰ 'ਤੇ ਮਾਰੇ,
ਫਾਲਸ ਫਲੈਗ
ਜਿਹੜਾ ਸੀ ਉਹ ਖੜਾ ਕੀਤਾ, ਹਾਂਜੀ ਪੰਜਾਬ 'ਤੇ ਬੜੀ ਵਾਇਲੈਂਸ ਹੋ ਰਹੀ ਆ, ਹਿੰਦੂਆਂ ਟੈਂਪਲਾਂ 'ਤੇ ਹਮਲੇ ਹੋ ਰਹੇ ਨੇ, ਇੱਥੇ ਐਮਰਜੈਂਸੀ ਡਿਕਲੇਅਰ ਕਰੋ। ਸੋ ਵੈਨ ਐਮਰਜੈਂਸੀ ਇਜ਼ ਡਿਕਲੇਅਰਡ ਦੈਨ ਯੂ ਲੂਜ਼ ਯੋਰ ਰਾਈਟ ਟੂ ਲਾਈਫ, ਜਿਹੜਾ ਦੇਸ਼ ਤੁਹਾਨੂੰ ਰਾਈਟ ਟੂ ਲਾਈਫ ਹੀ ਨਹੀਂ ਦਿੰਦਾ ਯਾਰ, ਫਿਰ ਤੁਸੀਂ ਕਹਿੰਦੇ ਹੁੰਦੇ ਸਾਡਾ ਸਾਡਾ ਦੇਸ਼ ਹੈ, ਇਹ ਡਜ਼ਨ ਐਡ ਅਪ ਆ ਜੀ। ਮੈਂ ਇਸ ਕਰਕੇ ਕਹਿ ਰਿਹਾ ਵਾਂ ਦੁਬਾਰਾ, ਅਸੀਂ ਕਈ ਵਾਰ ਦੁਬਾਰਾ ਅਸੀਂ ਰਿਪੀਟ ਕਰਦੇ ਹਾਂ ਗੱਲਾਂ ਤਾਂ ਕਿ ਸਾਡੇ ਵੀਰਾਂ ਅਤੇ ਭੈਣਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਪੈ ਜੇ। ਪਰ ਮੈਂ ਇਹ ਗੱਲ ਕਹਿੰਦਾ ਵਾਂ ਅਸੀਂ ਕਿਸੇ ਵੀ ਹੋਰ ਧਰਮ ਦੇ ਕਿਸੇ ਵਿਅਕਤੀ ਦੇ ਵਿਰੁੱਧ ਨਹੀਂ ਹੈਗੇ, ਅਸੀਂ ਕਿਸੇ ਵੀ ਹਿੰਦੂ ਦੇ ਵਿਰੁੱਧ ਨਹੀਂ, ਅਸੀਂ ਕਿਸੇ ਈਸਾਈ ਦੇ ਕ੍ਰਿਸਚਨ ਦੇ ਵਿਰੁੱਧ ਨਹੀਂ, ਅਸੀਂ ਜਿਹੜਾ ਸਾਡੀ ਜਿਹੜੀ ਆ ਕੰਪੇਨ ਆ ਇੰਡੀਅਨ ਦਾ ਸਿਸਟਮ ਆ, ਜਿਹੜਾ ਇੰਡੀਆ ਦਾ ਸਿਸਟਮ ਆ ਜਿਹੜਾ ਕਿ ਸਾਨੂੰ ਬਿਲਕੁਲ ਮਾਰਨਾ ਚਾਹੁੰਦਾ ਵਾ ਜਾਂ ਸਾਨੂੰ ਉਹ ਖਤਮ ਕਰਨਾ ਚਾਹੁੰਦਾ ਵਾ, ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ ਖਤਮ ਕਰਨਾ ਚਾਹੁੰਦਾ ਵਾ, ਸਾਡੀਆਂ ਜ਼ਮੀਨਾਂ ਖੋਹ ਕੇ ਸਾਨੂੰ ਮੰਗਤੇ ਬਣਾਉਣਾ ਚਾਹੁੰਦਾ ਵਾ, ਉਹਦਾ ਇਲਾਜ ਆ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ।
ਡਾਕਟਰ ਸਾਹਿਬ, ਮੈਂ ਇੱਕ ਪੱਤਰਕਾਰ ਸੂਰੀ ਹਿੰਦੂ ਵੀਰ ਆ, ਉਹਦਾ ਪ੍ਰੋਗਰਾਮ ਕੱਲ੍ਹ ਕਿਸੇ ਨੇ ਕਲਿੱਪ ਸ਼ੇਅਰ ਕੀਤਾ ਪੰਜਾਬ 'ਚੋਂ, ਉਹ ਕਹਿੰਦਾ ਜਿੱਦਾਂ ਆਲ ਇੰਡੀਆ ਰੇਡੀਓ 'ਚ ਇਹ ਨਿਊਜ਼ ਆਈ ਵੀ ਸੰਤ ਜਰਨੈਲ ਸਿੰਘ ਜੀ ਉਹਨਾਂ ਦੀ ਸ਼ਹਾਦਤ ਹੋ ਗਈ ਹੈ, ਅਤੇ ਇਹ ਉਹਨੇ ਇਹ ਉਸ ਵੀਰ ਦੇ ਕਹਿਣ ਮੁਤਾਬਕ, ਪੱਤਰਕਾਰ ਸੂਰੀ ਜਰਨਲਿਸਟ ਹੈ, ਬੜਾ ਰਿਪਿਊਟ ਦਾ ਸੀ ਉਸ ਟਾਈਮ 'ਤੇ, ਇਸ ਵੇਲੇ ਵੀ ਜਿੰਦਾ ਉਹ ਮੌਜੂਦ ਆ, ਸਾਰਾ ਐਵੀਡੈਂਸ ਉਹਦਾ ਹੈਗਾ ਕਿ ਉਹ ਕਹਿੰਦਾ 36-37 ਗੁਰਦੁਆਰੇ ਹੋਰ ਵੀ ਸੀ, ਉਹ ਦੱਸ ਰਿਹਾ ਵੀ ਜਿੱਥੇ ਆਰਮੀ ਨੇ ਆਪਰੇਸ਼ਨ ਕੀਤਾ।
ਸੁਧੀਰ ਚੌਧਰੀ ਦੀ ਗੱਲ ਕਰਦੇ
ਜੀ? ਇਹ ਸੂਰੀ ਆ, ਮੈਂ ਤੁਹਾਨੂੰ ਕਲਿੱਪ ਬਾਅਦ 'ਚ ਦਿਖਾਉਂਦਾ ਉਹਦਾ।
ਠੀਕ ਹੈ ਜੀ, ਹਾਂਜੀ।
ਅਤੇ ਉਹ ਇਹ ਕਹਿ ਰਿਹਾ ਕਿ ਜਦੋਂ ਮੈਂ ਭਿੰਡਰਾਂਵਾਲੇ ਦੇ ਪਿੰਡ ਜਾਣ ਦੀ ਕੋਸ਼ਿਸ਼, ਮੈਨੂੰ ਕਿਹਾ ਗਿਆ ਵੀ ਤੂੰ ਉੱਥੇ ਜਾ ਕੇ ਕਰ, ਅਤੇ ਕਹਿੰਦਾ ਜਦੋਂ ਮੈਂ ਜਾ ਰਿਹਾ ਸੀ ਮੈਨੂੰ ਬੜਾ ਮਹਿਸੂਸ ਹੋਇਆ ਕਿ ਇੱਕ ਤਾਂ ਉਹਨੂੰ ਅਸੀਂ ਮਾਰ ਦਿੱਤਾ ਆ, ਭਾਰਤ ਦੀ ਫੌਜ ਨੇ, ਹਿੰਦੁਸਤਾਨ ਦੀ ਫੌਜ ਨੇ, ਦੂਸਰਾ 36-37 ਗੁਰਦੁਆਰਿਆਂ ਦੇ ਉੱਤੇ ਹੋਰ ਵੀ ਇਹ ਕੰਮ ਹੋਇਆ ਆ ਵੀ ਹੋ ਸਕਦਾ ਮੈਨੂੰ ਕਾਏ ਇਹਦਾ ਲਾਈਵ ਕਲਿੱਪ ਚੱਲ ਰਿਹਾ ਅੱਜ ਬੜਾ ਵੀ ਸਾਨੂੰ ਕੁਛ ਮੈਨੂੰ ਸਿੱਖ ਕੁਛ ਕਹਿਣਗੇ ਪਰ ਕਹਿੰਦਾ ਉਹਨਾਂ ਨੇ ਮੈਨੂੰ ਪਿੰਡ ਵਾਲਿਆਂ ਨੇ ਜਿਹੜਾ ਰੋਡੇ ਪਿੰਡ ਆ ਉੱਥੇ ਜ਼ਰੂਰ ਇੱਕ ਹੈਲੀਕਾਪਟਰ ਸੀ ਪਰ ਲੋਕ ਇੱਦਾਂ ਦੇ ਟਾਈਮ 'ਤੇ ਹੈਲੀਕਾਪਟਰ ਦੀ ਪੰਜਾਬ ਦੇ ਲੋਕ ਕੇਅਰ ਕਰਨ ਵਾਲੇ ਨਹੀਂ ਸੋ ਉਹਨਾਂ ਨੇ ਉਹਨੂੰ ਲੰਗਰ ਵੀ ਛਕਾਇਆ ਕਹਿੰਦੇ ਤੂੰ ਬੜਾ ਦੂਰੋਂ ਆਇਆ ਕਹਿੰਦਾ ਮੈਨੂੰ ਇੱਕ ਸੈਕਿੰਡ ਲਈ ਵੀ ਇੱਦਾਂ ਮਹਿਸੂਸ ਨਹੀਂ ਹੋਇਆ ਵੀ ਜਿੱਦਾਂ ਇਹਨਾਂ ਦਾ ਮੇਰੇ ਪ੍ਰਤੀ ਕੋਈ ਗੁੱਸਾ ਆਇਆ ਕਹਿੰਦਾ ਐਟ ਲੈਸ ਦੈਨ 5 ਮਿੰਟਸ ਕਹਿੰਦਾ ਮੈਂ ਇੱਦਾਂ ਹੋ ਗਿਆ ਜਿੱਦਾਂ ਵੀ ਦੇ ਆਰ ਜਸਟ ਲਾਈਕ ਮੀ ਪਰ ਕਹਿੰਦਾ ਉਸ ਤੋਂ ਬਾਅਦ ਜਦੋਂ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਜਿਹਦੇ ਵਿੱਚ ਮਾਰਨ ਵਾਲਿਆਂ ਦਾ ਧਰਮ ਸਿੱਖ ਸੀ ਅਤੇ ਉਹ ਸਿਰਫ ਧਰਮ ਸਾਂਝਾ ਹੋਣ ਕਰਕੇ ਨਹੀਂ ਜਿਹੜੇ ਸਤਵੰਤ ਬੇਅੰਤ ਸਿੰਘ ਸੀ ਉਹਨਾਂ ਦਾ ਮਾਰਨ ਵਾਲਿਆਂ ਦਾ ਧਰਮ ਜਿਹੜਾ ਸਿੱਖ ਧਰਮ ਸੀ ਉਸੇ ਕਰਕੇ ਜਿਹੜੇ ਦਿੱਲੀ ਵਿੱਚ ਸਿੱਖ ਮਾਰੇ ਗਏ ਵੀ ਜਿੱਦਾਂ ਇੱਥੇ ਬੌਬ ਰੇ ਸਾਡੇ ਪ੍ਰੀਮੀਅਰ ਰਹੇ ਉਹਨਾਂ ਨੇ ਕਿਹਾ ਸੀ ਉਹ ਸਿਰਫ ਇੱਕੋ ਹੀ ਕੁਸ਼ਚਨ ਪੁੱਛਦੇ ਸੀ ਕਿ ਇਹ ਸਿੱਖ ਇਹ ਨਹੀਂ ਪੁੱਛਦੇ ਸੀ ਵੀ ਤੂੰ ਇੰਦਰਾ ਗਾਂਧੀ ਨੂੰ ਮਾਰਨ ਵਿੱਚ ਸ਼ਾਮਲ ਹੈ ਜਾਂ ਨਹੀਂ ਆ ਸਿਰਫ ਇੱਕੋ ਹੀ ਸਵਾਲ ਪੁੱਛਦੇ ਸੀ ਵੀ ਤੁਸੀਂ ਸਿੱਖ ਹੋ ਅਤੇ ਜੇ ਤੁਸੀਂ ਸਿੱਖ ਦੀ ਰਹੇ ਹੋ ਅਤੇ ਜਾਂ ਤੁਸੀਂ ਮੋਨੇ ਬਾਗ ਟਾਈਮ ਪਰ ਤੁਸੀਂ ਸਿੱਖ ਹੋ ਜੇ ਤੁਸੀਂ ਕਹਿ ਦਿਓ ਵੀ ਮੈਂ ਸਿੱਖ ਹੋ ਤਾਂ ਤੁਹਾਡਾ ਡੈਥ ਸੈਂਟੈਂਸ ਹੋ ਜਾਂਦਾ ਸੀ ਉਹ ਕਹਿੰਦਾ ਮੈਨੂੰ ਬੜੀ ਇਸ ਗੱਲ ਦੀ ਸ਼ਰਮ ਆਈ ਕਿ ਯਾਰ ਉੱਥੇ ਉਹ ਸਿਰਫ ਜਿਹੜੇ ਦੋ ਸਤਵੰਤ ਬੇਅੰਤ ਸਿੰਘ ਦਾ ਧਰਮ ਸਿੱਖ ਹੋਣ ਕਰਕੇ ਅਸੀਂ ਕਿੰਨੇ ਹੀ ਸਿੱਖਾਂ ਨੂੰ ਮਾਰਤਾ ਪਰ ਇੱਥੇ ਇਹਨਾਂ ਦੇ 36-37 ਗੁਰਦੁਆਰਿਆਂ ਦੇ ਵਿੱਚ ਵੀ ਸਾਡੀ ਹਿੰਦੁਸਤਾਨ ਦੀ ਫੌਜ ਗਈ ਆ ਪਰ ਇਹਨਾਂ ਨੇ ਇੱਕ ਵੀ ਜਾਣੀ ਮੈਨੂੰ ਇੱਕ ਸੈਕਿੰਡ ਦੇ ਲਈ ਵੀ ਇਹ ਫੀਲ ਨਹੀਂ ਹੋਇਆ ਵੀ ਸਿੱਖ ਮੇਰੇ ਨਾਲ ਜਾਣੀ ਮੈਨੂੰ ਕਹਿੰਦਾ ਇਸ ਤਰ੍ਹਾਂ ਲੱਗਾ ਵੀ ਜਿਸ ਤਰ੍ਹਾਂ ਮੈਂ ਕਿਸੇ ਹਿੰਦੂਆਂ ਦੇ ਵਿੱਚ ਹੀ ਜਿੱਦਾਂ ਮੈਂ ਫੁੱਲੀ ਸਿਕਿਓਰ ਫੀਲ ਕਰ ਰਿਹਾ ਸੀ ਇਹ ਆ ਜਿਹੜਾ ਸਿੱਖ ਦਾ ਸੈਕਿੰਡ ਨੇਚਰ ਜਿਹੜਾ ਕਮਿਊਨਲਿਜ਼ਮ ਉਹਦੇ ਵਿੱਚ ਹੈ ਹੀ ਨਹੀਂ ਹੁਣ ਸਵਾਲ ਇਹ ਪੈਦਾ ਹੁੰਦਾ ਤੁਹਾਡੇ ਇੱਥੇ ਦੀ ਕੈਂਪੇਨ ਨੂੰ ਕਮਿਊਨਲ ਕਹਿਣਾ ਕਿਸੇ ਤਰੀਕੇ ਦੇ ਨਾਲ ਕਿਉਂਕਿ ਸਿੱਖ ਵੋਟ ਪਾ ਸਕਦੇ ਨੇ ਜੇ ਤੁਸੀਂ ਮਾਰ ਹੀ ਕੇਵਲ ਸਿੱਖਾਂ ਨੂੰ ਰਹੇ ਹੋ ਸੋ ਹਾਊ ਯੂ ਸਿੰਕ ਦਿਸ ਵੀ ਇਹ ਗੱਲ ਕਹਿ ਦੇਣੀ ਵੀ ਇਹ ਤਾਂ ਜੀ ਸਿਰਫ ਇੱਕ ਕਮਿਊਨਿਟੀ ਨੂੰ ਹੀ ਵੋਟ ਪਾਉਣ ਦਾ ਰਾਈਟ ਦੇ ਰਹੇ ਨੇ ਸੋ ਇਹਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਦੇਖੋ ਜਿਹੜਾ ਇਹ ਰਿਫੰਡਮ ਹੋ ਰਿਹਾ ਵਾ ਇਹ ਅਨਫਿਸ਼ਲ ਰਿਫੰਡਮ ਆ ਇਹ ਜਿਹੜਾ ਫਿਸ਼ ਰਿਫੰਡਮ ਆ ਉਹ ਪੰਜਾਬ 'ਚ ਹੋਏਗਾ ਅਤੇ ਅਸੀਂ ਕਹਿੰਦੇ ਹਾਂ ਵੀ ਜਦੋਂ ਪੰਜਾਬ 'ਚ ਰਿਫੰਡਮ ਹੋਏਗਾ ਉੱਥੇ ਪੰਜਾਬ ਦੇ ਮੂਲ ਨਿਵਾਸੀ ਸਾਰੇ ਲੋਕ ਵੋਟਾਂ ਪਾਉਣਗੇ ਹੁਣ ਜਿਹੜਾ ਵਾ ਸਿਰਫ ਜਿਹੜੇ ਸਿੱਖ ਜਿਹੜੇ ਨੇ ਪੰਜਾਬ ਤੋਂ ਜਾਂ ਇੰਡੀਆ ਤੋਂ ਬਾਹਰ ਜਿਹੜੇ ਰਹਿ ਰਹੇ ਨੇ ਉਹ ਸਿਰਫ ਸਿੱਖ ਵੋਟਾਂ ਪਾ ਰਹੇ ਨੇ ਕਿ ਸਾਨੂੰ ਕੰਪੈਲ ਕੀਤਾ ਗਿਆ ਵਾ ਸਾਨੂੰ ਮਜਬੂਰ ਕੀਤਾ ਗਿਆ ਵਾ ਸਾਨੂੰ ਉੱਥੋਂ ਕੱਢਿਆ ਗਿਆ ਵੀ ਸਾਡੇ 'ਤੇ ਜਿਹੜੀ ਆ ਸਾਡੀ ਪਰਸੀਕਿਊਸ਼ਨ ਹੋ ਰਹੀ ਆ ਸਾਡੇ ਰਿਪਰੈਸ਼ਨ ਹੋ ਰਿਹਾ ਵਾ ਸਾਡੀ ਨਸ਼ਕੁਸ਼ੀ ਹੋ ਰਹੀ ਆ ਇਸ ਕਰਕੇ ਸਿੱਖ ਜਿਹੜੇ ਨੇ ਇੱਥੇ ਸਾਲਮ ਲੈ ਕੇ ਆਏ ਨੇ ਅਤੇ ਅਸੀਂ ਇਹ ਕਹਿੰਦੇ ਹਾਂ ਵੀ ਇਹ ਜਿਹੜਾ ਰਿਫੰਡਮ ਆ ਅਨਫੀਸ਼ਲ ਇਹ ਸਿਰਫ ਸਿੱਖ ਵੋਟਾਂ ਪਾਸ ਕਰਦੇ ਨੇ ਪਾ ਸਕਦੇ ਨੇ ਜਦੋਂ ਪੰਜਾਬ 'ਚ ਫੀਸ ਰਿਫੰਡਮ ਹੋਏਗਾ ਪੰਜਾਬ ਦੇ ਸਾਰੇ ਮੂਲ ਨਿਵਾਸੀ ਲੋਕ ਮਤਲਬ ਕਿ ਜਿਹੜੇ ਕਿ ਉੱਥੇ ਰਹਿ ਰਹੇ ਨੇ ਜੱਦੀ ਪੁਰਸੀ ਉਹਦੀ ਜਿਹੜੇ ਨੇ ਰਹਿ ਰਹੇ ਨੇ ਉਹ ਵੋਟਾਂ ਪਾਉਣਗੇ
ਉਹਨਾਂ ਕੋਲ ਕੀ ਹੱਕ ਹੈ ਗੱਲ ਕਹਿਣ ਦਾ ਜਿਹੜੇ ਖੁਦ 3 ਦਿਨ ਲਈ ਇੱਕ ਦੇਸ਼ ਦੀ ਕੈਪੀਟਲ ਦੇ ਵਿੱਚ ਧਰਮ ਦੇ ਆਧਾਰ 'ਤੇ ਲੋਕਾਂ ਨੂੰ ਮਾਰਦੇ ਰਹੇ ਕੋਈ ਮਿਲੀਟਰੀ ਆਰਗੇਨਾਈਜੇਸ਼ਨ ਕੋਈ ਜਿਹੜਾ ਐਪਰੇਟਸ ਸਟੇਟ ਦੇ ਇੰਸਟਰੂਮੈਂਟਸ ਆਫ ਸਟੇਟ ਆ ਜਿਹੜੀ ਕੋਈ ਵੀ ਕਿਸੇ ਨੇ ਕੋਈ ਵੀ ਹਰਕਤ ਇਹੋ ਜਿਹੀ ਨਹੀਂ ਕੀਤੀ ਜਿੱਥੋਂ ਤੁਹਾਨੂੰ ਲੱਗਦਾ ਵੀ ਯੈਸ ਦੇ ਟਰਾਈ ਟੂ ਸਟੋਪ ਇਟ ਅਤੇ ਉਹ ਤੁਹਾਨੂੰ ਜੇ ਅਕਿਊਜ਼ ਕਰਨੇ ਤਾਂ ਬੜੀ ਹਾਸੋਹੀਣੀ ਗੱਲ ਆ ਸਿੱਖਾਂ ਨੇ ਆਪਣੇ 2 ਵਾਰੀ ਰਾਜਪਾਲ ਦੇ ਵਿੱਚ ਈਵਨ ਮਿਸਲਾਂ ਦੇ ਰਾਜ ਵਿੱਚ ਵੀ ਮੁਸਲਮਾਨਾਂ ਦੇ ਜਨਰਲ ਆਰਿਫ ਕਰੀਮ ਦੀ ਟ੍ਰੀਟਮੈਂਟ ਆ ਕਦੀ ਵੀ ਇੱਦਾਂ ਦੀ ਵਾਇਲੈਂਸ ਨਹੀਂ ਕੀਤੀ ਜਾਂ ਕਨਵਰਜਨ ਨਹੀਂ ਕੀਤੀ ਜਿਹੜੀ ਡਾਇਰੈਕਟਡ ਐਟ ਫੇਥ ਹੋਵੇ ਡਿਸਪਾਈਟ ਕਿ ਜੈਨੋਸਾਈਡ ਇਲੈਕਸ਼ਨ ਸੀਗੇ ਉਸ ਵੇਲੇ ਦੇ ਮੁਗਲ ਰੂਲਰਸ ਦੇ
ਹਾਂਜੀ ਮੈਂ ਛੋਟਾ ਜਵਾਬ ਦੇਣਾ ਵੀ ਉਹ ਇਸ ਕਰਕੇ ਆ ਵੀ ਅਸੀਂ ਗੁਰੂ ਸਾਹਿਬਾਨਾਂ ਦੇ ਸੰਦੇਸ਼ 'ਤੇ ਚੱਲਦੇ ਹਾਂ ਇਹ ਸਾਨੂੰ ਗੁਰੂਆਂ ਦੀ ਇੱਕ ਦੇਣ ਆ ਇੱਕ ਸਿੱਖ ਧਰਮ ਦਾ ਕਾਨੂੰਨ ਆ ਵੀ ਨਿਹੱਥੇ ਅਤੇ ਮਾੜੇ ਅਤੇ ਜਿਹੜਾ ਕਿ ਹੋਰ ਧਰਮ ਦੇ ਲੋਕ ਨੇ ਕਿਸੇ 'ਤੇ ਤੁਸੀਂ ਹਥਿਆਰ ਨਹੀਂ ਵਰਤਣੇ ਕਿਸੇ ਨੂੰ ਤੁਸੀਂ ਮਤਲਬ ਕਿ ਤੰਗ ਨਹੀਂ ਕਰਨਾ ਬਰਾਬਰ ਅਧਿਕਾਰ ਦੇਣੇ ਨੇ ਦਿਸ ਇਜ਼ ਦਾ ਕੈਰੈਕਟਰ ਆਫ ਸਿੱਖਸ ਦਿਸ ਇਜ਼ ਦਾ ਫੰਡਾਮੈਂਟਲ ਡਾਕਟ੍ਰੀਨ ਆਫ ਸਿੱਖਿਜ਼ਮ ਵੀ ਵੀ ਵਾਂਟ ਟੂ ਲਿਵ ਐਟ ਪੀਸ ਵਿਦ ਅਵਰ ਕਮਿਊਨਿਟੀਜ਼ ਐਂਡ ਵੀ ਵਾਂਟ ਪ੍ਰੋਟੈਕਟ ਦੈਮ ਐਂਡ ਆਲਸੋ ਫੀਡ ਦੈਮ ਵੈਨ ਨੀਡਡ
ਆਈ ਗੈਸ ਜਦੋਂ ਤੁਸੀਂ ਬਾਬਰੀ ਮਸਜਿਦ ਜਾਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਢਾਉਂਦੇ ਹੋ ਫੌਜਾਂ ਨਾਲ ਤੁਹਾਡੇ ਕੋਲ ਕਿੰਨਾ ਰਾਈਟ ਰਹਿ ਜਾਂਦਾ ਕਿ ਤੁਸੀਂ ਇਹ ਕਹੋ ਵੀ ਜਿਹੜੇ ਸਿੱਖ ਕਮਿਊਨਲ ਨੇ ਅਸੀਂ ਕਮਿਊਨਲ ਨਹੀਂ ਹੈਗੇ ਚਲੋ ਇਸ ਗੱਲ ਨੂੰ ਆਪਾਂ ਸਾਰਾ ਛੱਡਦੇ ਜਿਹੜਾ ਹੁਣ UN ਦੇ ਵਿੱਚ ਕੁਛ ਬੰਦੇ ਇਸ ਤਰ੍ਹਾਂ ਵੀ ਸਵਾਲ ਕਰਦੇ ਨੇ ਵੀ ਇਹਦਾ ਆਫਟਰ ਇਫੈਕਟ ਕੀ ਹੋਏਗਾ ਇਹ ਬਾਈਂਡਿੰਗ ਨਹੀਂ ਆ ਸਦਰਨ ਸੁਡਾਨ ਦੇ ਬਾਈਂਡਿੰਗ ਨਹੀਂ ਸੀ ਪਰ US ਵਿੱਚ ਬੂਥ ਲੱਗੇ ਸੀ ਸਾਡੇ ਕੈਨੇਡਾ 'ਚ ਵੀ ਬੂਥ ਲੱਗੇ ਸੀ ਰੈਫਰੈਂਡਮ ਦੇ ਈਵਨ ਇਟੀਰੀਆ ਦੀ ਤੁਸੀਂ ਇੱਕ ਵਾਰ ਗੱਲ ਕੀਤੀ ਸੀ ਆਪਾਂ ਆਉਂਦੇ ਆਉਂਦੇ ਰਾਹ 'ਚ ਗੱਲ ਕਰ ਰਹੇ ਸੀ ਇਜ਼ਨਟ ਇਟ ਇੰਪੋਰਟੈਂਟ ਕਿ ਰੈਦਰ ਦੈਨ ਅਸੀਂ ਕਿਸੇ ਆਫੀਸ਼ੀਅਲ ਰੈਕਗਨੀਸ਼ਨ ਨੂੰ ਕੰਸਿਡਰ ਕਰੀਏ ਜਦੋਂ ਅਸੀਂ ਉੱਥੇ ਲਾਈਨ 'ਚ ਜਾ ਕੇ ਖੜੇ ਹੁੰਦੇ ਹਾਂ ਡੇਢ ਘੰਟਾ ਉੱਥੇ ਵੇਟ ਕਰਕੇ ਤੁਸੀਂ ਆਪਣੀ ਇੱਕ ਪੋਲੀਟੀਕਲ ਵਿਲ ਜਿਹੜੀ ਆ ਉਹਨੂੰ ਐਕਸਪ੍ਰੈਸ ਕਰਦੇ ਹਾਂ ਡੋਂਟ ਯੂ ਥਿੰਕ ਦੈਟ ਮੈਟਰਸ ਮੋਰ ਦੈਨ ਯੂ ਲੁਕਿੰਗ ਫਾਰ ਅ ਰੈਕੋਗਨੀਸ਼ਨ ਔਰ ਇਟ ਰੀਅਲੀ ਮੈਟਰਸ ਆਰ ਨੋਟ
ਇਟ ਹਾਊ ਮਨੀ ਪੀਪਲ ਵੋਟ ਐਬਸੋਲੂਟਲੀ ਮੈਟਰਸ ਐਂਡ ਹਾਊ ਮਨੀ ਪੀਪਲ ਵੋਟ ਯੈਸ ਇਜ਼ ਮੋਰ ਇੰਪੋਰਟੈਂਟ ਸੋ ਇਨ ਰੈਫਰੈਂਡਮ ਟੋਟਲ ਨੰਬਰ ਆਫ ਵੋਟਸ ਇਜ਼ ਨੋਟ ਦੈਟ ਇੰਪੋਰਟੈਂਟ ਐਜ਼ ਦ ਨੰਬਰ ਆਫ ਪੀਪਲ ਸੇ ਯੈਸ ਸਿਰਫ ਹਰ ਜਗ੍ਹਾ ਅਸੀਂ ਰੈਫਰੈਂਡਮ 'ਚ ਲੈਟਸ ਸੇ ਗੈਟ ਏ ਨੰਬਰ ਵੀ ਐਕਸ ਵਾਈ ਜ਼ੀ ਨੰਬਰ ਜਿਹੜੀਆਂ ਵੋਟਾਂ ਪਈਆਂ ਨੇ, ਜੇ ਉਹਦੇ ਵਿੱਚੋਂ ਹਾਈਲੀ ਜਿਹੜੀਆਂ ਨੇ ਯੈਸ ਵੋਟਾਂ ਪਈਆਂ ਨੇ ਔਰ ਰਿਫੰਡਮ ਬਹੁਤ ਸਟਰੋਂਗ ਹੈ, ਤਾਂ ਇਹ ਜਿਹੜਾ ਤੁਸੀਂ ਦੂਜੀ ਗੱਲ ਕਰ ਰਹੇ ਜੇ ਵੀ ਜਿਹੜੇ ਰਿਫੰਡਮ ਹੋਏ ਨੇ, ਕਈ ਕੁਛ ਰਿਫੰਡਮ ਜਿਹੜੇ ਓਫੀਸ਼ੀਅਲ ਰਿਫੰਡਮ ਹੋਏ ਨੇ ਦੋਵਾਂ ਪਾਸੇ ਕਰਾਏ ਨੇ, ਉਹਦੇ 'ਚ ਡਾਇਸਪੋਰਾ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਜਿਹੜੀ ਸੀ ਦਿੱਤੀ ਗਈ ਸੀ, ਕਿਉਂਕਿ ਦੇ ਹੈਵ ਸਕਿੰਨ ਦਿੰਦੇ ਆ ਉਹਦਾ ਵੀ, ਜੇ ਫਰਜ਼ ਕਰੋ ਕਿ ਤੁਸੀਂ ਉੱਥੋਂ ਦੇ ਫਸਟ ਜਨਰੇਸ਼ਨ ਜਾਂ ਸੈਕਿੰਡ ਜਨਰੇਸ਼ਨ ਨੇ, ਯੂ ਸਟਿਲ ਹੈਵ ਅ ਸਕਿੰਨ ਇਨ ਪੰਜਾਬ, ਮੀਨਸ ਦੈਟ ਯੂ ਹੈਵ ਪ੍ਰੋਪਰਟੀ ਔਰ ਯੂ ਮੇ ਹੈਵ ਸਮ ਕਾਈਂਡ ਆਫ ਲਿੰਕਸ, ਯੂ ਨੋ, ਸੋ ਮੈਨੀ ਰਿਫੰਡਮਸ, ਓਫੀਸ਼ੀਅਲ ਰਿਫੰਡਮ ਹੈਵ ਅਲਾਊਡ ਵੋਟਿੰਗ ਫਰੋਮ ਡਾਇਸਪੋਰਾ ਕਮਿਊਨਿਟੀ, ਸੋ ਜਦੋਂ ਓਫੀਸ਼ੀਅਲ ਰਿਫੰਡਮ ਹੋਏਗਾ ਅਸੀਂ ਇਹ ਕਹਿੰਦੇ ਹਾਂ ਵੀ ਇੰਡੀਆ ਨੂੰ, ਜੇ ਇੰਡੀਆ ਆਪਣੇ ਆਪ ਨੂੰ ਇੱਕ ਬਿਗੈਸਟ ਡੈਮੋਕ੍ਰੇਸੀ ਮੰਨਦਾ ਵਾ, ਫਿਰ ਰਿਫੰਡਮ ਹੋਣ ਦੇਵੇ। ਜੇ ਇੰਡੀਆ ਨੇ ਜੂਨਾਗੜ੍ਹ ਦਾ ਰਿਫੰਡਮ ਕਰਵਾਇਆ ਵਾ, ਸਿੱਕਮ ਦਾ ਕਰਵਾਇਆ, ਪੌਂਡਚੇਰੀ ਦਾ ਕਰਵਾਇਆ ਵਾ, ਪਖਤੂਨਖਵਾ ਦਾ ਜਿਹੜਾ ਸੀ ਉਹ ਇੱਕ ਰਿਫੰਡਮ ਹੋਇਆ ਸੀ, ਇਸ ਤਰ੍ਹਾਂ ਕੁਛ ਹੋਰ ਰਿਫੰਡਮ ਹੋਏ ਨੇ, ਅਤੇ ਜਿੰਡੀਆ, ਜੇ ਇੰਡੀਆ ਆਪਣੇ ਆਪ ਨੂੰ ਇੱਕ ਡੈਮੋਕ੍ਰੇਸੀ ਕਹਿੰਦਾ ਵਾ ਜਾਂ ਇੰਡੀਆ ਦੇਸ਼ ਜਿਹੜਾ ਵਾ ਉਹ ਆਪਣੇ ਨੂੰ ਮੰਨਦਾ ਵਾ, ਅਤੇ ਫਿਰ ਰਿਫੰਡਮ ਹੋਣ ਦਿਓ। ਜਿਸ ਤਰ੍ਹਾਂ ਫਿਰ ਯੂਕੇ ਨੂੰ ਤਾਂ ਰਿਫੰਡਮ ਹੋਣ ਦਿੱਤਾ ਵਾ, ਇਹਨਾਂ 'ਤੇ ਕਿਸੇ ਨੂੰ ਨਹੀਂ ਅੰਦਰ ਕੀਤਾ, ਇਹਨਾਂ 'ਤੇ ਕੋਈ ਯੂਆਪਾ ਨਹੀਂ ਲੱਗਾ, ਇਹਨਾਂ 'ਤੇ ਕਿਸੇ ਨੂੰ ਨਹੀਂ ਅੰਦਰ ਕੀਤਾ ਗਿਆ। ਸਿਮਿਲਰਲੀ ਕੁਈਬੈਕ ਦੇ ਵਿੱਚ ਰਿਫੰਡਮ ਹੋਇਆ, ਇਹਨਾਂ 'ਤੇ ਕਿਸੇ ਨੂੰ ਨਹੀਂ ਫੜ ਕੇ ਵੀ ਗੋਲੀਆਂ ਮਾਰੀਆਂ, ਸਾਡੇ 'ਤੇ ਤਾਂ ਗੋਲੀਆਂ ਵੱਜ ਰਹੀਆਂ ਨੇ, ਫਿਰ ਸਾਨੂੰ ਇਹ ਕਹਿੰਦੇ ਆ ਜਾਓ ਇੱਥੇ ਵੀ ਤੁਹਾਨੂੰ ਇੱਥੇ ਫੜ ਕੇ ਅਤੇ ਤਸ਼ੱਦਦ ਕਰਕੇ ਮਾਰਦੇ ਹਾਂ, ਇਹ ਤੁਹਾਨੂੰ ਹੁਣੇ ਥ੍ਰੈਟ ਕਰਨ ਡਏ ਨੇ, ਇਹ ਸਾਨੂੰ ਇੱਥੇ ਵੀ ਥ੍ਰੈਟ ਕਰਨ ਡਏ ਨੇ।
ਬਿਲਕੁਲ ਕਰਨ ਡਏ ਨੇ, ਪਰ ਗੱਲ ਇਹ ਵੀ ਕੀ ਸਿੱਖ ਥ੍ਰੈਟਾਂ ਤੋਂ ਡਰਨ ਵਾਲੇ ਨੇ?
ਬਿਲਕੁਲ ਨਹੀਂ ਡਰਦੇ ਜੀ।
ਅੱਛਾ, ਗੱਲ ਸਵਾਲ ਇਹ ਡਾਕਟਰ ਸਾਹਿਬ ਜੀ, ਜੇ 10 ਲੱਖ ਸਿੱਖ, ਜਦੋਂ 4 ਲੱਖ ਤੁਸੀਂ ਆਲਰੇਡੀ ਵੋਟ ਪਵਾ ਚੁੱਕੇ ਹੋ, ਜੇ ਸਪੋਜ਼ ਕਰੋ ਮੈਨੂੰ ਲੱਗਦਾ ਤੁਹਾਡੀ 4-5 ਲੱਖ ਵੋਟ ਇੱਥੋਂ ਵੀ ਹੋ ਜਾਣੀ ਜਦੋਂ ਪੂਰਾ ਹੋਇਆ ਕੈਨੇਡਾ ਦਾ, ਫਿਰ US ਵੀ ਵਿੱਚ ਹੈਗਾ, ਜੇ 10-15 ਲੱਖ ਬੰਦਾ ਡਾਇਸਪੋਰਾ ਦੇ ਵਿੱਚੋਂ ਕਿਸੇ ਇਸ਼ੂ ਦੇ ਉੱਪਰ ਆਪਣੀ ਓਪੀਨੀਅਨ ਐਕਸਪ੍ਰੈਸ ਕਰਦਾ ਆ, ਦੇ ਡੋਂਟ ਨੀਡ ਐਨੀਬਡੀ ਟੂ ਸੇ ਬਾਇੰਡਿੰਗ ਔਰ ਨਾਨ ਬਾਇੰਡਿੰਗ, ਇਹ ਆਪਸ 'ਚ ਅਸੀਂ ਗੱਲ ਕਰ ਰਹੇ ਹਾਂ। ਵੈਨ ਯੂ ਹੈਵ ਸਪੋਕਨ, ਜਦੋਂ ਤੁਸੀਂ ਖੜ੍ਹੇ ਹੋ ਕੇ ਉੱਥੇ ਆ ਗਏ ਹੋ ਐਂਡ ਯੂ ਕਮ ਆਊਟ ਐਂਡ ਵੋਟ, ਵਾਈ ਡੂ ਯੂ ਆਸਕ ਇਟ ਇਜ਼ ਅਫੀਸ਼ਲ ਆਰ ਨਾਟ ਅਫੀਸ਼ਲ, ਇਟ ਇਜ਼ ਅਫੀਸ਼ਲ ਫਾਰ ਯੂ।
ਅਸੀਂ ਨਹੀਂ ਕਹਿੰਦੇ ਜੀ, ਅਸੀਂ ਕਹਿੰਦੇ ਹਾਂ ਵੀ ਜਿਹੜੇ ਅਨਅਫੀਸ਼ਲ ਰਿਫੰਡਮ ਆ ਉਹ ਬੜੇ ਪਾਵਰਫੁਲ ਨੇ,
ਬਹੁਤ
ਬਹੁਤ। ਅਸੀਂ ਇਹ ਕਹਿੰਦੇ ਹਾਂ ਅਨਅਫੀਸ਼ਲ ਰਿਫੰਡਮ ਨਾਲ ਕਈ ਦੇਸ਼ ਜਿਹੜੇ ਆਜ਼ਾਦ ਹੋ ਚੁੱਕੇ ਨੇ, ਅਸੀਂ ਨਹੀਂ ਕਹਿੰਦੇ ਦੁਨੀਆ ਕਹਿੰਦੀ ਆ ਜਾਂ ਇੰਡੀਆ ਕਹਿੰਦਾ ਜੀ ਇਹ ਤੇ ਆਪਣਾ ਰਿਫੰਡੋ ਕਰਾਈ ਜਾਂਦੇ ਨੇ, ਫਿਰ ਅਸੀਂ ਜਵਾਬ ਦਿੰਦੇ ਹਾਂ ਵੀ ਫਿਰ ਜਿਹੜਾ ਅਨਅਫੀਸ਼ਲ ਰਿਫੰਡਮ ਆ ਇਹਦੇ ਤੇ ਰਿਜ਼ਲਟ ਜਿਹੜੇ ਸਾਨੂੰ ਪੋਜ਼ਿਟਿਵ ਰਿਜ਼ਲਟ ਜਿਹੜੇ ਮਿਲ ਹੀ ਗਏ ਨੇ, ਜਿਸ ਤਰ੍ਹਾਂ ਕਿ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀ, ਫਾਰਮ ਕਾਨੂੰਨ ਬਣੇ ਸੀ, ਉੱਥੇ ਵੇਖੋ ਕਿੰਨਾ ਚਿਰ ਸਿੱਖ ਜਿਹੜੇ ਨੇ ਜਾਂ ਜ਼ਿਆਦਾ ਜਿਹੜੇ ਕਿਸਾਨ ਸੀ ਸਾਰੇ ਹਿੰਦੁਸਤਾਨ ਦੇ ਕਿਸਾਨ ਉੱਥੇ ਆਪਣਾ ਮੋਰਚਾ ਲਾ ਕੇ ਬੈਠੇ ਰਹੇ, ਇੰਡੀਅਨ ਗੌਰਮੈਂਟ ਨੇ 11-12 ਮੀਟਿੰਗ ਕਹਿੰਦੀ ਨਹੀਂ ਜੀ ਇਹ ਵਾਪਸ ਨਹੀਂ ਹੋ ਸਕਦਾ। ਰਿਫੰਡਮ ਹੋਇਆ 31 ਅਕਤੂਬਰ ਨੂੰ, 3 ਹਫ਼ਤਿਆਂ ਦੇ ਵਿੱਚ ਫਾਰਮ ਕਾਨੂੰਨ ਡਿਸਮਿਸ ਹੋ ਗਏ, ਇਹ ਆ
ਰਿਫੰਡਮ
ਦਾ ਪ੍ਰਭਾਵ।
ਐਨੀਬਡੀ ਜਿਹੜਾ ਬੰਦਾ ਜਾ ਕੇ ਉੱਥੇ ਖੜਾ ਹੁੰਦਾ ਘਰੋਂ ਨਿਕਲਦਾ ਉਹ ਵਿਨਰ ਆ, ਜਦੋਂ ਵੀ ਤੁਸੀਂ ਪੋਲੀਟੀਕਲ, ਜਿਹੜੇ ਬੰਦੇ ਲੂਜ਼ਰ ਉਹ ਆ ਜਿਹੜੇ ਘਰੋਂ ਨਿਕਲ ਕੇ ਵੋਟ ਨਹੀਂ ਪਾਉਂਦੇ, ਬਾਅਦ 'ਚ ਕਹਿੰਦੇ ਇਹ ਸਾਨੂੰ ਇੱਥੇ ਵੋਟਾਂ ਦੇ ਵਿੱਚ ਦੱਸਦੇ ਹੁੰਦੇ ਵੀ ਆਹ ਹੋ ਗਿਆ, ਗੌਰਮੈਂਟ ਨੇ ਆਹ ਨਹੀਂ ਕੀਤਾ, ਨਹੀਂ ਕਹਿੰਦੇ ਨੋ ਯੂ ਡੋਂਟ ਹੈਵ ਟੂ ਕੰਪਲੇਨ, ਯੂ ਹੈਵ ਨੋ ਰਾਈਟ ਟੂ ਕੰਪਲੇਨ ਬਿਕੋਜ਼ ਵੈਨ ਇਟ ਮੈਟਰਡ ਤੁਸੀਂ ਉੱਥੇ ਜਾ ਕੇ ਬੂਥ ਦੇ ਵਿੱਚ ਵੋਟ ਨਹੀਂ ਪਾਏ। ਸੋ ਤੁਸੀਂ ਰੈਦਰ ਦੈਨ ਇਹ ਸੋਚੋ ਵੀ ਮੈਨੂੰ ਕਿਸੇ ਨੇ ਰੈਕੋਗਨੀਸ਼ਨ ਦੇਣੀ ਆ ਨਹੀਂ ਦੇਣੀ, ਵੈਨ ਯੂ ਸਟੈਂਡ ਅਪ ਐਂਡ ਲਾਈਨ ਅਪ ਕਰਦੇ ਆ ਯੂ ਹੈਵ ਵਨ। ਕਿੱਦਾਂ ਕਿਊਬੈਕ ਖੜਾ ਹੋਇਆ ਸੀ, ਸਾਰੇ ਕੈਨੇਡਾ ਦੇ ਵਿੱਚ ਬਾਇਲਿੰਗੁਅਲ ਆ, ਸਾਰੀ ਆਫੀਸ਼ੀਅਲ ਲੈਂਗੁਏਜ ਫਰੈਂਚ ਅਤੇ ਇੰਗਲਿਸ਼ ਦੋ ਚੱਲਦੀਆਂ, ਸਾਡੀ ਕਰੰਸੀ ਦੇ ਵਿੱਚ ਵੀ ਫਰੈਂਚ ਅਤੇ ਕਿਊਬੈਕ ਆਪਣੀ ਇੰਗਲਿਸ਼ ਚੱਲਦੀ, ਹਾਲਾਂਕਿ ਮੈਜੋਰਟੀ ਇੰਗਲਿਸ਼ ਸਪੀਕਿੰਗ ਆ। ਸੋ ਦ ਮੂਵਮੈਂਟ ਯੂ ਸਟੈਂਡ ਅਪ ਇਨ ਅ ਲਾਈਨ ਐਂਡ ਵੋਟ ਯੂ ਹੈਵ ਵਨ, ਤੁਹਾਨੂੰ ਯੂ ਡੋਂਟ ਨੀਡ ਐਨੀਬਡੀ ਟੂ ਕਮ ਦੇਅਰ ਐਂਡ ਟੈਲ ਯੂ ਦੈਟ ਕਮ ਐਂਡ ਵੋਟ। ਡਾਕਟਰ ਸਾਹਿਬ ਸਾਡੇ ਅਸੀਂ ਤਕਰੀਬਨ ਲਾਸਟ
ਇੱਕ ਸ਼ਬਦ ਕਹਿਣਾ ਚਾਹੁੰਦਾ ਇਹਦੇ 'ਚ ਵੀ ਜਿਹੜੀਆਂ ਨਾ ਵਾਰਸ ਆਰ ਵਨ ਵਿਦਨ ਐਂਡ ਰੀਅਲਾਈਜ਼ ਔਨ ਦ ਬੈਟਲ ਫੀਲਡ, ਜਿਹੜੀਆਂ ਕੌਮਾਂ ਜਿਹੜੀਆਂ ਨੇ ਜੰਗਾਂ ਜਿੱਤਦੀਆਂ ਨੇ ਉਹ ਘਰੋਂ ਜਿੱਤ ਕੇ ਤੁਰਦੀਆਂ ਨੇ।
ਬਿਲਕੁਲ,
ਤੇ ਜੇ ਉਹ ਕਹਿੰਦੀਆਂ ਨੇ ਪਤਾ ਨਹੀਂ ਜਾਂ ਹਾਰਨਾ ਕਿ ਜਿੱਤਣਾ ਉਹ ਨਹੀਂ ਦੱਸਦੀਆਂ,
ਦੈਟਸ ਨਾਟ ਸ਼ੂਰਟੀ।
ਜੇ ਤੁਸੀਂ ਕੋਈ ਵੀ ਕੰਮ ਕਰਦੇ ਜੇ
ਕਨਵਿਕਸ਼ਨ ਹੋਣੀ
ਚਾਹੀਦੀ, ਡਿਟਰਮੀਨੇਸ਼ਨ ਯੂ ਮਾਈਂਡ, ਯੂ ਹੈਵ ਅ ਵਿਨਿੰਗ ਐਟੀਟਿਊਡ, ਦੈਟਸ ਇੰਪੋਰਟੈਂਟ।
ਵੈਰੀ ਗੁੱਡ। ਹਾਂਜੀ ਭਾਈ, ਤੁਸੀਂ ਵੀ ਕੁਛ ਕੱਲ ਨੂੰ
ਟਾਈਮ ਥੋੜ੍ਹਾ ਗੱਲ ਇਹ ਕਹਿਣੀ ਚਾਹੁੰਦਾ ਕਿ ਅੱਜ ਅਸੀਂ ਪੰਜਾਬ ਦੇ ਇੱਕ ਹੈਪਨ ਹੋਇਆ, ਸੂਰੀ ਨੂੰ ਕਿਸੇ ਨੇ ਮਾਰ ਦਿੱਤਾ ਹੈ, ਅਤੇ ਉਹਦਾ ਮੁੰਡੇ ਦੀ ਸਟੇਟਮੈਂਟ ਆਉਂਦੀ ਹੈ ਕਿ ਅਸੀਂ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਮਾਰ ਦਾਂਗੇ। ਪੰਜਾਬ ਦੇ ਵਿੱਚ ਇਹ ਪੰਜਾਬ ਅੰਮ੍ਰਿਤਸਰ ਦੀ ਗੱਲ ਹੈ ਕਿ ਅਸੀਂ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਮਾਰਾਂਗੇ, ਔਨ ਰਿਕਾਰਡ ਹੈ। ਜਦ ਕਿ ਉਹਦੇ ਵਿੱਚ ਉਹਨਾਂ ਨੇ ਇਹ ਜਦੋਂ ਦਿੱਲੀ 'ਚ ਹੋਇਆ, ਇਹ ਤਾਂ ਪੰਜਾਬ ਦੀ ਗੱਲ ਆ, ਕਦੋਂ ਹੁੰਦਾ ਕਦੋਂ ਕਰਨਗੇ ਉਹ ਤਾਂ ਬਾਅਦ ਦੀ ਗੱਲ ਹੈ ਕਿ ਪੰਜਾਬ 'ਚ ਕਰ ਸਕਦੇ। ਜਦੋਂ ਦਿੱਲੀ 'ਚ ਜਿਹੜਾ ਹੋਇਆ ਉਹਨਾਂ ਨੇ ਨਹੀਂ ਦੇਖਿਆ ਕਿ ਇਹਦੇ ਚਿੱਟੀ ਪੱਗ ਬੰਨੀ ਹੈ, ਇਹਦੇ ਨੀਲੀ ਪੱਗ ਬੰਨੀ ਹੈ, ਇਹ ਨਿਰੰਕਾਰੀ ਹੈ, ਇਹ ਸਰਸੇ ਵਾਲਾ ਹੈ, ਕਿਹੜਾ ਹੈ। ਉਹਨਾਂ ਨੇ ਕੇਸ ਦੇਖੇ ਨੇ, ਦਾੜੀਆਂ ਦੇਖੀਆਂ ਨੇ, ਤੁਹਾਡੇ ਕਕਾਰ ਦੇਖੇ ਨੇ, ਤੁਹਾਡੇ ਘਰਾਂ 'ਤੇ ਖੰਡੇ ਲੱਗੇ ਦੇਖੇ ਨੇ, ਗੱਡੀਆਂ 'ਤੇ ਤੁਹਾਡੇ ਖੰਡੇ ਲੱਗੇ ਨੇ, ਉਹਨਾਂ ਨੇ ਸਿੱਖ ਅਤੇ ਸਿੱਖ ਸਿੱਖ ਕੌਮ ਦੇਖੀ ਇਹ ਸਿੱਖ ਹੈ, ਉਹਨਾਂ ਹਰ ਇੱਕ ਬੰਦੇ ਨੂੰ ਅੱਗਾਂ ਲਾਈਆਂ ਨੇ, ਹਰ ਘਰ ਦੀ ਪ੍ਰੋਪਰਟੀ ਵਾਲੀ ਹੈ। ਇਸ ਕਰਕੇ ਹਰ ਇੱਕ ਵੀਰ ਨੂੰ ਬੇਨਤੀ ਹੈ ਕਿ ਤੁਸੀਂ ਕਿਸੇ ਵੀ ਜਥੇਬੰਦੀ ਤੋਂ, ਕਿਸੇ ਵੀ ਧੜੇ ਨਾਲ ਸੰਬੰਧਿਤ ਹੋ, ਉੱਥੇ ਇੰਡੀਆ 'ਚ ਜਦੋਂ ਸਿੱਖ ਕੌਮ ਦੀ ਨਸਲਕੁਸ਼ੀ ਕਰਨੀ, ਉਹਨਾਂ ਨੇ ਕੋਈ ਨਹੀਂ ਰੱਖਣਾ ਕੌਣ ਹੈ। ਬੇਨਤੀ ਹੈ ਸਾਰਿਆਂ ਨੂੰ ਕਿ ਹਰ ਇੱਕ ਵੀਰ ਆਪਣੇ ਘਰਾਂ ਤੋਂ ਨਿਕਲ ਕੇ ਆ ਕੇ ਕੱਲ੍ਹ ਨੂੰ ਆ ਕੇ ਜ਼ਰੂਰ ਵੋਟ ਕਰੋ ਆ ਕੇ। ਬੇਨਤੀ ਹੈ ਜੀ ਲਾਸਟ ਵਾਰੀ
ਕਿੰਨਾ ਜੀ ਸਾਡੇ ਕੋਲ ਲਾਸਟ ਦੋ ਮਿੰਟ ਡਾਕਟਰ ਸਾਹਿਬ, ਇੱਕ ਮੈਂ ਗੱਲ ਕਰ ਲਵਾਂ। ਜਿਹੜਾ ਤੁਸੀਂ ਕਹਿ ਰਹੇ ਹੋ ਇਹ ਨਫਸਿਆਤੀ ਅਹਿਸਾਸੇ ਕਮਤਰੀ ਪੈਦਾ ਕਰਨ ਦੀ ਕੋਸ਼ਿਸ਼ ਆ, ਜਦੋਂ ਅਮਿਤਾਭ ਬੱਚਨ ਨੇ ਇਹ ਗੱਲ ਕਹੀ ਸੀ ਨਾ ਖੂਨ ਕਾ ਬਦਲਾ ਖੂਨ, ਉਦੋਂ ਇਹ ਵੀ ਕਹਿ ਲੈਂਦਾ ਵੀ ਸਿੱਖੋ ਤਕੜੇ ਹੋ ਜਾਓ, ਜੇ ਇੰਨਾ ਕੁ ਵੀ ਟਾਈਮ ਦੇ ਦਿੰਦਾ ਨਾ ਫਿਰ ਅਸੀਂ ਮੰਨ ਲੈਣਾ ਸੀ ਵੀ ਰਾਇਟਸ ਹੀ ਸੀਗੇ। ਉਹ ਲੋਕ ਅਨਸਪੈਕਟ, ਉਹਨਾਂ ਬਿਲਕੁਲ ਉਹਨਾਂ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਸੀ, ਸਿਵਲੀਅਨਸ ਸੀਗੇ, ਨੋਨ ਕੰਬਾਟੈਂਟ ਸੀਗੇ, ਉਹਨਾਂ ਦੇ ਉੱਪਰ ਇਹੋ ਜਿਹਾ ਐਕਸ਼ਨ ਕਰਨਾ ਇੱਕ ਬੁੱਝਦਿਲੀ ਇੱਕ ਸਟੇਟ ਦੇ ਲਈ ਜਿਹੜੀ ਕਿ ਨਿਊਕਲੀਅਰ ਆਰਮਡ ਵੀ ਸੀ ਉਸ ਤਰੀਕੇ ਨਾਲ, ਜਿੱਦਾਂ ਦੀ ਮਰਜ਼ੀ ਉਹਨਾਂ ਕੋਲ ਆਰਗਨਾਈਜ਼ ਆਰਮੀ ਸੀ, ਦੇ ਹੈਡ ਨੋ ਰਾਈਟ ਟੂ ਕਮ ਦੇਅਰ ਵਿਦ ਸਿਵਲੀਅਨਸ ਨੂੰ ਜਿਹੜਾ ਉੱਥੇ ਉਹਨਾਂ ਨੇ ਮਾਰਿਆ, ਦੇ ਹੈਡ ਕਮਿਟਡ ਦੈਟ ਜੈਨੋਸਾਈਡ ਐਟ ਦੈਟ ਟਾਈਮ। ਹਾਂਜੀ ਭਾਜੀ ਡਾਕਟਰ ਸਾਹਿਬ, ਤੁਸੀਂ ਐਂਡ ਵਿੱਚ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ?
ਮੈਂ ਤੇ ਆਪਣੇ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਇਹ ਕਹਿਣਾ ਵਾ, ਗੱਲਾਂ ਹੋਰ ਬਹੁਤੀਆਂ ਰਹਿ ਗਈਆਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਨਹੀਂ ਕਰ ਸਕਦੇ ਕਿਉਂਕਿ ਟਾਈਮ ਦੀ ਬੜੀ ਪਾਬੰਦੀ ਆ।
ਕੱਲ ਨੂੰ ਕਰ ਲਵਾਂਗੇ ਡਾਕਟਰ ਸਾਹਿਬ ਇੱਕ ਤੋਂ ਦੋ ਫਿਰ।
ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ, ਵੇਖੋ ਵੀ ਹੁਣ ਵਕਤ ਆ, ਆਪਾਂ ਪਹਿਲਾਂ ਕਹਿ ਚੁੱਕੇ ਹਾਂ, ਜਿਹੜਾ ਬੰਦਾ ਵਕਤ ਨਹੀਂ ਪਛਾਣਦਾ, ਟਾਈਮ ਉਸ ਦੀ ਕਦਰ ਨਹੀਂ ਕਰਦਾ। ਹੁਣ ਤੁਸੀਂ ਹਿਸਟਰੀ ਦਾ ਹਿੱਸਾ ਬਣੋ, ਤੁਸੀਂ ਆਪਣੇ ਬੱਚਿਆਂ ਨੂੰ ਦੱਸੋਗੇ ਜੀ ਮੈਂ ਵੀ ਪੰਜਾਬ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਸੀ। ਤੁਹਾਡੀ ਇਹ ਮੋਰਲ ਰਿਸਪੋਂਸੀਬਿਲਟੀ ਆ, ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਸਮਝਦੇ ਜੇ, ਅਤੇ ਤੁਹਾਡਾ ਇਹ ਹੁਣ ਫਰਜ਼ ਬਣਦਾ ਕਿ ਤੁਸੀਂ ਆਪਣਾ ਫਰਜ਼ ਨਿਭਾਓ। ਇੰਨੀ ਬੇਨਤੀ ਆ, ਭਲਕੇ ਪਾਲ ਕੌਫੀ ਅਰੀਨਾ ਵੋਟਿੰਗ ਸਟੈਂਡ 'ਚ ਆ ਕੇ ਵੋਟਾਂ ਪਾਓ, ਇੰਨੀ ਗੱਲ ਤੁਹਾਨੂੰ ਬੇਨਤੀ ਕਰਦੇ ਹਾਂ। ਬਾਕੀ ਅਸੀਂ ਆਪ ਸਭ ਕੁਝ ਜਿਹੜਾ ਵਾ ਉਹ ਵਾਹਿਗੁਰੂ ਦੀ ਕਿਰਪਾ ਨਾਲ ਸੰਭਾਲਦੇ ਰਹਾਂਗੇ। ਤੁਸੀਂ ਵੋਟਾਂ ਪਾਓ, ਅਤੇ ਇੰਨੀ ਜਿਹੜੀ ਆ ਬੇਨਤੀ ਹੈ ਜੀ, ਹੋਈ ਕੋਈ ਗਲਤੀ ਮਾਫ ਕਰਨਾ।
ਨਹੀਂ ਕੋਈ ਗਲਤੀ ਨਹੀਂ, ਤੁਸੀਂ ਸਾਰਾ ਕੁਝ ਠੀਕ ਕੀਤਾ। ਮੈਂ ਐਂਡ 'ਚ ਇੱਕ ਗੱਲ ਕਹਿਣਾ ਚਾਹੁੰਦਾ, ਤੁਹਾਡੇ ਵਿੱਚ ਇੰਟਰਪਟ ਕੀਤਾ ਮੈਂ, ਕੱਲ੍ਹ ਇੱਕ ਤੋਂ ਦੋ ਅਸੀਂ ਉੱਥੋਂ ਵੀ ਲਾਈਵ ਪ੍ਰੋਗਰਾਮ ਦੇਵਾਂਗੇ, ਤੁਹਾਡੇ ਨਾਲ ਫੇਰ ਜੁੜਾਂਗੇ। ਡਾਕਟਰ ਸਾਹਿਬ ਵੀ ਸਾਡੇ ਨਾਲ ਹੋਣਗੇ, ਸੋ ਸਾਡੇ ਵੱਡੇ ਨੇ, ਮੈਂ ਵੀ ਇਹਨਾਂ ਨੂੰ ਸੁਣ ਰਿਹਾ।
ਟਾਈਮ ਦੱਸ ਦਿਓ, 9 ਤੋਂ 5 ਤੋਂ ਬਾਅਦ।
ਬਿਲਕੁਲ ਠੀਕ ਹੈ ਜੀ, ਹਾਂਜੀ ਹਾਂਜੀ
ਦੱਸ ਦਿਓ ਥੋੜ੍ਹਾ।
ਹਾਂਜੀ 9 ਤੋਂ 5 ਟਾਈਮ ਭਾਜੀ ਕੁਲਦੀਪ ਨੇ ਦੱਸਿਆ, ਜਿਸ ਤਰ੍ਹਾਂ ਦੇ ਨਾਲ ਉਸ ਤਰੀਕੇ ਦੇ ਨਾਲ ਤੁਸੀਂ ਕੋਸ਼ਿਸ਼ ਕਰੋ ਵੀ ਤੁਸੀਂ ਸਵੇਰੇ ਆ ਜਾਓ, ਇਹ ਨਾ ਹੋਵੇ ਕਿ ਤੁਸੀਂ ਸ਼ਾਮ ਨੂੰ ਜਿੱਦਾਂ ਕੋਸ਼ਿਸ਼ ਕਰਦੇ ਵੀ ਰੋਟੀ ਰੋਟੀ ਖਾ ਕੇ 12 ਵਜੇ ਚਲੋਗੇ, ਫਿਰ ਤੁਸੀਂ ਬਾਅਦ 'ਚ ਸਾਨੂੰ ਉੱਥੇ ਕਿਹਾ ਵੀ ਯਾਰ ਉਹ ਮੰਨਦੇ ਕਿਉਂ ਨਹੀਂ, 2 ਘੰਟੇ ਸਾਨੂੰ ਹੋਰ ਦੇ ਦਿਓ। ਸੋ ਤੁਹਾਡਾ ਸਾਰਿਆਂ ਦਾ ਸਮਾਂ ਦੇਣ ਲਈ ਧੰਨਵਾਦ ਜੀ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
ਪੌਲ ਆ ਗਿਆ, 30 ਸੈਕਿੰਡ ਦਾ ਸਮਾਂ ਥੋੜਾ ਹੈ, ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ। ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com.
Gateway Chevrolet in Brampton has announced a limited-time special offer on Chevrolet and GMC. Are you ready to drive into fall? 2.99% finance rate for up to 72 months on pickup trucks and excellent financing options on SUVs and crossovers. Eligible Costco members receive a $750 bonus on select vehicles. Reserve your factory order with Gateway Chevrolet now and get a $500 cash bonus. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care Quick Truck Lube!